ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਨਾ ਹੀ ਪ੍ਰਭ ਸਭ ਕੁਛ ਤੇਰਾ ਹੀਗਾ, ਨਿਰਗੁਣ ਹੂੰਗਾ ਸਰਗੁਣ ਕੇਲ ਕਰਤ ਵਿਚ ਸਵਾਮੀ ਮੋਹਰਾ ਨੀ ਕੇਲ ਕਰਤ ਵਿਚ ਸਵਾਮੀ ਮੋਹਰਾ ਨ ਗ੍ਰਮਹਿ ਆਪ ਬਾਹਰ ਹੁਣੇ ਆਪਨ ਪ੍ਰਭ ਮੇਰੇ ਕੋ ਸਗਲ ਬਸੇਰਾ ਆਪੇ ਹੀ ਰਾਜਨ ਆਪੇ ਹੀ ਰਾਇਆ ਕਹ ਕਹ ਠਾਕਰ ਕਹ ਕਹ ਚੇਰਾ ਕਾ ਕੋ ਦਰਾਇਓ ਕਾ ਸੁ ਬਲਵੰਚਾ ਜਹਿਨੈ ਪੇਖੋ ਤੈ ਤੈ ਨੇਰਾ ਸਾਧ ਮੂਰਤ ਸਾਧ ਮੂਰਤ ਗੁਰ ਭੇਟਿਓ ਨਾਨਕ ਮਿਲ ਸਾਗਰ ਬੂੰਦ ਨਹੀਂ ਅਨਹੇਰਾ ਜਿਉਂ ਬੁਲਾਵੇਂ ਤਿਉਂ ਬੋਲਾਂ ਸਵਾਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭੂ ਕੀ ਅਤ ਪਿਆਰੀ ਨਾਮ ਦਾ ਸ਼ਬਦ ਹਜ਼ੂਰ ਨੇ ਸਤ ਸਿੰਘ ਜੀ ਬਹੁਤ ਸ਼ਲਾਘਾ ਚ ਲਿਆਂਦਾ ਹੈ। ਜਿਸ ਨੂੰ ਨਾਮ ਕਰਕੇ ਬੁਲਾਇਆ ਜਾਂਦਾ ਹੈ ਉਸ ਨੂੰ ਹਜ਼ੂਰ ਨੇ ਕਿਹਾ ਵੇਦਾਂ ਵੇ ਨਾਮ ਤੁਮ ਸੋ ਸੁਣੇ ਨਾਹੀਂ ਫਿਰ ਹੀ ਜੋ ਵਿਤਾਲਿਆ ਕਹੇ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿੰਨੀ ਜਨਮ ਜੂਆ ਹਾਰਿਆ। ਵੇਦ ਸ਼ਾਸਤਰ ਦਾ ਸਿਧਾਂਤ ਵੀ ਹਜ਼ੂਰ ਇੱਕ ਸ਼ਬਦ ਵਿਚ ਦੱਸ ਜਾਂਦੇ ਹਨ ਵੀ ਉਨ੍ਹਾਂ ਵਿਚ ਵੀ ਨਾਮ ਦੀ ਵਡਿਆਈ ਹੈ। ਵੇਦਾਂ ਵੇ ਨਾਮ ਉੱਤਮ ਸੋ ਸੁਣੇ ਨਾਹੀਂ ਫਿਰ ਹੈ ਜਿਉਂ ਵਿਤਾਲਿਆ। ਨਾਮ ਹਜ਼ੂਰ ਦੇ ਦਰਬਾਰ ਅੰਦਰ ਨਾਮੀ ਨਾਲੋਂ ਨਾਮ ਚ ਬਰਕਤ ਜ਼ਿਆਦਾ ਦੱਸੀ ਹੈ। ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾ ਨਾਂ ਹਜ਼ਾਰਾਂ ਲੱਖਾਂ ਆਦਮੀਆਂ ਦੇ ਦੰਗਲ ਦੇ ਵਿੱਚੋਂ ਸਟੇਜ ਦੇ ਉੱਤੇ ਜਿਸ ਵਿਅਕਤੀ ਦਾ ਨਾਮ ਬੁਲਾਇਆ ਜਾਂਦਾ ਨਾਮ ਦੇ ਦੋ ਹੀ ਅੱਖਰ ਹਨ। ਕਿਸੇ ਵਿਅਕਤੀ ਦਾ ਚਾਰ ਅੱਖਰ ਨਾਮ ਬਣ ਗਿਆ ਪਰ ਥੋੜੇ ਹੀ ਅੱਖਰ ਹੁੰਦੇ ਨੇ। ਉਹ ਦੋ ਅੱਖਰ ਉਸ ਦੀ ਚਾਰ ਬਣਦੀ ਵਿਅਕਤੀ ਨੂੰ ਖਿੱਚੀ ਆਉਂਦੇ। ਸਭਾ ਦੇ ਵਿਚ ਬੈਠੇ ਦਾ ਉਹਦਾ ਨਾਂ ਲੈ ਕੇ ਵੰਗਾਰਿਆ ਜੇ ਵੀ ਫਲਾਨੇ ਨਾਮ ਦਾ ਬੰਦਾ ਇੱਥੇ ਦਾਖਲ ਹੋ ਹਾਜ਼ਰ ਹੋਵੋ। ਉਹ ਨਾਮ ਸ਼ਬਦ ਹੈ ਕਿ ਸ਼ਬਦ ਹੋ ਤਿੰਨ ਚਾਰ ਮਨ ਦੀ ਕਾਇਆ ਨੂੰ ਚੱਕੀ ਹੁੰਦਾ। ਨਾਮ ਵਿਚ ਕਿੰਨੀ ਤਾਕਤ ਹੈ। ਨਾਮ ਦੇ ਉੱਤੇ ਹੀ ਕਿਸੇ ਪਿਓ ਦਾਦੇ ਦੀ ਜਾਇਦਾਦ ਤਕਸੀਮ ਕਰੀ ਜਾਂਦੀ ਹੈ। ਨਾਮ ਦੇ ਉੱਤੇ ਹੀ ਸਾਰੇ ਵਿਹਾਰ ਚੱਲਦੇ ਹਨ। ਜਿਹੜਾ ਇੱਕ ਪਰਮਾਤਮਾ ਦਾ ਪਰਮ ਪੂਰਨ ਪੁਰਖ ਦਾ ਨਾਮ ਹੈ ਉਸ ਨਾਮ ਦੇ ਅਰਥ ਨੂੰ ਨੇਤਾ ਦੇ ਘੜੇ ਹੋਏ ਸ਼ਬਦ ਬਹੁਤ ਜ਼ਿਆਦਾ। ਸਹੰਸਰ ਨਾਮ ਤਾਂ ਹਜ਼ੂਰ ਨੇ ਆਪਣੀ ਮੁਬਾਰਕ ਰਸਨਾ ਨਾਲ ਮਾਰੂ ਰਾਗ ਦੇ ਇੱਕ ਸ਼ਬਦ ਵਿਚ ਵਰਣਨ ਕੀਤਾ ਹਜ਼ਾਰ ਨੂੰ। ਹਜ਼ਾਰ ਸ਼ੇਸ਼ਨਾਗ ਦਾ ਨੂੰ ਦੱਸਿਆ ਹਜ਼ਾਰ ਹਰ ਰੋਜ਼ ਨਾਮ ਧਰਨਾ। ਜਿੱਦਣ ਤੇਰੇ ਨਾਮ ਮੁੱਕ ਜਾਣਗੇ ਉਦੋਂ ਨੇ ਮੈਂ ਪ੍ਰਿਥਵੀ ਛੱਡ ਦੂੰ। ਇਹ ਸ਼ੇਸ਼ਨਾਗ ਦੀ ਸਾਰੀ ਪ੍ਰਿਥਵੀ ਕੀ ਹੋਈ ਹੈ। ਬਸ ਤੁਹਾਨੂੰ ਸ਼ੇਸ਼ ਪਰਮਾਤਮਾ ਦੀ ਸ਼ਕਤੀ ਦਾ ਨਾਂ ਹੈ, ਸ਼ਕਤੀ ਦੀ ਉਹ ਚੱਕੀ ਹੋਈ ਹੈ ਜਿਸ ਨੂੰ ਬਾਬਾ ਜੀ ਨੇ ਇਸ ਦਰਬਾਰ ਦੇ ਕਰਤਾ ਨੇ ਕਿਹਾ ਅਸੀਂ ਨਿਆਣੇ ਹੁੰਦੇ ਹੇਰ ਵਾਜਨ ਤੌਰ ਤੇ ਜਿਸ ਤਰ੍ਹਾਂ ਸੰਸਕਾਰ ਬਜ਼ੁਰਗਾਂ ਤੇ ਸੁਣੇ ਹੁੰਦੇ ਨੇ ਉਹੀ ਦੁਨੀਆਂ ਚ ਫੈਲਦੇ ਨੇ। ਬੱਚੇ ਦੀ ਬੁੱਧ ਨਾਲ ਉਹੋ ਜਿਹੇ ਸਿਆਣੇ ਨੇ ਹੋਰ ਢੰਗ ਨਾਲ ਸਮਝ ਲਿਆ ਜਾਵੇ ਵੀ ਧੌਲੇ ਬੁਲਦ ਦੀ ਧਰਤੀ ਚੱਕੀ ਹੋਈ ਹੈ। ਜਦੋਂ ਦੂਜੇ ਸਿੰਘ ਤੇ ਕਰਦਾ ਤਾਂ ਫਿਰ ਧਰਤੀ ਹਿੱਲਦੀ ਹੈ। ਜਦ ਭੁਚਾਲ ਆਉਂਦਾ ਉਹ ਜਦ ਬੋਝ ਦਮ ਲੈਂਦਾ ਦੂਜੇ ਸਿੰਘ ਤੋਂ ਦੂਜੇ ਸਿੰਘ ਤੇ ਕਰਦਾ ਤਾਂ ਫਿਰ ਧਰਤੀ ਹਿੱਲ ਜਾਂਦੀ, ਭੁਚਾਲ ਆ ਜਾਂਦੀ ਹੈ। ਧੌਲ ਧਰਮ ਤੇ ਇਸ ਵਿਖਿਆ ਨੂੰ ਅਸੀਂ ਅੱਜ ਦਾ ਤੇ ਨਿਆਣਿਆਂ ਦਾ ਨਹੀਂ ਕਹਿ ਸਕਦੇ, ਭਾਵੇਂ ਅਸੀਂ ਨਿਆਣੇ ਡੰਗਰ ਚਾਰਦਿਆਂ ਨੇ ਇਹ ਬਿਆਨ ਕੀਤੇ ਨੇ ਵੀ ਇਹ ਧਰਤੀ ਸਾਰੀ ਧੌਲੇ ਬੁਲਦ ਦੀ ਚੱਕੀ ਹੋਈ ਹੈ। ਬਾਬਾ ਜੀ ਨੇ ਇਹਦੇ ਵਿਚ ਸੋਲਵੀਂ ਪੌੜੀ ਵਿਚ ਖੋਲ ਕੇ ਵਿਸਤਾਰ ਕਰਕੇ ਦੱਸ ਦਿੱਤਾ ਹੈ। ਪੰਜ ਪ੍ਰਵਾਨ, ਪੰਜ ਪ੍ਰਧਾਨ, ਪੰਚੇ ਪਾਵਾ ਦਰਗੇ ਮਾਨ, ਪੰਚੇ ਸੋ ਇੰਦਰ ਰਾਜਾਨ, ਪੰਚਾਂ ਕਾ ਗੁਰੂ ਇੱਕ ਧਿਆਨ, ਜੇ ਕੋ ਕਹਿ ਕਰੇ ਵਿਚਾਰ ਕਰ ਤੇ ਕਿਆ ਕਰਨਾ ਨਹੀਂ ਸਮਾਲ। ਤੌਲ ਧਰਮ, ਤੌਲ ਧਰਮ ਦਾਇਆ ਕਾ ਪੋਤ, ਸੰਤੋਖ ਥਾਪ ਰੱਖਿਆ ਜਿਨ ਸੋਤ। ਵੀ ਇਹ ਧਰਮ ਦੀ ਵੀ ਚੱਕੀ ਹੋਈ ਹੈ ਧਰਤੀ, ਤੌਲ ਜਿਹੜਾ ਧਰਮ ਹੈ, ਧਰਮ ਜਿਹੜਾ ਤੁਰਨ ਹੈ, ਉਹ ਦਿਆ ਨੂੰ ਜਾਂਦਾ ਹੈ। ਤੌਲ ਧਰਮ ਦਿਆ ਕਾ ਪੂਤ ਸੰਤੋਖ ਥਾਪ ਰੱਖਿਆ, ਸਥਾਪਨ ਕਰਨਾ, ਵਡਿਆਉਣਾ, ਕਿਸੇ ਆਸਣ ਤੇ ਬਿਠਾਉਣਾ, ਸਤਿਕਾਰ ਕਰਨਾ, ਉਸ ਸ਼ਕਤੀ ਦਾ ਸਤਿਕਾਰ ਹੈ ਸੰਤੋਖ। ਸੰਤੋਖ ਥਾਪ ਰੱਖਿਆ ਜਿਨ ਸੂਤ, ਉਨ੍ਹਾਂ ਨੇ ਮਰਜ਼ਾਦਾ ਅਨੁਸਾਰ ਉਸਨੂੰ ਸਥਾਪਿਆ ਨੇ। ਸ਼ਬਦ ਨੂੰ ਹੀ ਵੱਡਾ ਮੰਨਿਆ ਹੈ, ਸਭ ਨੇ ਲਿਖਿਆ ਗੂੜੀ ਕਲਾਮ, ਸਾਰਿਆਂ ਨੇ ਕਲਾਮ ਵਖਣ ਵਿਆਖਿਆ ਦਾ ਹੀ ਨਾਮ ਹੈ, ਬੋਲਣ ਦਾ ਹੀ ਨਾਮ ਹੈ। ਸਾਰਿਆਂ ਨੇ ਇੱਕ ਮਹਾਂਪੁਰਖ ਦੇ ਹੁਕਮ ਨੂੰ, ਅਕਾਲ ਪੁਰਖ ਦੇ ਨੂੰ, ਹੁਕਮ ਹੀ ਬੋਲਣਾ ਹੈ, ਹੁਕਮ ਹੀ ਵਖਿਆਨ ਹੈ, ਇੱਥੇ ਹੁਕਮ ਨੇ ਕਿਹਾ ਹੈ। ਸਭ ਨੇ ਲਿਖਿਆ ਗੂੜੀ ਕਲਾਮ, ਇਹ ਸਾਰਿਆਂ ਨਾਲ ਵੱਡੀ ਕਲਾਮ ਹੈ। ਕਲਾਮ ਬਿਆਨ ਦਾ ਨਾਮ, ਬਿਆਨ ਹੁਕਮ ਦਾ ਨਾਮ ਹੈ। ਇਹ ਸਾਰਿਆਂ ਨਾਲੋਂ ਵੱਡਾ ਇੱਕ ਅਕਾਲ ਦਾ ਹੁਕਮ ਨਾਲ ਹੀ ਸਾਰੀ ਖੜੀ। ਕੌਲ ਤਨ ਦਿਆ ਕਾ ਪੁਲ ਸੰਤੋਖ ਤਾਂ ਭੁੱਖਿਆ ਜਿਨ ਸੂਜੇ ਕੋ ਬੁੱਝਾ ਵਸਿਆ, ਤਬਲੇ ਉੱਪਰ ਖੇਤਾ ਭਾਰ, ਧਰਤੀ ਹੋਰ ਭਰਿਆ ਹੋਰ ਤਿਸਤੇ ਬਹਾਤਲਾ ਕਮਜ਼ੋਰ, ਜੀ ਜਾਤ ਰੰਗਾਂ ਕੇ ਨਾਮ ਸਭ ਨੇ ਲਿਖਿਆ ਗੂੜੇ ਕਲਾਮ। ਜਿਤਨੇ ਵੀ ਆਪੋ ਆਪਣੀਆਂ ਜਾਤੀਆਂ ਦੇ ਮੁਤਾਬਕ ਨਾਮ ਹਨ, ਬਜ਼ੁਰਗਾਂ ਦੇ ਨਾਮ ਹਨ, ਸ਼ਾਸਤਰਕਾਰਾਂ ਦੇ ਨੇਤਾ, ਸਮੇਂ ਦੇ ਨੇਤਾ ਬਹੁਤ ਹੋਏ ਹਨ, ਜਿਸ ਨੂੰ ਬਾਬਾ ਜੀ ਨੇ ਉਸ ਪਰਬ ਦੀ ਰਚਨਾ ਨੂੰ ਕੋਈ ਪੈਮਾਨੇ ਚ ਨਹੀਂ ਲੈ ਸਕਦਾ, ਮਿਲ ਨਹੀਂ ਸਕਦਾ। ਇਸ ਵਕਤ ਉਸਨਾਂ ਨੇ ਜਿਹੜਾ ਕਿਹਾ ਵੀ ਇਹ ਜਿਹੀਆਂ ਧਰਤੀਆਂ ਕਿੰਨੀਆਂ ਇਸ ਮਹਾਂ ਆਕਾਸ਼ ਦੇ ਵਿੱਚ ਉੱਡਦੀਆਂ ਫਿਰਦੀਆਂ, ਅੱਜ ਹੀ ਆਪਣੀ ਧਰਤੀ ਹੈ, ਇਹੋ ਜਿਹੇ ਸੂਰਜ ਵੀ ਕਿੰਨੇ ਨੇ। ਇਹ ਚੌਥੀਵੀਂ ਪੌੜੀ ਹੋਵੇਗੀ ਜੀ ਸ੍ਰੀ ਜਵੀ ਸਾਹਿਬ ਜੀ ਦੀ, ਆਪ ਸੋਲਵੀਂ ਪੜ੍ਹਦੇ ਹਾਂ ਪੈਗੇ। ਪੰਜ ਪ੍ਰਵਾਨ, ਪੰਜ ਪ੍ਰਧਾਨ, ਪੰਜੇ ਪਾਵਾਂ ਦਰਗਹਿ ਮਾਨ, ਪੰਜੇ ਸੋਹੇ ਦਰ ਰਾਜਾਨ, ਇੱਕੋ ਅਕਾਲ ਪੁਰਖ ਨੇ ਆਪਣੇ ਪੰਜ ਸਰੂਪ ਬਣਾਏ ਉਹਨੇ। ਰੱਬੀ ਮਰਜ਼ਾਦਾ ਹੈ, ਪੰਜ ਤੱਤਾਂ ਤੋਂ ਸ੍ਰਿਸ਼ਟੀ ਦੀ ਉਤਪਤੀ ਹੈ ਸਾਰਿਆਂ, ਪੰਜ ਤੱਤ ਉਸ ਪਰਮਾਤਮਾ ਦਾ ਆਪਣੇ ਸਵਾਹ ਹਨ, ਦਰਵੀ ਪੂਤ ਸਵਾਹ ਉਸਦਾ ਪਾਣੀ ਹੈ, ਤੇ ਸਵਾਹ ਅਗਨੀ ਹੈ, ਤੀਰਜ ਸਵਾਹ ਧਰਤੀ ਹੈ, ਸਾਰੀਆਂ ਬਸਤੀਆਂ ਨੂੰ ਸਮਾਉਣ ਦਾ ਪਲਾਟ ਸੁਭਾਅ ਆਕਾਸ਼ ਹੈ। ਇੱਕ ਪਰਮਾਤਮਾ ਦੇ ਪੰਜ ਸੁਭਾਅ ਨੇ, ਪੰਜਾਂ ਨੂੰ ਇਕੱਠੇ ਕਰਕੇ ਸਾਰੀ ਰਚਨਾ ਬਣਾ ਲਈ, ਇੱਕੋ ਹੀ ਅਕਾਲ ਦੀ ਰਚਨਾ ਹੈ। ਗੁਰੂ ਕਹਿੰਦੇ ਇੱਥੇ ਨਿਬੇੜੀ ਹੈ, ਪਰ ਇਸ ਵਕਤ ਇੱਕ ਸਾਖੀ ਦੇ ਉੱਤੇ ਵਿਚਾਰ ਆ ਜਾਂਦੀ ਹੈ। ਸਾਖੀ ਸਖਿਆਤ ਦਾ ਕੁਛ ਫਰਕ ਨਹੀਂ ਜੇ ਸਮਝਣਾ ਹੈ। ਸਾਖੀ ਹੈ ਤਹਿਰੀਰ ਦਾ ਨਾਂ, ਸਖਿਆਤ ਹੈ ਸਾਹਮਣੇ ਖੜੇ ਦਾ। ਸਖਿਆਤ ਸਾਖੀ ਦਾ ਤਹਿਰੀਰ ਪੈਕਾਮ ਵੀ ਹੋ ਸਕਦਾ, ਜਿਸਨੂੰ ਖਤ ਕਹਿ ਲਈਏ, ਚਿੱਠੀ ਕਹਿ ਲਈਏ, ਉਹ ਸਾਖੀ ਹੈ। ਕਿਸੇ ਵਕਤ ਦੀ, ਕਿਸੇ ਬਜ਼ੁਰਗ ਦੀ ਲਿਖੀ ਹੋਈ ਕਿਤਾਬ, ਵੇਦ, ਸ਼ਾਸਤਰ, ਤਰੇਤ, ਜਮੂਲ, ਅੰਜੀਰ, ਫੁਰਕਾਨ, ਜਿਤਨੇ ਵੀ ਆਪਣੀਆਂ ਆਪਣੀਆਂ ਸ਼੍ਰੇਣੀਆਂ ਕੌਮਾਂ ਦੇ ਵਿਧਾਨ ਨੇ, ਉਹ ਕਿਸੇ ਨੇਤਾ ਦੇ ਬਣਾਏ ਹੋਏ ਹਨ, ਉਹ ਸਾਰੇ ਕੋਈ ਕਿਸੇ ਬਿਆਨ ਤੋਂ ਹੀ ਬਣੇ ਨਹੀਂ। ਬਿਆਨ ਹੀ ਕਿਸੇ ਮੁੱਖ ਦਾ, ਉਹ ਤੋਂ ਸੇਵਕ ਨੇ ਵਿਸਥਾਰ ਕਰ ਲਿਆ। ਸਭ ਨੇ ਲਿਖਿਆ ਬੂੜੀ ਕਲਾਮ, ਸਾਰਿਆਂ ਨਾਲੋਂ ਵੱਡਾ ਬਿਆਨ ਹੈ। ਬਿਆਨ ਦੇ ਆਸਰੇ ਹੀ ਸਾਰੀ ਸ੍ਰਿਸ਼ਟੀ, ਜਿਸ ਨੂੰ ਹਜ਼ੂਰ ਨੇ ਕਿਹਾ ਹੁਕਮ ਅੰਦਰ ਸਭ ਤੋਂ ਬਾਹਰ ਹੁਕਮ ਨਿਕਲੇ। ਅਸੀਂ ਵੀ ਇਸ ਨੂੰ ਕਾਪੀ ਕਰਦੇ ਹਾਂ। ਰਿਵਾਜਨ ਤੌਰ ਤੇ ਮਸਤੀ ਚ ਆਏ ਪਰਮਾਤਮਾ ਨਾਲ ਸੁਰ ਹੋਈ, ਵਿਰਤੀ ਸਮਝਦੀ ਨਹੀਂ ਸੁਰ, ਮਗਰ ਲਹਿਰ ਚ ਆ ਕੇ ਕਿਸੇ ਮੌਜ ਚ ਕਹਿੰਦਾ ਹੈ ਵੀ ਹੁਕਮ ਬਿਨਾ ਪੁੱਤਾ ਨਹੀਂ ਝੂਲਦਾ। ਉਹ ਇੱਕ ਮਸਤੀ ਮਸਤੀ ਹੈ ਤੰਗ ਖਿਆਲ ਦੀ, ਯਥਾਰਥ ਗੱਲ ਨਹੀਂ ਜਾਣਦਾ। ਜੇ ਇਸ ਗੱਲ ਨੂੰ ਜਮ੍ਹਾਂ ਕਰਨ ਜਾਣਦਾ ਹੋਵੇ ਵੀ ਹੁਕਮ ਬਿਨਾ ਪੁੱਤਾ ਨਹੀਂ ਝੂਲਦਾ, ਫਿਰ ਤੈਨੂੰ ਨਾ ਕੋਈ ਜੰਮਣਾ, ਨਾ ਆਉਣਾ, ਨਾ ਜਾਣਾ, ਨਾ ਮਰਨਾ। ਜੇ ਹੁਕਮ ਦਾ ਪਤਾ ਲੱਗ ਜਾਏ, ਕੇਵਲ ਆਨੰਦ ਤੋਂ ਬਿਨਾਂ ਅਗਲਾ ਕੋਈ ਸਵਾਲ ਹੀ ਨਹੀਂ, ਕੇਵਲ ਆਨੰਦ ਹੀ ਆਨੰਦ ਹੈ, ਕੇਵਲ ਹਰ ਵਕਤ ਮੁਦਤਾ ਹੀ ਉਦ ਖੁਸ਼ੀਆਂ ਹੀ ਖੁਸ਼ੀਆਂ। ਜਦ ਹੁਕਮ ਚ ਸਭ ਕੁਝ ਹੋ ਰਿਹਾ, ਜਦ ਹਜ਼ੂਰ ਨੇ ਕਹਿ ਦਿੱਤਾ ਹੁਕਮ ਅੰਦਰ ਸਭ ਕੁਝ ਬਾਹਰ ਹੁਕਮ ਨਾ ਕੋਈ, ਪ੍ਰਨੰਤ ਹੁਕਮੈ ਜੇ ਬੁੱਝੈ ਤਾਂ ਹੁਣ ਮੈਂ ਕਹਿ ਰੱਖੂ। ਜੇ ਇਸ ਨੂੰ ਬੁੱਝ ਲਵੇ ਵਿਦਮਾਨ ਨੇ, ਆਪਾਂ ਹੰਸ ਨੂੰ ਹੁਣ ਗੁਰੂ ਕਹਿਣ ਵਾਲੇ ਅਰਦਾਸ ਕਰਨੀ ਹੈ ਵੀ ਇਹਨੂੰ ਵੱਧ ਗਿਆਨੀ ਨਾ ਬਣਾਈ, ਵੀ ਗਿਆਨੀ ਉਹ ਬਣਾਉਂਦੀ। ਵੱਧ ਗਿਆਨੀ ਨੂੰ ਬਹੁਤ ਨਿੰਦਗੇ ਵਿਦਵਾਨ। ਵੱਧ ਗਿਆਨੀ ਹੁੰਦਾ ਜਿਹੜਾ ਜਾਣਦਾ ਹੋਇਆ ਨਾ ਮੰਨੇ। ਇਹ ਕਿਹਾ ਸਾਡੇ ਕੋਲ ਪ੍ਰਸ਼ਨ ਕੀਤਾ ਵੀ ਹੈ ਤਾਂ ਇਹ ਸੱਚਾ ਪਰ ਮੈਂ ਇਹਦੀ ਹਾਰਦਾ ਨਹੀਂ। ਕੋਈ ਸਵਾਲ ਦੋਨੋਂ ਚੱਲਿਆ ਹੋਇਆ ਸੀ ਵੀ ਜਿਹੜੇ ਬਿਆਨ ਤੇ ਬੋਲਦਾ ਉਹ ਪਟਵਾਰੀ ਸੀ, ਇਹ ਵਕੀਲਾਂ ਦਾ ਪਿਓ ਕਹਿ ਲੋ, ਵਕੀਲ ਨੇ ਤਾਂ ਚੱਲਿਆ ਗਿਆ ਕੋਈ ਮੁਕੱਦਮਾ। ਉਹਨੇ ਇਸ ਨੂੰ ਦੱਸੇ ਢੰਗ ਵੀ ਐਂ ਕਹੀ ਐਂ ਨਾ ਕਹੀ, ਇਹ ਕਹਿੰਦੇ ਨੀ ਇਉਂ ਨੀ ਸੂਤ ਐਂ ਸੂਤ ਹੈ। ਉਹ ਦੋਨਾਂ ਦਾ ਪਰਸਪਰ ਬਿਆਨ ਦਾ ਮੁਕਾਬਲਾ ਹੋ ਗਿਆ। ਉਹ ਕਹਿੰਦਾ ਐਂ ਕਹੀ ਐਂ ਨਾ ਕਹੀ, ਉਹ ਕਹਿੰਦੇ ਨੀ ਐਂ ਨੀ ਸੂਤ ਐਂ ਸੂਤ ਹੈ। ਕਹਿੰਦਾ ਵਕੀਲ ਤੂੰ ਹੈ ਕਿ ਮੈਂ? ਕਹਿੰਦਾ ਮੁਕੱਦਮਾ ਤੇਰਾ ਕਿ ਮੇਰਾ? ਉੱਥੇ ਜਾ ਕੇ ਸਾਡਾ ਭਾਵੇਂ ਉਹ ਮੰਨਿਆ ਹੋਇਆ ਦੋ ਮਿੰਟ ਵਾਸਤੇ ਵੀ ਕੰਮ ਕਰਨ ਵਾਲੇ ਮਜ਼ਦੂਰ ਹੁੰਦੇ ਨੇ, ਵੀ ਮਿਸਤਰੀ ਮਜ਼ਦੂਰ ਹੈ ਪਰ ਉਸਦਾ ਨਾਮ ਰਾਜ ਵੀ ਹੈ ਨਾਲ, ਉਹ ਆਪਣੇ ਕੰਮ ਦੇ ਵਿੱਚ ਰਾਜ ਵੀ ਹੈ। ਮੈਨੂੰ ਇੱਕ ਬਲਾਸ਼ ਕਰਨ ਵਾਲਾ ਮਿਸਤਰੀ ਲੱਭ ਗਿਆ, ਉਹ ਕਹਿੰਦਾ ਜੀ ਇਹਨਾਂ ਦੀ ਸੇਵਾ ਕਰੀ ਨਹੀਂ ਮਿਸਤਰੀਆਂ ਦੀ, ਸਾਡੇ ਮਿਸਤਰੀ ਸਾਹਿਬ ਵੀ ਦੱਸਦੇ ਹੁੰਦੇ ਪਰ ਉਹ ਮੇਰੇ ਨਾਲ ਸੇਵਾ ਚ ਲੱਗਿਆ ਤੇ ਕੋਈ ਦੁੱਖ ਖੰਡ ਪਾਉਂਦੇ ਸੀ। ਉੱਥੇ ਆਇਆ ਨੀ, ਉਹਨਾਂ ਨੇ ਬਿਆਨ ਹਮੇਸ਼ਾ ਆਪਣੀ ਵਡਿਆਈ ਚ ਕਰਦਾ ਹੁੰਦਾ ਬੰਦਾ, ਤਾਂ ਬੰਦੇ ਦਾ ਸੁਭਾਅ। ਕਹਿੰਦਾ ਜੀ ਇਹ ਤਿੰਨ ਕੰਮ ਨੀ ਆਉਂਦੇ ਨੇ ਭੁੱਖੇ, ਇਹਨਾਂ ਨੇ ਜਿੰਨੀ ਇਹਨਾਂ ਦੀ ਸੇਵਾ ਕਰੀ ਉਹਨਾਂ ਨੇ ਚੰਗਾ ਹੁੰਦਾ। ਉੱਥੇ ਭੁੱਖੇ ਕੰਮ ਨਾ ਆਉਂਦੇ ਬਹੁਤ ਬਾਣੀ ਹੈ ਰਾਜ, ਤੇ ਉਹਦਾ ਅਰਥ ਤਾਂ ਸੀਗਾ ਵੀ ਹੋਰ ਪਰ ਬੰਦਾ ਆਪਣੀ ਮਰਜ਼ੀ ਨਾਲ ਲਾ ਲੈਂਦਾ, ਫਿਰ ਮਰਜ਼ੀ ਨਾਲ ਲੱਗਦਾ ਨਾ ਸੁਭਾਨ ਤੇਰੀ ਕੁਦਰਤ, ਜਿੱਥੇ ਕਿਸੇ ਦੀ ਆਪਣੀ ਲਗਨ ਹੈ ਉਸ ਨੂੰ ਮਰਜ਼ੀ ਕਿਹਾ ਜਾਂਦਾ, ਜਿੱਥੇ ਕਹਾਂ ਕਿਸੇ ਦੀ ਲਗਨ ਹੈ ਉੱਥੇ ਉਹਦਾ ਆਰਾਮ ਹੈ, ਜਹਾਂ ਕਿਸੇ ਦੀ ਲਗਨ ਹੈ ਉਹਾਂ ਉਸੇ ਕਰਾਂ। ਜਦੋਂ ਕਿਸੇ ਸਤਪੁਰਸ਼ ਨੂੰ ਵਾਹਿਗੁਰੂ ਦੀ ਬੰਦਗੀ ਕਰਨ ਵਾਲੇ ਨੂੰ ਪੁੱਛੇ ਕਾਲਾ ਤਿੱਤਰ, ਤਿੱਤਰਾਂ ਦੀਆਂ ਦੋ ਜਾਤਾਂ ਹਨ, ਇੱਕ ਚਿਤਲਾ ਹੁੰਦਾ ਇੱਕ ਕਾਲਾ ਹੁੰਦਾ, ਚਿਤਲਾ ਛੋਟਾ ਹੁੰਦਾ ਕਾਲਾ ਥੋੜਾ ਜਿਹਾ ਕੱਦ ਚ ਵੱਡਾ ਹੁੰਦਾ। ਉਹਦਾ ਸੁਭਾਅ ਹੈ ਕਮਲ ਪਹਿਲਾਂ ਤਿੜ 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 ਦੋ ਤਿੰਨ ਕਰਕੇ ਫਿਰ ਕਰਨਾ ਪੂਰਾ ਜਾਂ ਜ਼ੋਰ ਲਾਉਂਦਾ ਹੈ, ਉਹ ਫਿਰ ਉਹਦਾ ਐਸ਼ ਚ ਆ ਕੇ ਬੋਲਣਾ ਤਿੱਤਰ 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 ਤਰੇ, ਜਿੰਨਾ ਕੁ ਉਹਦਾ ਦਾਵਾ ਉਹਨਾਂ ਚਿਰ ਕਹੀ ਹੁੰਦਾ। ਜਿਹੜਾ ਵੱਡਾ ਹੈ ਉਹਦਾ ਸ਼ਬਦ ਇਹੀ ਹੈ ਸੁਭਾਨ ਤੇਰੀ ਕੁਦਰਤ। ਪਿਆਰੇ ਨੂੰ ਰੱਬ ਦੇ ਨੂੰ ਪੁੱਛਿਆ ਜਿਹੜਾ ਰੋਜ਼ ਇੰਦਲਾ ਰੱਟਣ ਕਰਨ ਵਾਲਾ ਸੀ ਲਗਨ ਸੀ, ਉਹਨੂੰ ਕਹਿੰਦੇ ਇਹ ਜਾਨਵਰ ਕੀ ਬੋਲਦਾ ਬਈ? ਕਹਿੰਦਾ ਵੀ ਇਹ ਕਹਿੰਦਾ ਸੁਭਾਨ ਤੇਰੀ ਕੁਦਰਤ, ਸੁਭਾਨ ਤੇਰੀ ਕੁਦਰਤ। ਉਹ ਭਾਵੇਂ ਜਵਾਨ ਆਦਮੀ ਵਰਗੀ ਜਾਨਵਰ ਦੀ ਨਹੀਂ ਹੁੰਦੀ ਪਰ ਇਹ ਸ਼ਬਦ ਨਾਲ ਮਿਲਦਾ ਸੁਭਾਨ ਤੇਰੀ ਕੁਦਰਤ। ਭਾਈ ਸਾਹਿਬ ਉਹਨਾਂ ਨੇ ਕਿਤੇ ਸੁਣਿਆ ਹੋਣਾ, ਦੱਸਿਆ ਨੀ ਕਿਹੜਾ ਸਤੇਜ ਤੇ ਖੜ ਕੇ, ਕਹਿੰਦੇ ਬਾਬਾ ਜੀ ਛੋਟੀ ਉਮਰ ਦੇ ਵਿੱਚ ਸਮਾਧੀ ਲਾਈ ਬੈਠੇ ਤੇ ਡੰਗਰ ਚਾਰਦਾ ਸੀ, ਮੈਂ ਸੌਂ ਗਿਆ, ਕੋਈ ਕੋਈ ਕਣੀ ਪੈਂਦੀ ਸੀ, ਤਿੰਨ ਪਾਸੇ ਕਮਾਦ ਤੇ ਗੰਭੇ ਦੋ ਤਿੰਨ ਕਿੱਲੇ ਪਏ ਸੀ, ਉੱਥੇ ਜ਼ਿਆਦਾ ਡੰਗਰਾਂ ਵਾਲੇ ਨਹੀਂ ਸੀ ਜਾ ਸਕਦੇ, ਥੋੜਾ ਰਾਹ ਸੀ, ਢਲਾਕੀ ਵਾਲਾ ਲੈ ਜਾਂਦੀ ਹੈ ਮੇਰੇ ਕੋਲ ਪੰਜ ਚਾਰ ਕੁ ਡੰਗਰ, ਦੋ ਸਾਡੇ ਆਦੀਆਂ ਦੂਸਰੇ ਸਾਥੀਆਂ ਨੇ ਤੇ ਗਏ, ਮੈਂ ਉਹਨਾਂ ਦੇ ਨਾਲ ਦੋ ਵੱਛਰ ਹੁੰਦੇ, ਮੈਂ ਚਾਰ ਪੰਜ ਡੰਗਰ ਤੇ ਇੱਕ ਗਏ ਇੱਕ ਇੱਕ ਮੈਂ, ਦੋਹਾਂ ਕਹਿੰਦੀ ਇਹ ਮੈਂ ਜਿਹਨੇ ਤੇਰੇ ਚਾਰੇ ਡੰਗਰ ਇੰਨੇ ਹੁੰਦੇ, ਤੇਰਾਂ ਤੋਂ ਸੋਲਾਂ ਥਿੰਦਾ ਸਤਾਰਾਂ ਚ ਮੈਂ ਖੇਤੀ ਲੱਗੇ, ਕਣੀ ਕੋਈ ਕੋਈ ਪਿੰਡ ਦੀ ਸਾਉਣ ਦਾ ਮਹੀਨਾ ਸੀ, ਬੱਦਲ ਘੁਲ ਗਿਆ ਨਾ ਤਾਂ ਜ਼ਿਆਦਾ ਘਟਕ ਹੋ ਰਹੀ ਸੀ, ਹੁਣ ਸੂਰਜ ਨਹੀਂ ਸੀ ਜੀ ਨਾ, ਪਰ ਆ ਬੱਦਲਾਂ ਦੀ ਆਵਾਜਾਈ ਨਹੀਂ ਸੀ ਚਿੱਕਣ, ਮਿੰਨੀ ਮਿੰਨੀ ਕਣੀ ਦਾ ਕੋਈ ਕੋਈ ਬਾਰਿਸ਼ ਪੈਂਦੀ ਸੀ ਥੋੜੀ ਥੋੜੀ, ਕੋਈ ਕੋਈ ਕਣੀ ਡਿੱਗਦੀ ਸੀ। ਇਹ ਲਗਨ ਪਿਛਲੇ ਜਨਮ ਦੀ ਹੁੰਦੀ ਹੋ ਗਈ, ਉਸ ਜਗ੍ਹਾ ਨੂੰ ਕਿਤੇ ਬਜ਼ੁਰਗਾਂ ਵਾਲੀ ਟੱਕੀ ਸੀ, ਹੁਣ ਤਾਂ ਉਹ ਆਵਾਜ਼ ਹੀ ਦੇਖੀ, ਪਰ ਕਹਿੰਦੇ ਟੱਕੀ ਹੁੰਦੀ ਉਹਨੂੰ, ਵੀ ਉਸ ਦੇ ਵਿੱਚ ਦੋ ਤਿੰਨ ਘਰੇਲੂ ਕਈ ਖੱਤਿਆਂ ਚ ਖੜੇ ਤੇ ਆਪੋ ਆਪਣੇ ਚ, ਔਰ ਇਹਨੂੰ ਦੇ ਉੱਤੇ ਮੇਰੇ ਨੇੜੇ ਇੱਕ ਘੁੱਗੀ ਬੈਠੀ ਸੀ, ਉਹਨੂੰ ਧੁੱਪ ਤਾਂ ਹੈ ਹੀ ਹੋਈ ਸੀ, ਪੂਰਾ ਬੱਦਲ ਘੁਲ ਕੇ ਥੋੜੀ ਥੋੜੀ ਕਣੀ ਕੋਈ ਕੋਈ ਪੈਂਦੀ ਸੀ, ਨਾ ਉਹਦਾ ਕੋਈ ਨਿਖਰਨ ਦਾ ਅਸੂਲ ਸੀ ਹਾਲੇ। ਮੈਂ ਚੌਂਕੜਾ ਮਾਰ ਕੇ ਬਹਿ ਗਿਆ, ਮੈਨੂੰ ਨੀਂਦ ਆ ਗਈ। ਕਾਫੀ ਦੇਰ ਲੰਘ ਗਈ, ਉਹ ਘੁੱਗੀ ਦੀ ਆਵਾਜ਼ ਨਾਲ ਮੇਰੀ ਬਿਰਤੀ ਲੱਗ ਗਈ, ਉਹ ਸੌਂ ਗਿਆ। ਮੈਂ ਕਿ ਉਹਦੀ ਆਵਾਜ਼ ਸੁਣਦੇ, ਘੁੱਗੀ ਦੀ ਆਵਾਜ਼ ਇਹੀ ਹੁੰਦੀ ਹੈ ਤੂੰ ਹੀ ਤੂੰ, ਉਹਦੀ ਬੜੀ ਲੰਮੀ ਜੀ ਮਿੱਠੀ ਸੁਣਾ ਹੀ ਦਿੰਦੀ ਹੈ ਜੇ ਉਹਦੀ ਉਡੀਕ ਕੇ ਸੁਣ ਲਵੇ, ਤੂੰ ਹੀ ਤੂੰ ਤੂੰ ਹੀ ਤੂੰ। ਜਿਕਲੋ ਤਿੱਤਰ ਦੀ ਹੈ ਸੁਭਾਨ ਤੇਰੀ ਕੁਦਰਤ, ਇਹਦਾ ਸ਼ਬਦ ਘੁੱਗੀ ਦਾ ਜਦ ਬੋਲੂਗੀ, ਤੂੰ ਹੀ ਤੂੰ ਤੂੰ ਹੀ ਤੂੰ ਤੂੰ ਹੀ ਤੂੰ। ਉਹ ਇਸ ਲੋਟੀ ਮੈਨੂੰ ਨੀਂਦ ਪੈ ਗਈ, ਪਤਾ ਨੀ ਦੋ ਘੰਟੇ ਲੰਘੇ ਜਾਂ ਘੰਟਾ ਲੰਘ ਗਿਆ। ਉਸ ਵਕਤ ਇਸ ਸੰਨ 16 ਦਾ ਜ਼ਿਕਰ ਹੈ, ਜਦੋਂ ਹੁੰਦੀਆਂ ਸਾਡੀਆਂ ਵੀ ਦੋ ਸੋਟੀਆਂ ਹੁੰਦੀਆਂ, ਚੱਲਣਾ ਤਿੰਨ ਸੋਟੀਆਂ, ਇਹ ਘੜੀਆਂ ਹੁੰਦੀਆਂ ਨਿਆਣਿਆਂ ਕੋਲ ਜਾ ਕੇ ਸੰਨੀ ਕਰਨੀਆਂ, ਫਿਰ ਧਾਰਾਂ ਵਾਲੇ ਡੰਗ ਪਸ਼ੂਆਂ ਨੂੰ ਉਸ ਵੇਲੇ ਨੂੰ ਜਾਣਾ, ਜਾਂ ਕਹਿ ਦਿੰਦੇ ਵੀ ਦਾਲਾਂ ਵੇਲਾ ਹੋ ਗਿਆ, ਪਿੰਡੋਂ ਧੂੰਆਂ ਨਿਕਲਣ ਲੱਗ ਜਿਵੇਂ ਦਾਲਾਂ ਧਰਤੀਆਂ। ਪਿਛਲੇ ਇਹ ਘੜੀਆਂ ਹੁੰਦੀਆਂ ਕਿ ਦਾਲਾਂ ਕੇ ਵੇਲੇ ਆ ਗਿਆ ਸੀ, ਜਿਵੇਂ ਦਾਲਾਂ ਵੇਲਾ ਕਹਿ ਦੇਣਾ, ਜਾਂ ਸਵੇਰੇ ਹਾਜ਼ਰੀ ਵੇਲਾ ਕਹਿਣਾ, ਜਾਂ ਸਾਡੀਆਂ ਉਹਦੀ ਦੇ ਵੀ ਸੋਟੀਆਂ ਤਿੰਨ ਹੋ ਗਈਆਂ ਹੁਣ, ਛੋਤੀ ਖੜੀ ਕਰਕੇ ਸੂਰਜ ਦਾ ਪਰਛਾਵਾਂ ਮਿਲ ਜਾਣਾ ਵੀ ਇੱਕ ਸੋਟੀ ਜਾਂ ਤਿੰਨ ਹੋ ਜਾਣ, ਤੇ ਆਪਣਾ ਤਿੰਨ ਵੱਜ ਗਏ ਵੀ ਚੱਲੀਏ, ਹੁਣ ਡੰਗਰਾਂ ਦਾ ਵੇਲਾ ਹੋ ਗਿਆ। ਪਰ ਉਹਦੇ ਸੂਰਜ ਲੁਕਿਆ ਹੋਇਆ, ਇਹ ਘੜੀ ਸੂਰਜ ਨਾਲੇ ਚੱਲਦੀ ਹੈ। ਡੰਗਰ ਦੋ ਤਿੰਨ ਬੱਛਰੂ ਦੇ ਨਾਲ, ਤੇ ਉਹ ਚਾਰੇ ਗਾਈਆਂ ਰਹੀਆਂ ਸੀ। ਉਸ ਗੱਲ ਨੂੰ ਕਈ ਗਿਲ ਦਾਸ ਨੇ ਵੀ ਫੇਰ ਆਪਣੀ ਵਸਤਾ ਸਿਰ ਜਾ ਕੇ ਸਿਮਨ ਲੱਭਿਆ ਜਦੋਂ ਮਹਾਂਪੁਰਖਾਂ ਕੋਲੋਂ, ਤੇ ਉਸ ਨੂੰ ਟੋਲਿਆ। ਪਰ ਉਹ ਜਦੋਂ ਬੇਦਾਗ ਆਤਮਾ ਸੀ, ਨਾ ਕੋਈ ਦੁਨੀਆਦਾਰ ਦੇ ਸੰਸਕਾਰ ਪਏ ਤੇ ਨਾ ਕੋਈ ਵਿਸ਼ਾ ਸੀ, ਉਦੋਂ ਵਿਰਤੀ ਸਾਫ਼ ਹੁੰਦੀ ਹੈ, ਖਾਣ ਚੋਣ ਦੇ ਕੱਪੜੇ ਨੂੰ ਛੇਤੀ ਰੰਗ ਚੜ ਜਾਂਦਾ। ਸਾਰੇ ਡੰਗਰ ਮੇਰੇ ਕਹਿੰਦੇ ਨੂੰ ਮੂੰਹ ਕਰਕੇ ਆ ਕੇ ਆਲਦਲ ਬਹਿ ਗਏ। ਜਦ ਮੇਰੀ ਅੱਖ ਖੁੱਲੀ, ਮੈਂ ਅਜੇ ਫੁਰਨਾ ਹੀ ਆ, ਅੱਖ ਖੁੱਲਣ ਤੋਂ ਪਹਿਲਾਂ ਜਦੋਂ ਜਾਗਰਤ ਅਵਸਥਾ ਆਇਆ ਵੀ ਡੰਗਰ ਖਾਣੀ ਕੇ ਫਸਲਾਂ ਜੀ ਜਾਵੜੇ ਹੋਣਗੇ, ਤੈਨੂੰ ਤਾਂ ਬਾਹਲਾ ਚਿਰ ਹੋ ਗਿਆ, ਤੇ ਉਂ ਵੀ ਸੌਂ ਗਿਆ ਥੀ, ਐਂ ਬੈਠੇ ਚੁੱਪ ਮਾਰੇ। ਜਦ ਮੈਂ ਦੇਖੀ ਉਹ ਮੌਜ ਨਾਲ ਬੈਠੇ ਗਾਲੀ ਕਰਨ, ਕੋਈ ਕੋਈ ਕਣੀ ਉਵੇਂ ਜਿਵੇਂ ਕਿਤੇ ਕਿਤੇ ਕਣੀ ਡਿੱਗਦੀ ਸੀ ਡਿੱਗੇ। ਉਹ ਟਾਈਮ ਤਾਂ ਕੋਈ ਹੈ ਨਹੀਂ ਸੀ, ਸੋ ਸੂਰਜ ਵੀ ਹੈ ਨਹੀਂ ਸੀ ਜਿਹੜਾ ਉੱਠ ਕੇ ਗਿਣਦੇ। ਪਰ ਉਹ ਕੁਦਰਤ ਦਾ ਤਰੀਕਾ ਵੀ ਜਿਸ ਤਰ੍ਹਾਂ ਰੋਜ਼ ਟੀਚਾ ਹੁੰਦਾ, ਜਿਹੜਾ ਜੀ ਰੋਜ਼ ਉਸ ਜਾਗਣ ਵਾਲਾ ਹੈ, ਉਹ ਕਰੀਬਨ ਉਸ ਵੇਲੇ ਅੱਖ ਖੁੱਲਦੀ ਹੈ, ਘੌਲ ਕਰ ਜਾ ਬਿਸ਼ੱਕ ਤਿੰਨ ਚਾਰ ਦਿਨ ਖੁੱਲੀ ਰਹੇਗੀ, ਜੇ ਫੇਰ ਟਾਈਮ ਨਾ ਉੱਠੇ ਨਾਲ ਫਿਰ ਨਹੀਂ ਖੁੱਲਦੀ। ਹਰ ਇੱਕ ਚੀਜ਼ ਦਾ ਸੁਭਾਅ ਆਪਣੇ ਮੁਹਾਵਰੇ ਦੇ ਮੁਤਾਬਕ ਬਣਦਾ ਹੁੰਦਾ, ਜੇ ਉਹਦੇ ਤੇ ਲੇਟ ਹੋ ਜਾਈਏ ਫਿਰ ਉਹ ਸੁਰਤ ਜਗਾਉਣ ਵਾਲੀ ਬੇਪਰਵਾਹ ਹੋ ਜਾਂਦੀ ਹੈ। ਭਾਵੇਂ ਕਿੰਨੇ ਥੱਕਿਆ ਹੋਵੇ, ਉਸ ਟਾਈਮ ਤੇ ਉਹਦੀ ਅੱਖ ਖੁੱਲੂਗੀ, ਜਦੋਂ ਨੀਂਦ ਦੇ ਦੱਬੇ ਨੂੰ ਥੋੜੇ ਚਿਰ ਚ ਹੋ ਗਏ, ਜੇ ਸੌਂ ਜਾਂ ਉਹਨੂੰ ਫਿਰ ਪਤਾ ਨਹੀਂ ਲੱਗਦਾ। ਰੋਜ਼ ਦੇ ਮੁਹਾਵਰੇ ਦੇ ਮੁਤਾਬਕ ਉਸ਼ਮਾ, ਮੈਂ ਨੀਂਦ ਤੋਂ ਵੀ ਉਥਾਨ ਹੋਇਆ, ਦੇਖਿਆ ਤਾਂ ਪਿੰਡ ਆਇਆ ਤਾਂ ਡੰਗਰਾਂ ਦੇ ਆਉਣ ਦਾ ਹੀ ਵੇਲਾ ਸੀ। ਇਹ ਪ੍ਰਭੂ ਦੀ ਰਚਨਾ ਦੇਖ ਕੇ ਆਮ ਤੌਰ 11 ਦੇ ਅਖੀਰ ਚ ਲੱਗਿਆ ਨੇ, 12 ਨੇ ਸ਼ੁਰੂ ਸਬਕ ਸਾਹਿਬ ਜੀ ਪੜ੍ਹਨੇ ਸੀ, 13 ਚ ਮਹਾਰਾਜ ਜੀ ਦੇ ਦਰਸ਼ਨ ਕਰ ਲੈਂਦੇ। 13 ਦਰਸ਼ਨ ਕਰਨ ਤੋਂ ਬਾਅਦ ਫਿਰ ਉਹਨੇ ਸੋਟੀ ਪੜਾ ਦੀ, ਉਹਦੇ ਨਾਲ ਇੱਕ ਬਾਪੂ ਜੀ ਉਹਨਾਂ ਦੇ ਮਾਮੇ ਦਾ ਪੁੱਤੀ, ਉਹਨਾਂ ਦੇ ਪਿਤਾ ਮਾਂ ਬਾਪ ਗੁਜ਼ਰ ਗਏ ਤੇ ਉਹ ਦੋਨੋਂ ਭਰਾ ਇੱਥੇ ਆਏ ਹੁੰਦੇ। ਇੱਕ ਤਾਂ ਪਿਤਾ ਜੀ ਨਾਲ ਹੈਲਪ ਕਰਾਉਣ ਵਾਲੇ ਤੇ ਸਿਆਣਾ ਸੀ, ਦੂਜਾ ਡੰਗਰ ਲੈ ਕੇ ਜਾਂਦਾ ਹੁੰਦਾ। ਉਹਨੇ ਸਵੇਰੇ ਥੀਤਾ ਮੇਰੇ ਤੇ 2 ਸਾਲ ਵੱਡਾ, ਪਰ ਕਾਦੋ ਦਾ ਮੇਰੇ ਨਾਲ ਵੀ ਛੋਟਾ ਸੀ, ਛੋਟਾ ਜਿਹਾ ਕਦ ਸੀ। ਉਹਨੇ ਸਵੇਰੇ ਸਾਂਝ ਲਈ ਲੈ ਜਾਣੇ, ਮੈਂ ਮਗਰ ਉਹਦੇ ਪ੍ਰਸ਼ਾਦਾ ਲੈ ਕੇ ਜਾਣਾ। ਫਿਰ ਇੱਥੋਂ ਉਦੋਂ ਇਹ ਸੁਭਾਅ ਹੁੰਦਾ ਸੀ ਵੀ ਅੱਧੀ ਫਸਲ ਦੇ ਵਿੱਚ ਸੌਣੀ ਹੁੰਦੀ, ਅੱਧੀ ਛਾੜੀ। ਉਸ ਵਕਤ ਇੰਨੀ ਕਿ ਸੈਂਸ ਦੀ ਤਰੱਕੀ ਸੀ, ਅੱਧੀ ਮਾਰੂ ਹੁੰਦੀ, ਮਾਰੂ ਆਮ ਤੌਰ ਤੇ ਮਾਰੂ ਹੁੰਦੀਆਂ ਜ਼ਿਆਦਾ। ਮਾਰੂ ਦੇ ਜਿਸ ਸਮੇਂ ਸਾਡੇ ਇੱਥੇ ਸੌਣੀਆਂ ਹੁੰਦੀਆਂ ਜੀਰਖ ਗੱਲ ਦੇ ਪਾਸੇ ਤੇ, ਜਿਉਂ ਇੱਥੇ ਧੌਲ ਮਾਰੇ ਤੁਰਦੀਆਂ ਤੀਆਂ, ਉਦਨ ਪਟਾਰੀ ਥਾਂ ਸਾਰਿਆਂ ਹੀ ਸਾਰੇ ਵਗਲਦੀਆਂ ਸੌਣੀਆਂ। ਇੱਕ ਬਸ ਇੱਕ ਮੇਰੀ ਇੱਧਰ ਹੋ ਜਾਣ, ਦੂਜੀ ਵਾਰ ਪੱਟੀਆਂ ਦੇ ਲੈ ਕੇ ਝਮਟਕਣੀ ਦੇ ਪਾਸੇ ਦੇ, ਜਿਹੜਾ ਉਧਰ ਸੌਣੀਆਂ ਹੋਣੀਆਂ, ਬਸ ਫਿਰ ਇੱਕ ਸਾਲ ਉਧਰ ਚਾਰੀ ਜਾਣੇ, ਇੱਕ ਸਾਲ ਇੱਧਰ ਚਾਰੀ ਜਾਣੇ। ਸਿਆਲ ਸਿਆਲ ਦੇ ਮਹੀਨੇ ਡੰਗਰ ਸਾਉਣੀ ਦੇ ਵੱਡਾਂ ਚ ਜ਼ਿਆਦਾ ਡੰਗਰਾਂ ਵਾਲੇ ਤਾਂ ਹਟ ਜਾਂਦੇ ਸੀ ਕੱਤੇ ਦੀ ਬਿਜਾਈ ਹੋਈ ਤੇ ਟਲਾਕੀ ਵਾਲੇ ਚੱਲ ਜਾਂਦੇ ਤੇ ਮੇਹਰ ਸਿੰਘ ਵੀ ਕਿਤੇ ਕਿਤੇ ਲੈ ਜਾਂਦਾ ਸੀ ਜਥੇਦਾਰ ਉਹ ਵੀ ਦੱਸਦਾ ਨੇ ਵੀ ਸਾਰਾ ਦਿਨ ਸਾਡੀ ਪੈਟ ਦੇਖਦੇ ਫਿਰੀ ਜਾਂਦੇ ਨੇ ਵੀ ਸਾਡੇ ਮਗਰ ਰੋਟੀ ਲੈ ਕੇ ਜਾਂਦਾ ਹੁੰਦਾ ਉਹਦਾ ਨਾਲ ਅਸੀਂ ਪੂਰੀ ਉਹਨੇ ਚਲਾ ਜਾਣਾ ਉਹਨਾਂ ਦੇ ਨਾਲ ਡੰਗਰ ਜਿੱਥੇ ਗਹਾਂ ਸੁਣ ਤੋੜਨੇ ਪਰ ਸ਼ਿਫਤ ਦਾ ਜਿਹੜਾ ਹੈ ਸਵਾਲ ਇਹ ਬਖਸ਼ਿਸ਼ ਹੈ ਕਰਤਾਰ ਦੀ ਬਖਸ਼ਿਸ਼ ਦੇ ਉੱਤੇ ਪ੍ਰਾਚੀਨ ਸਮੇਂ ਦਾ ਹੀ ਤ੍ਰਿਲੋਚਨ ਜੀ ਮਹਾਂਪੁਰਖ ਤੇ ਮਹਾਂਪੁਰਖ ਦੀ ਵਿਵਸਥਾ ਹੁੰਦੀ ਹੈ ਜਦੋਂ ਮਹਾਂਪੁਰਖ ਦੀ ਵਿਵਸਥਾ ਦੇ ਵਿੱਚ ਬਖਸ਼ਿਸ਼ ਲੈਣ ਦਾ ਪਾਤਰ ਬਣ ਜਾਏਗਾ ਫਿਰ ਇਹ ਵੀ ਆਪਣੀ ਮਨਸ਼ਾ ਬਿਲਕੁਲ ਸਮਾਪਤ ਹੋ ਜਾਂਦੀ ਹੈ ਜੋ ਕੁਛ ਵਾਹਿਗੁਰੂ ਕਰਦਾ ਹੈ ਉਹਦੇ ਕੀਤੇ ਤੇ ਹੀ ਸ਼ੁਕਰ ਮੰਨਣ ਵਾਲਾ ਕੇਵਲ ਇਹਦੇ ਕੋਲੇ ਆਨੰਦ ਹੀ ਉਹਨਾਂ ਦੇ ਰਹਿ ਜਾਂਦਾ ਫੇਰ ਵਿਹਾਰ ਦੀ ਉਂਜਣੀ ਚ ਪੈ ਕੇ ਖਾਸੇ ਡਬਨ ਚ ਪੈ ਗਏ ਜਦੋਂ ਕਬੀਲਦਾਰੀਆਂ ਪਈਆਂ ਉਸ ਵਕਤ ਡੰਗਰ ਸਾਰ ਦੇ ਵੀ ਦਸ ਦਸ ਪੰਦਰਾਂ ਪੰਦਰਾਂ ਵੀਹ ਵੀਹ ਪਾਠ ਜਪਜੀ ਸਾਹਿਬ ਦੇ ਕਰ ਲੈਣੇ ਉਹ ਲਗਨ ਦੀ ਧੀ ਦੀ ਕਰਤਾਰ ਦੀ ਨਹੀਂ ਤਾਂ ਨਿਆਣਿਆਂ ਨੂੰ ਤਾਂ ਇਹ ਦਰਗਾਹ ਪਾਸੇ ਦਾ ਸੁਭਾਅ ਹੀ ਨਹੀਂ ਹੁੰਦਾ ਕਰਨ ਦਾ ਉਦੋਂ ਸ਼੍ਰੀ ਤ੍ਰਿਲੋਚਨ ਜੀ ਪੂਰਲੇ ਪੂਰਵਲੇ ਜਨਮਾਂ ਦੇ ਭਾਵੇਂ ਵਿਦਵਾਨ ਦੀ ਸੂਰਤ ਦੇ ਵਿੱਚ ਵਿਦਵਾਨ ਦੇ ਕਹਿਣ ਬ੍ਰਹਮ ਗਿਆਨੀ ਦੀ ਸੂਰਤ ਵਿੱਚ ਫਿਰ ਜਨਮ ਨਹੀਂ ਹੈ ਨਾ ਗਿਆਨੀ ਨੂੰ ਨਾ ਅਗਿਆਨੀ ਨੂੰ ਉਹ ਪ੍ਰਮਾਣ ਦੇਣ ਵਾਸਤੇ ਦੋਨੋਂ ਹੀ ਵਕੀਲ ਸਹਿਲ ਨੂੰ ਨਹੀਂ ਸਧਾਰਨ ਨੂੰ ਪਤਾ ਹੁੰਦਾ ਜਦ ਉਹ ਬੋਲਦੇ ਕਹਿੰਦੇ ਨੇ ਵੀ ਇਹ ਲੈ ਮੁਕਦਮ ਲੈ ਜਾਓ ਇਹਨੇ ਤਾਂ ਸਹੀ ਬਣਾਤੀ ਐਨਕ ਦਾ ਝਗੜਾ ਸੁਣਾਉਂਦੇ ਨੇ ਉਹ ਕਿਤਾਬ ਵਾਲੇ ਲਿਖ ਕੇ ਵੀ ਇੱਕ ਵਕੀਲ ਨੇ ਤਾਂ ਨੱਕ ਦੀ ਬਣਾਈ ਇੱਕ ਨੇ ਅੱਖਾਂ ਦੀ ਬਣਾਈ ਐਨਾ ਕਹਿੰਦਾ ਐਨਕ ਅੱਗੇ ਕੱਕਾ ਨਾ ਨੱਕਦਾ ਉਹ ਕਹਿੰਦਾ ਵੀ ਨਾ ਲੱਗੀ ਮੇਰੇ ਤੇ ਨਾ ਉਹ ਨੱਕ ਨਾਲ ਐਨਕ ਮੇਰੀ ਹੈ ਹੁਣ ਐਨਾ ਅੱਖਾਂ ਦਾ ਅੱਗੇ ਕੱਕਾ ਨਾ ਨੱਕਦਾ ਉਹ ਵੀ ਦੋਨੋਂ ਨਾਲ ਇੱਕ ਬਣਦਾ ਦੋਹਾਂ ਦੀ ਕੋਹ ਨਾ ਲੱਗਦਾ ਇੱਕ ਉਹਦਾ ਅੱਖਰ ਲੱਗਦਾ ਉਹ ਕਹਿੰਦਾ ਮੇਰਾ ਅੱਖਰ ਸੂਤ ਹੈ ਵੀ ਮੇਰੀ ਹੈ ਐਨਕ ਅੱਖਾਂ ਕਹਿਣਗੇ ਸਾਡੀ ਹੈ ਹੁਣ ਨੱਕ ਨੂੰ ਉਹ ਕੰਮ ਨੀ ਕੋਈ ਦਿੰਦੀ ਹੈ ਅੱਖਾਂ ਦਾ ਕੰਮ ਦਿੰਦੀ ਹੈ ਜਦੋਂ ਪਹਿਲਾਂ ਵਾਲੇ ਦੀ ਸੁਣੀ ਤਾਂ ਕਹਿੰਦਾ ਲੈ ਵੀ ਇਹ ਤਾਂ ਕਦਮ ਜਦੋਂ ਇਸ ਨੋਟ ਕਹਿੰਦਾ ਵਕੀਲ ਵੀ ਕਿਸੇ ਨੂੰ ਜਨਮ ਮਰਨ ਨਹੀਂ ਨਾ ਗਿਆਨੀ ਨੂੰ ਨਾ ਅਗਿਆਨੀ ਨੂੰ ਇਹ ਸੰਸਾਰ ਕਿਉਂ ਹੈ ਜਿਸ ਤਰ੍ਹਾਂ ਅਕਾਲ ਪੁਰਖ ਪਾਣੀ ਹੈ ਸੰਸਾਰ ਬੁਦਬਦਾ ਹੈ ਬੁਦਬਦਿਆ ਦਾ ਕੀ ਬਜਾਉਂਦਾ ਕੀ ਮਰਦਾ ਉਹਦਾ ਕਲੋਲ ਹੈ ਹੁੰਦਾ ਉਹਦੇ ਤੇ ਵਿਸਵਜਣਾ ਪਾਣੀ ਬਿਨਾਂ ਬੁਦਬਦਾ ਹੋ ਹੀ ਨਹੀਂ ਸਕਦਾ ਕਰਤਾਰ ਬਿਨਾਂ ਸੰਸਾਰ ਨਹੀਂ ਬਣ ਸਕਦਾ ਜੇ ਕਰਤਾਰ ਹੈ ਤਾਂ ਸੰਸਾਰ ਹੈ ਜੇ ਕਰਤਾਰ ਨਹੀਂ ਤਾਂ ਸੰਸਾਰ ਹੈ ਜੇ ਈਸ਼ਵਰ ਹੈ ਤਾਂ ਜੀਵ ਹੈ ਜੇ ਜੀਵ ਹੈ ਜੇ ਜੀਵ ਬਿਨਾਂ ਈਸ਼ਵਰ ਨਹੀਂ ਈਸ਼ਵਰ ਬਿਨਾਂ ਜੀਵ ਨਹੀਂ ਪਾਣੀ ਹੈ ਤਾਂ ਬੁਦਬਦ ਹੈ ਜੇ ਈਸ਼ਵਰ ਹੈ ਤਾਂ ਜੀਵ ਹੈ ਨਹੀਂ ਜੀਵ ਬਿਨਾਂ ਪਾਣੀ ਬਿਨਾਂ ਜੀਵ ਦੀ ਬਣਾਵਟ ਹੀ ਨਹੀਂ ਜੇ ਵੀ ਹੈ ਤਾਂ ਦਰਖਤ ਹੈ ਜੇ ਵੀ ਨਹੀਂ ਤਾਂ ਦਰਖਤ ਨਹੀਂ ਇਹ ਦੋਨਾਂ ਦਾ ਕਾਰਜ ਕਾਰਨ ਦਾ ਸੰਬੰਧ ਇੱਕੋ ਹੀ ਹੈ ਨਾ ਦੋ ਨੇ ਵੀ ਬਿਨਾਂ ਦਰਖਤ ਨਹੀਂ ਹੁੰਦਾ ਦਰਖਤ ਬਿਨਾਂ ਵੀ ਨਹੀਂ ਹੁੰਦਾ ਇਹਨਾਂ ਦੇ ਸ਼ਬਦ ਹੀ ਦੋ ਪਏ ਹੋਏ ਨੇ ਇਹਨਾਂ ਦਾ ਇੱਕੋ ਹੀ ਰੂਪ ਹੈ ਮਗਰ ਵੀ ਦੇ ਵਿੱਚ ਕੋਈ ਸੰਕਲਪ ਨਹੀਂ ਹੈ ਕੋਈ ਵਿਵਸਥਾ ਨਹੀਂ ਹੈ ਕੋਈ ਵਿਸਥਾਰ ਨਹੀਂ ਹੈ ਵੀ ਕੇਵਲ ਸੁਣ ਆਨੰਦ ਹੈ ਸੁਣ ਵਿਵਸਥਾ ਹੈ ਨਿਰਗੁਣ ਦੀ ਵੀ ਨਿਰਗੁਣ ਹੈ ਮਗਰ ਜਦੋਂ ਉਹ ਕਾਰਜ ਦੀ ਸਿੱਧੀ ਚ ਹੋੜ ਬਣ ਜਾਂਦਾ ਫਿਰ ਉਹ ਤੇ ਬਿਲਕ ਵੀ ਹੈ ਉਹ ਕਿਤੇ ਸੁੱਕਦਾ ਵੀ ਹੈ ਕਿਤੇ ਪਾਣੀ ਵੀ ਮੰਗਦਾ ਕਿਤੇ ਪੱਤੇ ਵੀ ਨੇ ਕਿਤੇ ਡਾਲੇ ਵੀ ਨੇ ਕਿਤੇ ਮੂਲ ਵੀ ਹੈ ਫਿਰ ਉਹਦਾ ਬਹੁਤ ਵਿਸਥਾਰ ਹੋ ਜਾਂਦਾ ਬੜਿਆਂ ਰੰਗਾਂ ਚ ਹੋ ਜਾਂਦਾ ਕਿਤੇ ਫਲ ਲੱਗਦਾ ਕਿਤੇ ਫੁੱਲ ਲੱਗੇ ਨੇ ਕਿਤੇ ਪੱਤੇ ਲੱਗੇ ਨੇ ਵੀਹ ਵਿੱਚ ਕੁਛ ਨਹੀਂ ਮਗਰ ਉਹ ਸਾਰਾ ਜਿਤਨਾ ਬੋਹੜ ਹੈ ਸਾਰਾ ਪਿਆ ਬੀਜ ਹੀ ਹੈ ਬੀ ਉਸਦਾ ਕਾਰਨ ਹੈ ਬੀਜ ਉਸਦਾ ਕਾਰਜ ਹੈ ਕਾਰਨ ਕਾਰਜ ਅਭੇਦ ਹੁੰਦੇ ਹੈ ਈਸ਼ਵਰ ਕਾਰਨ ਹੈ ਜੀਵ ਉਸਦਾ ਕਾਰਜ ਹੈ ਮਗਰ ਇਹ ਦੋਨੋਂ ਇੱਕ ਤੇ ਬਿਨਾਂ ਦੂਜਾ ਬਣਦਾ ਹੀ ਪਾਣੀ ਬਿਨਾਂ ਬੁਦਬਦਾ ਨਹੀਂ ਬਣਦਾ ਕਦੇ ਵੀ ਜੇ ਪਾਣੀ ਹੈ ਤਾਂ ਬੁਦਬਦਾ ਨਹੀਂ ਬੁਦਬਦਾ ਨਹੀਂ ਕੋਈ ਪਾਣੀ ਬੁਦਬਦਾ ਹੀ ਕਲੋਰ ਹੈ ਫਿਰ ਪਾਣੀ ਨੂੰ ਛੱਡ ਕੇ ਬੁਦਬ ਨੇ ਜਾਣਾ ਕਿਤੇ ਹੋਰ ਕਿਤੇ ਵਸਤੂ ਨਹੀਂ ਜਾਣ ਵਾਲੀ ਈਸ਼ਵਰ ਹੈ ਤਾਂ ਰਚਨਾ ਵਿਅਕਤੀ ਬਣ ਗਿਆ ਤਾਂ ਜੀਵ ਹੋ ਗਿਆ ਨਹੀਂ ਈਸ਼ਵਰ ਤਾਂ ਹੈਗੇ ਪੂਰੀ ਉਸ ਇਸ ਅਵਸਥਾ ਦੇ ਮਾਲਕ ਦੇ ਦਿਲ ਵਿੱਚ ਕੋਈ ਫੁਰਨਾ ਨਹੀਂ ਹੁੰਦਾ ਜਿਹੜੀ ਉਹ ਅਵਸਥਾ ਹੁੰਦੀ ਹੈ ਨਾ ਖਾਸ ਨਿਆਣਿਆਂ ਵਾਲੀ ਬ੍ਰਹਮ ਗਿਆਨੀ ਦੀ ਅਵਸਥਾ ਹੋ ਜਾਂਦੀ ਹੈ ਜਿਹੜਾ ਨਿਆਣਾ ਜਿਹਨੂੰ ਅਜੇ ਮਾਂ ਬਾਪ ਦੀ ਵੀ ਸੋਝੀ ਨਹੀਂ ਬ੍ਰਹਮ ਗਿਆਨੀ ਦੀ ਉਹੀ ਜਿਹੀ ਅਵਸਥਾ ਉਹਦਾ ਕੋਈ ਮਿੱਤਰ ਪਿਆਰਾ ਨਹੀਂ ਉਹਨੂੰ ਕੋਈ ਚੱਕਰੋਂ ਪਿਆਰ ਨਾ ਉਸ ਕੋਲੇ ਚਲਾ ਜਾਂਦਾ
ਉਹਨੂੰ ਹਾਲੇ ਮੰਮੀ ਡੈਡੀ ਦਾ ਵੀ ਪਤਾ ਨਹੀਂ ਹੁੰਦਾ ਵੀ ਕਿਹੜੀ ਹੈ। ਉਹ ਬਿਲਕੁਲ ਨਿਰਦੁੱਖ ਔਰ ਨਿਰਵੈਰ ਹੁੰਦਾ ਹੈ। ਕਾਇਆ ਦੀ ਸੰਭਾਲ ਇੰਨੀ ਕੁ ਹੈਗੀ ਵੀ ਠੰਡੇ ਤੱਤੇ ਤੇ ਟਿਆਂ ਟਿਆਂ ਤਾਂ ਕਰੂ, ਪਰ ਉਹਨੂੰ ਇਹ ਪਤਾ ਨਹੀਂ ਵੀ ਮੈਂ ਇੱਥੇ ਰਾਹ ਚ ਬੈਠਾ ਮੈਨੂੰ ਕੋਈ ਡੰਗਰ ਦੇੜ ਦੂ, ਜਾਂ ਮੂਹਰੇ ਕੋਈ ਸੱਪ ਆਉਂਦਾ ਇਹ ਜ਼ਹਿਰੀਲੀ ਚੀਜ਼ ਹੈ ਮੈਨੂੰ ਮਾਰ ਦੂ, ਤੇ ਉਹਨੂੰ ਸੋਹਣੀ ਲੱਗਦੀ ਹੈ ਉਹਨੂੰ ਫੜ ਲੂ, ਉਹਦੇ ਹੱਥ ਚ ਜ਼ਹਿਰ ਵੀ ਦੇ ਦੇਵੇ ਕੋਈ ਅਚਾਨਕ ਆ ਜਾਏ ਉਹਨੇ ਮੂੰਹ ਚ ਨੂੰ ਜਾਣੀ। ਉਹਨੂੰ ਨਹੀਂ ਪਤਾ ਵੀ ਮੇਰਾ ਇਸ ਦੇ ਨਾਲ ਨਾਸ਼ ਹੋ ਜਾਣਾ, ਮੈਨੂੰ ਵਿਹੋ ਹੈ। ਹੱਥ ਚ ਆ ਜਾ ਕੋਈ ਚੀਜ਼, ਬਸ ਉਸ ਨੂੰ ਵੀ ਇੰਨਾ ਹੀ ਗਿਆਨ ਹੈ ਵੀ ਜਿਹੜੀ ਚੀਜ਼ ਉਹਦੇ ਹੱਥ ਚ ਆ ਜਾਣੇ ਮੂੰਹ ਨੂੰ ਲਿਜਾਣੀ ਹੈ, ਚਾਹੇ ਅੰਮ੍ਰਿਤ ਹੈ ਚਾਹੇ ਵਿਸ਼ਟ ਹੈ। ਉਹਨੂੰ ਆਪਣੀ ਵਿਵਸਥਾ ਦੇ ਮੁਤਾਬਕ ਗਿਆਨ ਇੰਨਾ ਹੀ ਉਹਨੇ ਆਪਣੇ ਮੂੰਹ ਨੂੰ ਲਿਜਾਣਾ। ਬ੍ਰਹਮ ਗਿਆਨੀ ਦੇ ਵਿੱਚ ਇੱਕ ਵਿਲੱਖਣਤਾ ਹੁੰਦਾ, ਬ੍ਰਹਮ ਗਿਆਨੀ ਵਾਲੀ ਅਵਸਥਾ ਬਾਲਕ ਦੀ ਹੁੰਦੀ ਹੈ। ਜਿਸ ਤਰ੍ਹਾਂ ਇੱਕ ਭਾਂਡਾ ਹੁੰਦਾ ਹੈ, ਦੋ ਸਿਰ ਪਾਣੀ ਪੈਣ ਵਾਲਾ, ਭਾਂਡਾ ਤਾਂ ਉੱਡੇ ਹੈਗਾ ਪਰ ਪਾਣੀ ਤੋਂ ਖਾਲੀ ਹੈ, ਇਹ ਬ੍ਰਹਮ ਗਿਆਨ ਦਾ ਭਾਂਡਾ ਹੁੰਦਾ ਹੈ। ਬ੍ਰਹਮ ਗਿਆਨ ਨਹੀਂ ਹੁੰਦਾ ਬੱਚੇ, ਇਹਦੇ ਵਿੱਚ ਬ੍ਰਹਮ ਗਿਆਨ ਵਾਲੇ ਗੁਣ ਹੁੰਦੇ ਨੇ। ਬ੍ਰਹਮ ਗਿਆਨੀ ਪੈਣ ਵਾਲਾ ਭਾਂਡਾ ਹੁੰਦਾ, ਇਹੋ ਜਿਹਾ ਨਿਆਣੇ ਵਰਗਾ ਜਦੋਂ ਸਾਫ਼ ਹੋ ਜਾਂਦਾ ਸਿਆਣਪ ਛੱਡ ਕੇ, ਫਿਰ ਉਸਨੂੰ ਅੱਗੇ ਬ੍ਰਹਮ ਗਿਆਨੀ ਦੀ ਦਾਤ ਹੈ ਬ੍ਰਹਮ ਗਿਆਨ ਦੇ ਦੇਣਾ। ਫਿਰ ਉਹਦੇ ਵਿੱਚ ਜਦੋਂ ਉਹ ਕਾਰਨ ਹੋ ਗਿਆ, ਦੀਵਾ ਬੱਤੀ ਸਭ ਕੁਝ ਹੋ ਗਿਆ, ਫਿਰ ਉਹ ਜਗਦੇ ਦੀਵੇ ਨਾਲ ਆਏ ਤੇ ਜਦੇ ਹੀ ਜਗ ਖੋਲਿਆ, ਦੂਸਰੇ ਦੀਵੇ ਦਾ ਘਟਣਾ ਕੁਛ ਨਹੀਂ। ਉਹਨੂੰ ਦੂਸਰੇ ਕਰਮ ਚ ਕਮਰੇ ਚ ਰੱਖ ਦਿਓ, ਉਹਦਾ ਵੀ ਹਨੇਰਾ ਦੂਰ ਕਰ ਦਿਓ, ਚਾਹੇ ਉਸੇ ਚ ਰੱਖ ਦਿਓ। ਇਹ ਕਰਨ ਦੇ ਨਾਲ ਤਰਲੋਚਨ ਜੀ ਪਿਛਲੇ ਜਨਮ ਕਈ ਜਨਮ ਇੱਕ ਜਨਮ ਤਾਂ ਜਿਸ ਤਰ੍ਹਾਂ ਇੱਕ ਸਾਲ ਦੇ ਵਿੱਚ ਬੱਚੇ ਨੂੰ ਸਕੂਲ ਚ ਬੈਠਣਾ ਵੀ ਨਹੀਂ ਆਉਂਦਾ, ਨੱਕ ਸਾਫ਼ ਕਰਨਾ ਸਿੱਖ ਗਿਆ, ਜੰਗਲ ਪਾਣੀ ਟੱਡੇ ਪਿਸ਼ਾਬ ਜਾਣਾ ਸਿੱਖ ਗਿਆ, ਖਤ ਸਿੱਖ ਗਿਆ, ਉੜਾਣਾ ਅਜੇ ਜਮਾਂ ਨਹੀਂ ਕਰਨੇ ਆਉਂਦੇ, ਊੜੇ ਅੜ ਤੋਂ ਕਹਾਂ ਬਲਬ ਦੇਸ਼ ਉੜਾਉਂਦੇ ਨੇ, ਉਹਨਾਂ ਦੇ ਉੱਤੇ ਸਾਡੀ ਸਿਮਰਤੀ ਵਾਸਤੇ ਜਿਹੜੀ ਜਿਹੜੀ ਚੀਜ਼ਾਂ ਰੋਜ਼ ਦੇਖਦੇ ਹਾਂ ਉਹ ਪਾ ਦੇਣਗੇ, ਘੋੜਾ ਹੈ ਨਾਲ ਲਿਖ ਦੇਣਾ ਕੱਗਾ ਘੋੜਾ, ਅੜਾ ਊਠ ਬਾਬਾ ਬੋਲਦ, ਉਹ ਨਿਆਣਾ ਸੇਵਜ ਤਾਂ ਕਰ ਲੈਂਦਾ ਪਰ ਉਹਦਾ ਹੱਥ ਕਦੇ ਹੋਰ ਹੀ ਹੁੰਦਾ, ਕਹੀ ਬਾਬਾ ਬਹੁਤ ਧਰਿਆ ਹੁੰਦਾ ਘੋੜੇ ਦੇ ਹੱਥ, ਉਂਗਲੀ ਘੋੜੇ ਤੇ ਧਰੀ ਹੁੰਦੀ, ਉਹ ਕਹੀ ਜੀ ਬਾਬਾ ਬੋਲਦ ਕੱਕਾ ਕੁੱਤਾ, ਉਹ ਅੱਖ ਹੋਲਦੇ ਉਹ ਸਿੱਖਿਆ ਹੁੰਦਾ ਜਥਾਰਸ ਜਮਾ ਨਹੀਂ ਕਰਨ ਜਾਣਦਾ ਵੀ ਮੈਂ ਜਿਹੜੇ ਤੇ ਹੱਥ ਰਿਹਾ ਵੀ ਇਹੀ ਹੈ, ਨਾਲੇ ਉਹ ਦੇਖਦਾ ਹੁੰਦਾ ਇਹਦਾ ਬਰ ਰੋਜ਼, ਮਗਰ ਇੰਨਾ ਅਜੇ ਹੁਸ਼ਿਆਰ ਬਾਰਸ ਦਿਮਾਗ ਨਹੀਂ ਹੋਇਆ ਹੁੰਦਾ, ਉਹ ਬੋਲਦਾ ਉਹੀ ਜਾਂਦਾ ਇੱਕ ਰੋਜ਼ ਦਾ ਪੱਖਿਆ ਕਰਕੇ। ਇਸ ਲੋਟ ਸੀ ਬ੍ਰਹਮ ਬ੍ਰਹਮ ਤਾਂ ਕਹੀਆਂ ਨੇ ਸਾਨੂੰ, ਬ੍ਰਹਮ ਦਾ ਗਿਆਨ ਨਹੀਂ। ਜਦੋਂ ਬੁੱਝ ਲਿਆ ਫਿਰ ਬਾਬਾ ਜੀ ਕਹਿੰਦੇ ਕੋਈ ਦੁੱਖ ਨਾ ਹੋਵੇਗਾ, ਤੇ ਉਸ ਨੂੰ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਕੋਈ ਨਾਨਕ ਹੁਕਮੈ ਜੀ ਬੁੱਝਿਆ ਤਾਂ ਹੋਮ ਮੈਂ ਕਹਿ ਦੇ ਕੋਈ, ਫਿਰ ਇਸ ਨੂੰ ਕੋਈ ਬਿਆਨ ਔੜਦਾ ਨਹੀਂ ਵੀ ਮੈਂ ਕਹਿਣਾ ਮੇਰੇ ਜਿੰਮੇ ਕੋਈ ਕੰਮ ਹੈ। ਫਿਰ ਹੁਣ ਤਾਂ ਅਸੀਂ ਕਹਿੰਦੇ ਵੀ ਪ੍ਰਾਰਥਨਾ ਕਰਦੇ ਵੀ ਇਹ ਅਕਾਲ ਪੁਰਖ, ਹੁਣੇ ਸੂਰਜ ਚੜਿਆ ਵੀ ਰਾਤ ਬਹੁਤ ਵੱਡੀ, ਦੁਖਿਆਰੇ ਨੂੰ ਤਾਂ ਕਹਿੰਦੇ ਪੁੱਛੀ ਜਾਓ ਵੀ ਸੂਰਜ ਕਲਕ ਚੜੂਗਾ, ਸੂਰਜ ਨੇ ਆਪਣੇ ਟਾਈਮ ਨਾਲ ਚੜਨੇ। ਜੇ ਆਪਾਂ ਸਾਰੀ ਦੁਨੀਆ ਇਕੱਠੇ ਹੋ ਕੇ ਵੀ ਪ੍ਰਾਰਥਨਾ ਕਰੀਏ, ਇਹ ਦਰਕਨਾਰ ਗੱਲ ਹੈ ਵੀ ਰੱਬ ਦੇ ਪਿਆਰਿਆਂ ਦੀ ਵਡਿਆਈ ਕਰ ਗਏ ਨੇ ਸ਼ਾਸਤਰਕਾਰ ਵੀ ਇੱਕ ਬੀਬੀ ਨੇ ਰਜਨੀ ਨੇ ਸੂਰਜ ਨਹੀਂ ਸੀ ਚੜਨ ਦਿੱਤਾ, ਮਗਰ ਇਹ ਸਿਰਫ ਬੰਦਗੀ ਵਾਲੇ ਦੀ ਵਡਿਆਈ ਹੈ। ਜਿਹੜਾ ਬੰਦਗੀ ਵਾਲਾ ਇੱਥੇ ਪਹੁੰਚ ਜਾਂਦਾ ਹੁੰਦਾ ਉਹ ਰੱਬ ਦੀ ਰਜ਼ਾ ਚ ਦਖਲ ਹੀ ਨਹੀਂ ਦਿੰਦਾ, ਪਰ ਇਹ ਰੁਚੀ ਦਿੱਤੀ ਹੋਈ ਹੈ ਵੀ ਬੰਦਗੀ ਵਾਲੇ ਚ ਇੰਨੀ ਬਰਕਤ ਹੋ ਜਾਂਦੀ ਹੈ। ਹਾਲਾਂਕਿ ਉਸ ਨੂੰ ਆਪਣੀ ਬੰਦਗੀ ਦੀ ਬਰਕਤ ਦਾ ਪਤਾ ਨਹੀਂ, ਫਿਰ ਉਹ ਦਖਲ ਹੀ ਨਹੀਂ ਦਿੰਦਾ। ਜਿਹੜਾ ਇੰਨੀ ਬੰਦਗੀ ਕਰਨ ਸੂਰਜ ਨਹੀਂ ਚੜਨ ਦਿੰਦਾ, ਪਤੀ ਨੂੰ ਕਿਉਂ ਮਰਨ ਦਿੰਦੀ? ਉਹ ਵਡਿਆਈ ਰੁਚੀ ਦਿੱਤੀ ਹੈ ਨਿਆਣੇ ਨੂੰ ਵੀ ਤੈਨੂੰ ਲੱਡੂ ਦੇਊਂ, ਤੈਨੂੰ ਖੰਡ ਦੇਊਂ, ਤੈਨੂੰ ਘਿਓ ਦੇਊਂ, ਤੂੰ ਪੜ੍ਹਨ ਜਾ। ਉਸ ਰੁਚੀ ਦੇ ਮੁਤਾਬਕ ਭਗਤੀ ਦੀਆਂ ਇਹ ਵਡਿਆਈਆਂ ਕੀਤੀਆਂ ਹੋਈਆਂ ਨੇ। ਬਸ ਤੁਮੇ ਜੈਸੇ ਰੱਬ ਦੀ ਰਜ਼ਾ ਹੈ ਵੈਸੀ ਹੈ। ਸੂਰਜ ਕਿਸੇ ਦੀ ਪ੍ਰਾਰਥਨਾ ਨਾਲ ਅੱਗੋਂ ਪਿੱਛੋਂ ਨਹੀਂ ਚੜਦਾ, ਉਸ ਕੰਮ ਦੀ ਵਡਿਆਈ ਦੇਣੀ ਪੈਂਦੀ ਹੈ ਸੁਸ਼ੋਭਿਤ ਵਾਸਤੇ ਵੀ ਰੱਬ ਦਾ ਪਿਆਰਾ ਜੋ ਚਾਹੇ ਕਰ ਸਕਦਾ। ਰੱਬ ਦਾ ਪਿਆਰਾ ਪਿਆਰ ਨਾਲ ਹੈ, ਦੋ ਤੇ ਇੱਕ ਹੋ ਜਾਣਦਾ। ਜਦੋਂ ਰੱਬ ਹੀ ਹੋ ਗਿਆ ਵੀ ਰੱਬ ਦਾ ਜੋ ਚਾਹੇ ਕਰੇ, ਰੱਬ ਤੋਂ ਜੁਦਾ ਹੋ ਕੇ ਕੁਛ ਨਹੀਂ ਕਰ ਸਕਦਾ। ਹੁਣ ਆਪਾਂ ਸਾਰੀ ਮਖਲੂਕਾਤ ਇਕੱਠੇ ਹੋ ਕੇ ਵੀ ਬਹੁ ਵਾਚਕ ਸੰਗਤ ਬੈਠ ਕੇ ਵੀ ਅੱਜ ਕਰੇ ਵੀ ਸਾਨੂੰ ਅੱਜ ਜ਼ਰੂਰਤ ਹੈ, ਹੁਣੇ ਹੀ ਹਜ਼ੂਰ ਸੂਰਜ ਚੜਿਆ ਵੇ। ਹੋ ਸਕਦਾ ਵੀ ਆਪਾਂ ਸਾਰੀ ਰਾਤ ਹਨੇਰਾ ਅਮਲੀਆਂ ਵਾਲੀ ਗੱਲ ਹੋ ਜਾਵੇ, ਅਮਲੀ ਕਹਿੰਦੇ ਵੀ ਖੂਹ ਧੁੱਪੇ ਆ ਖਿੱਚ ਕੇ ਛਾਵੇਂ ਕਰ ਲਓ, ਉਹ ਸਾਰੇ ਹੀ ਖੂਹ ਦੀ ਮਾਂ ਨੂੰ ਸਿਰ ਲਾ ਕੇ ਤੱਕਣ ਲੱਗ ਗਈ, ਉੱਥੇ ਅਮਲੀ ਇੱਥੇ ਟੂਰ ਲੱਗ ਗਈ, ਦੋ ਘੰਟੇ ਲੰਘ ਗਏ ਤੇ ਦਰਖਤ ਦੀ ਛਾਂ ਆ ਗਈ, ਇੱਕ ਦੂਜੀ ਅੱਖ ਖੋਲੀ, ਉਹ ਕਹਿੰਦਾ ਬਸ ਕਰੋ ਬਸ ਕਰੋ, ਸਾਵੇਂ ਆ ਗਿਆ ਖੂਹ। ਆਇਆ ਤਾਂ ਉੱਥੇ ਸੌਂ ਗਈ। ਇਹੀ ਜੀ ਗੱਲ ਨਾਲ ਵੀ ਹੁਣ ਪ੍ਰਾਰਥਨਾ ਕਰਦਿਆਂ ਨੂੰ ਸਵੇਰ ਦਾ ਵੇਲਾ ਹੋ ਗਿਆ, ਸੂਰਜ ਲੱਲੇ ਵੀ ਕਹਿੰਦੇ ਆਪਣੀ ਪ੍ਰਾਰਥਨਾ ਮਨਜ਼ੂਰ ਹੋ ਗਈ, ਸੂਰਜ ਚੜਿਆ। ਵਾਸਤਵ ਮੈਂ ਸੂਰਜ ਨੇ ਆਪਣੇ ਸਮੇਂ ਨਾਲ ਚੱਲਣਾ। ਇਹ ਪ੍ਰਾਰਥਨਾ ਸਾਡੀ ਗਲਤ ਹੈ। ਜਿਹੜਾ ਇਸ ਨੋਟ ਕਰਨੀ ਹੈ ਵੀ ਰੱਬ ਕਿਵੇਂ ਨਹੀਂ ਮੰਨਦਾ ਪੰਜਾਂ ਦੀ, ਵਿਆਪਕ ਹੋ ਹੁਣੇ ਸੂਰਜ ਚੜਿਆ। ਇਹ ਵਡਿਆਈ ਹੈ ਮਹਾਂਪੁਰਖਾਂ ਦੀ, ਉਹ ਸਮਰੱਥ ਚਾਹੇ ਕੁਛ ਕਰੇ ਪਰ ਇਹ ਮਰਜ਼ਾਦਾ ਨਹੀਂ। ਮਰਜ਼ਾਦਾ ਬਿਨਾਂ ਵਿਹਾਰ ਨਹੀਂ ਕੋਈ ਸਿੱਧ ਹੁੰਦਾ। ਮਰਜ਼ਾਦਾ ਨਹੀਂ ਵੀ ਇੱਕ ਇੱਕ ਜੀਵ ਦੇ ਕਹੇ ਤੇ ਉਹ ਸੂਰਜ ਚਾੜੇ ਤਾਂ ਦੁਨੀਆਂ ਸਾਰੀ ਫਿਰ ਕਿਵੇਂ ਤੁਰੂਗੀ। ਉਹ ਕਿਸੇ ਦੀ ਨਹੀਂ ਸੁਣਦਾ, ਆਪ ਨੂੰ ਮੌਜ ਕਰਦਾ ਹੈ। ਉਹਨੇ ਜਿਸ ਟਾਈਮ ਨਾਲ ਸੂਰਜ ਨੇ ਚੜ੍ਹਨੇ, ਲੱਖਾਂ ਦੁਨੀਆਂ ਮਰੀਆਂ, ਲੱਖਾਂ ਜੰਮੀਆਂ, ਉਹਨੇ ਆਪਣੇ ਸਮੇਂ ਨਾਲ ਚੜ੍ਹਨੇ। ਸਾਨੂੰ ਵੱਡਿਆਂ ਨੇ ਸਿਖਾਲਿਆ ਵੀ ਬੰਦਾ ਨਾਮ ਹੀ ਉਸਦਾ ਜਿਹੜਾ ਬੰਦਗੀ ਖਾਨੇ ਦੀ ਸੋਧ ਲਵੇ। ਬੰਦਾ ਹੋਏ ਬੰਦਗੀ ਕਹੇ, ਬੰਦਾ ਹੋਏ ਬੰਦ ਸੁਧ ਲਹਿ। ਬੰਦੇ ਦੀ ਵਸਤਾ ਹੈ ਰੱਬ ਦੀ ਇਬਾਦਤ ਕਰਨੀ, ਉਹਦੇ ਮੂਹਰੇ ਸਵਾਲ ਕਰਨਾ ਬੰਦੇ ਦੀ ਡਿਗਰੀ ਤੋਂ ਠਾਹਾਂ ਡਿੱਗ ਪੈਂਦਾ। ਫਿਰ ਪ੍ਰਸ਼ਨ ਕਰਨਾ, ਉੱਤਰ ਜਵਾਬ ਕਰਨਾ, ਵਕਾਲਤ ਤੇ ਸਿਆਣਖ ਦੀ ਬੁੱਧੀ ਆਪਣੀ ਆ ਜਾਂਦੀ ਹੈ ਜੁਦਾਈ। ਜਿੱਥੇ ਆਪਣੀ ਬੁੱਧੀ ਉਹਨੂੰ ਦੇਤੀ ਤੇ ਕੌਣ ਕਹੂਗਾ ਵੀ ਸਾਹਿਬ ਐ ਨੀ ਐ ਕਰ। ਜੇ ਖੜਾ ਤਾਂ ਬੁੱਧ ਦਿੱਤੀ ਨੀ ਆਪਣੀ। ਜੇ ਉਹਦੇ ਮੂਹਰੇ ਸਵਾਲ ਕਰਨ ਵਾਲਾ ਖੜਾ ਹੈ ਤਾਂ ਜੀ ਸਾਹਿਬ ਨੂੰ ਦਿੱਤੀ ਨੀ ਬੁੱਧ, ਤੂੰ ਅਜੇ ਜੁਦਾ ਖੜੇ। ਜਿਹੜੇ ਮਹਾਂਪੁਰਖ ਮਿਲ ਜਾਂਦੇ ਨੇ ਰੱਬ ਨਾਲ, ਉਹਨਾਂ ਦਾ ਕੋਈ ਸਵਾਲ ਨਹੀਂ ਕਰਨਾ। ਉਹ ਦੋ ਹੀ ਨਹੀਂ ਹੁੰਦੇ, ਉਹ ਜੋ ਚਾਹੇ ਸੋ ਕਰੇ। ਸ਼ਿਫਤ ਵਾਲਿਆਂ ਦੀ ਬਾਕੀ ਨਿਆਣਿਆਂ ਨੂੰ ਸਮਝਾਉਣ ਵਾਸਤੇ, ਵਿਦਿਆਰਥੀਆਂ ਦੀ ਦਲੇਰੀ ਵਾਸਤੇ ਵਡਿਆਈਆਂ ਦਿੱਤੀਆਂ ਵੀ ਉਹ ਮਰੇ ਨੂੰ ਵੀ ਉਹਨਾਂ ਕਰ ਦਿੰਦੇ ਨੇ। ਬੰਨੀ ਹੋਈ ਉਹਨਾਂ ਦੀ ਆਪਣੀ ਉਮਰ ਜ਼ਿਆਦਾ ਹੈ। ਉਹਦੇ ਉੱਤੇ ਬਹੁਤ ਪ੍ਰਮਾਣ ਨੇ ਹਰ ਇੱਕ ਵਿਕਾਲਤ ਵਾਸਤੇ। ਇਹਦੇ ਵਿੱਚ ਵੀ ਦਿਸਦਾ ਵੀ ਬ੍ਰਹਮ ਗਿਆਨੀ ਜਮਨਾ ਮਰਦਾ ਨਹੀਂ। ਉਹਨਾਂ ਨੇ ਪਾਣੀ ਦਾ ਕੋਈ ਵੀ ਨਹੀਂ ਮਰਦਾ ਜਾਂਦਾ, ਅਗਿਆਨੀ ਵੀ ਨਹੀਂ ਜਮਨਾ ਮਰਦਾ। ਮਨ ਉਹਨੂੰ ਸੰਕਲਪ ਬਣਿਆ ਰਹਿੰਦਾ ਵੀ ਜਮੂੰਗਾ ਮੈਂ, ਭੋਗੂੰਗਾ ਮੈਂ, ਆਪਣਾ ਫਲ ਭੋਗੂੰਗਾ। ਉਹਦਾ ਸੰਕਲਪ ਨੇਸ ਸੰਕਲਪ ਹੋ ਕੇ ਉਹ ਕਿਸੇ ਕੰਟਕ ਦੀ ਜ਼ਿੰਦਗੀ ਨਹੀਂ ਪਾਸ ਕਰਦਾ। ਨਿਰਸੰਕਲਪ ਹੋ ਕੇ ਸਦਾ ਮੁੱਦਤ ਤੇ ਖੁਸ਼ੀ ਦੇ ਵਿੱਚ ਦਿਨ ਕੱਢਦਾ। ਉਹਨੂੰ ਕਦੇ ਕਮੀ ਹੈ ਹੀ ਨਹੀਂ। ਉਸੇ ਵਸਤਾ ਨੂੰ ਹਜ਼ੂਰ ਨੇ ਕਿਹਾ, ਹਰ ਖ ਅਨੰਤ ਸੋਗ ਨਹੀਂ ਗਿਆ ਸੋ ਕਰ ਗੁਰੂ ਨਾਨਕ ਕੋ ਦੀ। ਇਹ ਇਹੋ ਜਿਹਾ ਘਰ ਹੈ ਵੀ ਜਿੱਥੇ ਦੂਜਾ ਹੋਵੇ ਤਾਂ ਪ੍ਰਾਰਥਨਾ ਕਰੀਏ, ਦੂਆ ਹੋਵੇ ਤਾਂ ਮੇਰੀ ਦਿਸੇ, ਦੂਆ ਹੋਵੇ ਤਾਂ ਮਿੱਤਰ ਦਿਸੇ, ਉੱਥੇ ਦੂਜਾ ਹੀ ਨਹੀਂ ਕੋਈ। ਹਰ ਖ ਅਨੰਤ, ਅਨੰਤ ਕਹਿੰਦੇ ਗਿਣਤੀ ਤੋਂ ਪਰੇ। ਅਨੰਤ ਜੀ ਦਾ ਕੋਈ ਆਦ ਨਾ ਹੋਵੇ ਨਾ ਅੰਤ ਹੋਵੇ। ਅਨਾਦੀ, ਅਨਾਦੀ ਜੀ ਦਾ ਆਦ ਨੀ ਕੋਈ, ਅਨੰਤ ਜੀ ਦਾ ਅੰਤ ਵੀ ਕੋਈ ਨੀ। ਨਾ ਆਦ ਨਾ ਅੰਤ, ਦੋਹਾਂ ਤੋਂ ਰਹਿਤ ਹੈ ਪਰਮਾਤਮਾ। ਉਹ ਤਾਂ ਕੋਈ ਆਦ ਅੰਤ ਨਹੀਂ। ਚੱਕਰ ਦੀ ਤਰ੍ਹਾਂ ਸਮਾਂ ਉਹਦਾ ਹੁਕਮ ਚ ਹੈ, ਇਹ ਚੱਕਰ ਦੀ ਤਰ੍ਹਾਂ ਚਲਿਆ ਆਉਂਦਾ। ਇਹਦਾ ਕੋਈ ਆਦ ਨੀ ਵੀ ਸੱਜੂ ਕਾਤੇ ਲੱਗਿਆ, ਇਹ ਸਾਡੀ ਕਲਪਨਾ ਹੈ ਵੀ ਦੁਬਾਨਾ ਦੀ। ਉਹਦੇ ਪੜਥਾਏ ਹਜ਼ੂਰ ਦੀ ਵਸਤਾ ਇਹ ਬਾਣੀ ਉਹਨਾਂ ਪੁਰਸ਼ਾਂ ਦੀ ਹੈ ਜਿਹੜੀ ਦੇ ਲੈਣਾ ਪੰਨ ਲਾਇਆ ਬਾਬਾ ਜੀ ਨੇ, ਜਿਨ੍ਹਾਂ ਦੀ ਇਹ ਵਸਤਾ ਦੀ ਵੀ ਆਪਣਾ ਫੁਰਨਾ ਸਮਾਪਤ ਹੋ ਗਿਆ। ਉਹਨੂੰ ਜਿਉਂਦਿਆਂ ਨੂੰ ਰੱਬ ਕਹੋ ਵੀ ਸਰਾਬੀ ਹੈ ਫੁਰ, ਜੀਵ ਹਸਤੀ ਫੁਰਨੇ ਚ ਹੈ, ਵਿਅਕਤੀ ਕਰਕੇ ਅਜੇ ਇਹ ਜੀਵ ਹੈ, ਖੜਾ ਹੈ, ਸਰੀਰ ਕਰਕੇ ਤਾਂ ਹੱਡੀ ਹੈ, ਰੂਹ ਕਰਕੇ ਉਹ ਨਾਲ ਹੋ ਗਿਆ। ਉਹਦਾ ਸੰਕਲਪ ਹਟ ਗਿਆ, ਉਹ ਕਿਸੇ ਨੂੰ ਕੁਛ ਨਹੀਂ ਕਹਿੰਦਾ। ਮਗਰ ਜਿਹਾ ਜਿਹਾ ਜਗਿਆਸ ਉਹਦਾ ਜਵਾਬ ਦਿੰਦਾ, ਭਾਈ ਸਾਹਿਬ ਨੇ ਮੈਨੂੰ ਕਿਹਾ ਦੱਸਿਆ ਵੀ ਸਾਧੂ ਤੇ ਕੋਈ ਤਤਵੇਤਾ ਜੋਗੀ ਉਹਨਾਂ ਕੋਲੇ ਜੋਗੀ ਜਾਣ ਕੇ ਅਸ਼ਕ ਲੋਕ ਆਉਂਦੇ ਸੀ। ਰਾਜਾ ਕੋਈ ਸ਼ਿਵਕੁਮਾਨ ਸੀ, ਉਹਨੂੰ ਵੀ ਭਰੋਸਾ ਸੀ ਮਹਾਂਪੁਰਖ ਤਤਵੇਤੇ ਨੇ। ਉਹਨਾਂ ਦੀ ਆਪਸ ਮੈਂ ਮਦਦ ਨਾਲ ਦੀ ਲੜਾਈ ਰਹਿੰਦੀ ਸੀ। ਇਹ ਵੀ ਮਿਹਨੇ ਸੰਕਲਪ ਪਏ ਹੁੰਦੇ ਨੇ ਮਹਾਤਮਾ ਕੋਲੇ। ਜਦ ਮਰਦ ਜਾਂਦਾ ਜਾਂਦੀ ਬੀਬੀ ਸੀ, ਉਹਨੇ ਜਾ ਕੇ ਪ੍ਰਾਰਥਨਾ ਕਰਤੀ, ਮਹਾਤਮਾ ਜੀ ਰਾਜਾ ਸਾਹਿਬ ਮੇਰੇ ਨਾਲ ਲੜਦੇ ਰਹਿੰਦੇ, ਮਹਾਂਪੁਰਖ ਕੋ ਕਿਰਪਾ ਕਰੋ, ਮੈਨੂੰ ਕੋਈ ਤਵੀਤ ਲਿਖ ਕੇ ਦੇ ਦਿਓ ਜਿਹੜੀ ਸਾਡੀ ਲੜਾਈ ਹਟ ਜਾਏ। ਉਹਨਾਂ ਨੇ ਤਵੀਤ ਲਿਖ ਕੇ ਉਹ ਬੀਬੀ ਦੇ ਸੰਕਲਪ ਦੇ ਮੁਤਾਬਕ ਹੀ ਦੇ ਦਿੱਤਾ ਵੀ ਲੈ ਭਾਈ ਤੂੰ ਆਪ ਰੇਟ ਕੇ ਗਲ ਚ ਪਾ ਲੈ ਜਾਂ ਮੁੱਛ ਲੈ ਲੈ ਗਲ ਚ ਪਾ ਲੈ। ਉਹਨੇ ਉਹ ਬਰੇਟ ਕੇ ਆਪਣਾ ਨਾਮੇ ਤੂੰ ਮੁੰਝ ਬਣਾ ਲਿਆ, ਜਗਲ ਚ ਪਾ ਲਿਆ, ਲੀਰ ਚ ਬਣ ਕੇ ਪਾ ਲਿਆ। ਤੇ ਉਹਨਾਂ ਦਾ ਆਪਸ ਮੈਂ ਨਿਸ਼ਚਾ ਹੋ ਗਿਆ ਵੀ ਪਤੀ ਆ ਮੇਰਾ ਪਰਮੇਸ਼ਰ ਹੈ, ਇਹਨੂੰ ਬੋਲਣਾ ਨੀ। ਜਦ ਉਹ ਬੋਲਣ ਤੇ ਹਟ ਗਈ ਤਾਂ ਉਹ ਚੀ ਲੱਗਣ ਤੇ ਹਟ ਗਿਆ। ਲੜਾਈ ਤੇ ਸ਼ਾਂਤ ਹੋ ਗਈ। ਇੱਕ ਦਿਨ ਪਿਆਰ ਚ ਗੱਲਾਂ ਕਰਦੇ ਨੇ ਕਿਹਾ ਵੀ ਦੇਖ ਲੈ ਆਪਣੇ ਮਹਾਤਮਾ ਬੜੇ ਤਕੜੇ ਨੇ। ਕਹਿੰਦੇ ਕਿਉਂ? ਕਿ ਉਹਨਾਂ ਨੇ ਆਪਣੀ ਲੜਾਈ ਹਟਾ ਦੀ। ਮੈਂ ਉਹਨਾਂ ਕੋਲ ਇੱਕ ਦਿਨ ਅਰਜ਼ ਕੀਤੀ ਸੀ, ਉਹਨਾਂ ਨੇ ਮੈਨੂੰ ਤਵੀਤ ਦੇ ਦਿੱਤਾ। ਉਹਨਾਂ ਨੂੰ ਵਿਸ਼ਵਾਸ ਸੀ ਵੀ ਸਤਿਪੁਰਸ਼ ਤਵੀਤਾਂ ਚ ਫਸਣ ਵਾਲੇ ਨਹੀਂ, ਇਹ ਤਾਂ ਤਤਵੇਤੇ ਜੋਗੀ ਨੇ। ਉਹ ਮਹਾਤਮਾ ਕੋਲ ਗਏ, ਉਹ ਕਹਿੰਦੇ ਮਹਾਂਪੁਰਖ ਕੋ ਇਹ ਤੁਹਾਨੂੰ ਵੀ ਭਰਨ ਪੈ ਗਿਆ ਵੀ ਤਾਂ ਕਿ ਤੂੰ ਕਿਤੇ ਆਉਣਾ, ਤੁਸੀਂ ਇਹ ਸਾਡੇ ਘਰ ਵਾਲਿਆਂ ਨੂੰ ਤਵੀਤ ਲਿਖ ਕੇ ਦਿੱਤੇ ਗਏ ਨੇ। ਭਾਈ ਉਹਨਾਂ ਦਾ ਸੰਕਲਪ ਹੋਣਾ ਕੋਈ ਤਵੀਤ ਖੋਲ ਕੇ ਪੜ੍ਹਨੀ ਕੀ ਲਿਖਿਆ ਉੱਥੇ? ਉਹਨੂੰ ਗਲ ਚੋ ਤਵੀਤਾਂ ਨੇ ਖੋਲ ਕੇ ਪੜਿਆ। ਉਹ ਕਹਿੰਦੇ ਅਗਰ ਰਾਜਾ ਰਾਣੀ ਮਰ ਜਾਣ ਤਾਂ ਮੁਝੇ ਕਿਹਾ, ਅਗਰ ਰਾਜਾ ਰਾਣੀ ਲੜਦੇ ਰਹਿਣ ਤਾਂ ਮੁਝੇ ਕਿਹਾ, ਅਗਰ ਰਾਜੇ ਰਾਣੀ ਜਿਸ ਸੁਲੇ ਹੋ ਜਾਣ ਤਾਂ ਮੁਝੇ ਕਿਹਾ। ਵੀ ਮੈਨੂੰ ਇਸ ਗੱਲ ਤੇ ਕੀ ਤਲਕ ਰੱਬ ਦਾ ਸੁਣ ਵਸਤਾ ਚ ਜਾ ਪਹੁੰਚੇ ਵੀ ਮੈਨੂੰ ਇਹਨਾਂ ਦਾ ਕੀ ਕਰਜੇ? ਉਹ ਕਹਿੰਦਾ ਵੀ ਇਹ ਮਹਾਤਮਾ ਨੇ ਤਾਂ ਜਿਹ ਜਿਹੜੀ ਮਨਸ਼ਾ ਤੀ ਉਹ ਹਜੇ ਇਸ ਨੂੰ ਜਵਾਬ ਦੇ ਦਿੱਤਾ, ਪਰ ਆਪ ਉਹ ਇਸ ਸੰਕਲਪ ਨਹੀਂ ਵੀ ਉਹਨਾਂ ਨੇ ਕੋਈ ਤਵੀਤ ਲਿਖ ਕੇ ਦਿੱਤਾ ਹੋਵੇ ਵੀ ਜਾਂ ਤੇਰੀ ਲੜਾਈ ਹਟ ਜੂ। ਇਹਨਾਂ ਦਾ ਆਪਣਾ ਸੰਕਲਪ ਸੀ, ਉਸਦੇ ਵਿਸ਼ਵਾਸ ਨਾਲ ਆਪ ਪਤੀ ਦੇ ਸਤਿਕਾਰ ਚ ਖੜ ਕੇ ਉਧਰੋਂ ਕੂਰਨ ਤੇ ਹਟ ਗਿਆ। ਇਹ ਆਪਣੀ ਅਨੁਭਵ ਦਾ ਸੰਕਲਪ ਹੈ। ਇਸ ਸੰਕਲਪ ਦੇ ਵਿੱਚ ਤ੍ਰਿਲੋਚਨ ਜੀ ਆਪਣੀ ਘਰਵਾਲੀ ਨੂੰ, ਔਲਾਦ ਨਹੀਂ ਸੀ ਉਹਨਾਂ ਦੇ, ਮਹਾਂਪੁਰਖ ਨੂੰ ਇਹ ਫੁਰਮੇ ਨਹੀਂ ਬਣਦਾ ਵੀ ਔਲਾਦ ਕੀ ਕਰਨੀ ਹੈ। ਰੱਬ ਦੀ ਰਜਾ ਚ ਆ ਗਈ ਤਾਂ ਉਹਦੀ ਮਰਿਆਦਾ ਬੰਨੀ ਹੋਈ ਹੈ, ਉਸਨੇ ਦੇ ਦਿੱਤਾ ਬਾਬਾ ਹੋਰ ਦੁਨੀਆਂ ਪਲਦੀ ਉਹ ਜੇ ਪਲਜੂ। ਉਹ ਜਮਨਵਲ ਦੇ ਸੰਸਕਾਰ ਜੀ ਨਹੀਂ ਪੈਂਦੇ ਉਹਨਾਂ ਨੂੰ। ਹੁਣ ਬੀਬੀਆਂ ਦਾ ਸੁਭਾਅ ਹੁੰਦਾ ਹੈ ਸ਼ਕਾਮਤਾ, ਬੀਬੀ ਦੇ ਜਾਮੇ ਵਿੱਚ ਹੁਣ ਤੱਕ ਵੀ ਇਹ ਪ੍ਰਤੱਖ ਆਪਣਾ ਗ੍ਰੰਥਾਂ ਦਾ ਹੀ ਮਦਦ ਨਹੀਂ, ਇਹ ਚਸ਼ਮ ਗੋਰੇ ਵੀ ਦਿੰਦੀ ਹੈ ਵੀ ਮਰਦ ਨਹੀਂ ਉਹਨਾਂ ਸੰਸਕਾਰ ਕਰਨਾ ਵੀ ਮੈਨੂੰ ਔਲਾਦ ਚਾਹੀਦੀ ਜਿੰਨੀ ਬੀਬੀ ਨੂੰ ਨਹੀਂ। ਪਹਿਲਾਂ ਹੁਣ ਇਹ ਦਾਰੀ ਬਾਬੇ ਦਾ ਹਜੇ ਜਿਤਨੀਆਂ ਬੀਬੀਆਂ ਹੋਣਗੀਆਂ ਸਿਮਰਨ ਕਰਨ ਦਸਰਨ ਕਿਸੇ ਬਿਨਾਂ ਕਿਸੇ ਪੂਰਬਲੇ ਸ਼ੁਭ ਕਰਮਾਂ ਤੋਂ ਕਿਸੇ ਮਹਾਂਪੁਰਖ ਦੀ ਸੰਗਤ ਤੋਂ ਤਾਂ ਫੁਰਨਾ ਹੀ ਨਹੀਂ ਬਣਦਾ। ਇਹ ਭਜਨ ਕੀ ਹੁੰਦਾ? ਭਜਨ ਆਪਾਂ ਭਾਵੇਂ 18-18 ਬੀਬੀ ਮਾਲਾ ਵੀ ਫੇਰ ਲੈਂਦੇ ਹਾਂ, ਇਹ ਵੀ ਇੱਕ ਦੂਜੇ ਦੀ ਸੰਗਤ ਨਾਲ ਫੇਰਦੇ ਹਾਂ, ਪਰ ਹਾਲੇ ਸਾਨੂੰ ਪਤਾ ਨਹੀਂ ਵੀ ਮਾਲਾ ਦਾ ਫਲ ਕੀ ਹੈ। ਇਹਨਾਂ ਦਾ ਜਿਹੜੀ ਫੇਰਦੇ ਅਸੀਂ ਇੱਥੇ ਇਹਨਾਂ ਦਾ ਫਲ ਹੋ ਗਿਆ ਕਿ ਉਹ ਬਾਣੀ ਉਸ ਮਹਾਂਪੁਰਖ ਦੀ ਹੈ ਜਿਹਦਾ ਫੁਰਨਾ ਸਮਾਪਤ ਹੋ ਗਿਆ, ਕੱਲਾ ਹੀ ਬਨਮ ਰਹਿ ਗਿਆ। ਅਖੀਰ ਬਾਣੀ ਜਦੋਂ ਆਪਣੇ ਘਰ ਵਿੱਚ ਇਹਨੇ ਲੈ ਜਾਣਾ, ਤੁਰਕੀ ਬਾਣੀ ਆਈ ਜਿਹਨੇ ਸਗਲੀ ਚਿੰਤ ਮਿਟਾਈ, ਇਹ ਧੁਰਦੀ ਬਾਣੀ ਹੈ, ਹਾਲੇ ਨੀ ਸਾਨੂੰ ਪਤਾ। ਜਦੋਂ ਉੱਥੇ ਜਾ ਰਹੇ ਉਸ ਨੂੰ ਦਾ ਪਤਾ ਹੋਊਗਾ ਹਰੀ ਦੇ ਦੁਆਰ ਜਾ ਕੇ। ਇਹ ਵਿਸ਼ਵਾਸ ਹੈ ਵੀ ਬ੍ਰਹਮ ਗਿਆਨੀ ਦੀ ਬਾਣੀ ਨਾਲ ਪ੍ਰੀਤ ਹੋਗੀ, ਕਿਸੇ ਸਾਧੂ ਪ੍ਰੀਤਵਾਨ ਦੀ ਸੰਗਤ ਕਰਕੇ ਹੋਗੀ, ਚੋਰੀ ਦੀ ਵੀ ਚੋਰ ਦੀ ਸੰਗਤ ਕਰਕੇ ਪ੍ਰੀਤ ਹੁੰਦੀ ਹੈ। ਜੰਮਦੇ ਬੱਚੇ ਨੂੰ ਕੋਈ ਕਾਸੇ ਦਾ ਦਾਗ ਨਹੀਂ ਹੁੰਦਾ, ਇਹ ਬਿਲਕੁਲ ਨਿਰਛਲ ਨਿਰਦੋਸ਼ ਨਿਰਪੱਖ ਹੁੰਦਾ ਹੈ। ਇਹਨੂੰ ਕੋਈ ਪੱਖ ਨਹੀਂ ਹੁੰਦਾ, ਨਾ ਕਿਸੇ ਮਜ਼ਹਬ ਦਾ ਝਗੜਾ, ਨਾ ਜਾਤ ਦਾ ਝਗੜਾ, ਨਾ ਮਾਂ ਬਾਪ ਦਾ ਝਗੜਾ, ਨਾ ਭੈਣ ਧੀ ਦਾ ਝਗੜਾ, ਬੱਚੇ ਨੂੰ ਜੰਮਦੇ ਨੂੰ ਕੁਛ ਨਹੀਂ ਹੁੰਦਾ। ਜਿੰਨੇ ਜਿੰਨੀ ਸੰਗਤ ਹੁੰਦੀ ਜੀ ਉਹ ਜਿਹੇ ਸੰਕਲਪ ਬਣ ਜਾਣੇ, ਆਹ ਮੇਰੀ ਚਾਚੀ ਆ, ਮੇਰੀ ਤਾਈ ਹੈ, ਇਸ ਨੂੰ ਮਨੋਮੈ ਸ੍ਰਿਸ਼ਟੀ ਕਹਿੰਦੇ ਨੇ। ਈਸ਼ਵਰ ਸ੍ਰਿਸ਼ਟੀ ਆ ਜਿਹੜੀ ਬੰਦੇ ਦੇ ਬੰਦਾ ਪਸ਼ੂ ਤੇ ਪਸ਼ੂ ਜੰਮਦੇ ਆਉਂਦੇ ਨੇ, ਇਹਨੂੰ ਈਸ਼ਵਰ ਸ੍ਰਿਸ਼ਟੀ ਰਚਨਾ ਕਹਿੰਦੇ ਨੇ। ਜਿਹੜੀ ਮਨੋਮੈ ਸ੍ਰਿਸ਼ਟੀ ਹੈ ਇਹ ਜੰਮਿਆ ਤਾਂ ਕਿਸੇ ਨੂੰ ਹੈ ਹੀ ਨਹੀਂ, ਮਨੋਮੈ ਤਰੀ ਹੈ ਵੀ ਆਹ ਤੇਰੀ ਫੁੱਫੀ ਆ, ਤੇਰੀ ਮਾਮੀ ਆ, ਤੇਰੀ ਨਣਦ ਆ, ਤੇਰੀ ਦੁਨਣੀ ਆ, ਤੇਰੀ ਜਠਾਣੀ ਆ, ਤੇਰੀ ਭਰਜਾਈ ਹੈ, ਆਹ ਤੇਰੀ ਦਾਦੀ ਆ, ਇਹਦੀ ਪੋਤੀ ਹੈ, ਇਹ ਨੌ ਧਰੇ ਹੋਏ ਨੇ ਜੰਮਿਆਂ ਜੁੰਮਿਆਂ ਨਾਲ ਜ਼ਰੂਰੀ ਨੇ, ਆਪਣੇ ਸੰਕਲਪ ਧਰੇ ਹੋਏ ਨੇ। ਜੰਮਦੇ ਤਾਂ ਪਸ਼ੂਆਂ ਪੰਛੀ ਉਹਨਾਂ ਨੇ, ਉਹਨਾਂ ਦੇ ਨਾਂ ਕੋਈ ਨੀ, ਉਹਨਾਂ ਦੇ ਕੋਈ ਨੀ ਵੀ ਮਾਸੀ ਹੈ, ਕੋਈ ਫੇਰ ਹੈ, ਕੋਈ ਫੋੜਾ ਹੈ, ਕੋਈ ਮਾਸੜ ਹੈ, ਉਹਨਾਂ ਦਾ ਕੋਈ ਜਾਪਰ ਹੈ ਕੋਈ ਨੀ ਕਹਿੰਦਾ। ਇਹਦੀ ਬੁੱਧੀ ਦੇ ਦੌਰਾਨ ਵਿੱਚ ਇਹੀ ਸਭ ਕੁਛ ਹੈ। ਉਹਨਾਂ ਦੇ ਮਾਂ ਮੰਮੀ ਡੈਡੀ ਵੀ ਨੀ ਕਹਿੰਦੇ, ਜਿੰਨਾ ਚਿਰ ਉਹ ਚੋਗਾ ਦਿੰਦੇ ਨੇ ਉਹਨਾਂ ਚਿਰ ਹੀ ਉਹਨਾਂ ਦੀ ਮੁਹੱਬਤ ਹੈ, ਫਿਰ ਥੋੜੀ ਜਿਹੀ ਮੁਹੱਬਤ ਹੁੰਦੀ ਹੈ ਵੀ ਕਬੂਤਰ ਇਕੱਠੇ ਉੱਡਣਗੇ, ਕੁਗੀਆਂ ਇਕੱਠੀਆਂ ਉੱਡਣਗੀਆਂ, ਤੇ ਆਪਣੀ ਆਪਣੀ ਜਾਤ ਨਾਲ ਇੰਨੀ ਮੁਹੱਬਤ ਰੱਖਦੇ ਨੇ ਭਾਵੇਂ ਲਾੜੀ ਭੈਣ, ਪਰ ਉਹ ਦੂਸਰੀ ਜਾਤ ਨਾਲ ਨਹੀਂ ਜਾਂਦੇ। ਇਹਨਾਂ ਦਾ ਭੇਦ ਹੁੰਦਾ ਹੈ ਜਾਤੀ ਬਜਾਤੀ ਸਜਾਤੀ, ਤਿੰਨ ਭੇਦ ਹੁੰਦੇ ਨੇ। ਇੱਕ ਤਾਂ ਰੰਗ ਦਾ ਭੇਦ ਹੁੰਦਾ ਹੈ, ਇੱਕ ਜਾਤ ਦਾ ਹੀ ਭੇਦ ਹੁੰਦਾ ਹੈ, ਇੱਕ ਸੰਗਤ ਦਾ ਭੇਦ ਹੁੰਦਾ ਹੈ। ਜਾਤੀ ਇੱਕ ਜਾਤੀ ਹੈ ਵੀ ਹੁਣ ਦੁੱਧ ਸਾਰਿਆਂ ਹੇਠ ਹੀ ਇੱਕ ਜਾਤ ਦਾ, ਮਗਰ ਉਹਨਾਂ ਦੇ ਵਿੱਚੋਂ ਜਾਤੀ ਸਜਾਤੀ ਭੇਦ ਹੈ ਵੀ ਦੁੱਧ ਦਾ ਸਾਰਿਆਂ ਦਾ ਰੰਗ ਚਿੱਟਾ ਹੀ ਹੋਵੇ, ਚਾਹੇ ਬੁਰੀ ਮਹਿੰਦਾ ਹੋਵੇ, ਚਾਹੇ ਕਾਲੀ ਦਾ ਹੋਵੇ, ਦੁੱਧ ਦਾ ਰੰਗ ਐਸੇ ਜੋ ਬ੍ਰਹਮ ਹੈ ਉਹ ਇੱਕੋ ਰੰਗ ਹੈ, ਉਹ ਚਿੱਟਾ ਹੈ। ਮਗਰ ਜਦੋਂ ਅਸੀਂ ਜਾਤੀ ਵੀ ਸਵਾਲ ਚਾਹ ਦਾਂਗੇ, ਫਿਰ ਕਹੇ ਜੀ ਬੱਕਰੀ ਦਾ ਕਿ ਮੈਂ ਦਾ ਕਿ ਗਾਇਂ ਦਾ, ਉਹਨੂੰ ਜਾਤੀ ਭੇਦ ਆਖਦੇ ਨੇ। ਸੁਜਾਤੀ ਭੇਜਦਾ ਵੀ ਬੂਰੀ ਦਾ ਕੁਕਾਲੀ ਦਾ ਜਾਤੀ ਬਜਾਤੀ ਸੁਜਾਤੀ ਤੇ ਇਹਨਾਂ ਭੇਦਾਂ ਨੂੰ ਬਾਹਰੋਂ ਰੱਖਿਆ ਵੀ ਦੁੱਧ ਦਾ ਰੰਗ ਚਿੱਟਾ ਹੀ ਹੋ ਗਿਆ। ਬ੍ਰਹਮ ਦਾ ਰੰਗ ਜਿਹੜਾ ਹੈ ਉਹ ਸਾਫ਼ ਹੀ ਹੈ। ਬਾਹਰ ਵਿਹਾਰ ਵਿੱਚ ਆ ਗਏ ਵੀ ਆਹ ਲੱਤਾਂ ਬਣਾਈਆਂ ਨੇ, ਅੱਖ ਬਣਾਈ ਹੋਈ ਆ, ਸੋਹਣੇ ਨੇ, ਕੋਈ ਇੰਦਰੇ ਮੈਲਾ ਖਰਚ ਕਰਨ ਵਾਲੇ ਨੇ, ਸੁੰਦਰ ਕੋਈ ਵਾਲੇ ਨੇ, ਕੋਈ ਸੁੰਘਣ ਵਾਲੇ ਨੇ, ਕੋਈ ਮੈਲੇ ਅੰਗ ਵੀ ਨੇ, ਪਰ ਹਨ ਸਾਰੇ ਮੇਰੇ। ਇਸ ਰੋਡ ਸ੍ਰਿਸ਼ਟੀ ਦੇ ਵਿਹਾਰ ਉਹ ਮੈਲਾ ਖਾਰਜ ਕਰਦੇ ਕਰਕੇ ਉਹਨਾਂ ਨੂੰ ਮੈਲਾ ਕਰਦੇ, ਉਸ ਨੂੰ ਨੀਵਾਂ ਕਹਿਤਾ। ਜਿਹੜਾ ਕੋਈ ਉੱਤਮ ਕੰਮ ਕਰਦਾ, ਕਲਮ ਦਾ ਕਰਦਾ, ਦਫ਼ਤਰ ਚ ਬੈਠਾ, ਬੂਟ ਕੋਟ ਪਾਏ ਬੈਠਾ, ਉਹਨੂੰ ਕੋਈ ਹਾਕਮ ਕਹਿਤਾ। ਇਹ ਮਨੋਮੇ ਸ੍ਰਿਸ਼ਟੀ ਹੈ, ਈਸ਼ਰ ਸ੍ਰਿਸ਼ਟੀ ਹੈ। ਜਿਹੜੇ ਸਾਰੇ ਇੱਕੇ ਪਾਣੀ ਤੋਂ ਪੜਦੇ ਨੇ, ਇੱਕੇ ਬਿੰਦ ਤੋਂ ਪੈਦਾ ਹੁੰਦੇ ਨੇ, ਇਹਨੂੰ ਈਸ਼ਰ ਸ੍ਰਿਸ਼ਟੀ ਆਖਦੇ ਨੇ। ਮਗਰ ਇਹਦੇ ਵਿੱਚ ਇਹ ਬਾਣੀ ਉੱਥੇ ਲੈ ਜਾਂਦੀ ਹੈ ਜਿੱਥੇ ਜਾਤੀ ਬਜਾਤੀ ਸ੍ਰਿਸ਼ਟੀ ਦਾ ਭੇਦ ਚੱਕਿਆ ਜਾਂਦਾ। ਸਾਰੇ ਇੱਕ ਸਾਰਿਆਂ ਚ ਬ੍ਰਹਮ ਦਿਸਦਾ ਵੀ ਬ੍ਰਹਮ ਦੇ ਵਿੱਚ ਦੁੱਧ ਵਿੱਚ ਕੋਈ ਫਰਕ ਨਹੀਂ ਹੈ, ਚਾਹੇ ਗਾਂ ਦਾ ਬੱਕਰੀ ਦਾ ਚਿੱਟਾ ਹੀ ਹੁੰਦਾ। ਬਾਬਾ ਜੀ ਨੇ ਲਿਖ ਦਿੱਤਾ ਵੀ ਸਾਰੇ ਦੁੱਧਾਂ ਵਿੱਚ ਕਿਉਂ ਹੈਗਾ। ਬਚਨ ਜਗਤ ਗੁਰੂ ਦਾ ਹੈ, ਛੋਟੇ ਦਾ ਹੋਇਆ ਤਾਂ ਅਸੀਂ ਤਾਲ ਹੀ ਦਈਏ, ਤੇ ਉਹਨਾਂ ਦਾ ਹੈ ਵੀ ਉੱਚਵੀ ਜੋ ਸਮਾਨੀ ਘਟਕਣ ਮਾਧੋ ਜੀ ਆ। ਇਸ ਰੋਟ ਨੂੰ ਪ੍ਰਮਾਣ ਦੇ ਕੇ ਦੱਸਿਆ ਵੀ ਸਾਰਿਆਂ ਦੁੱਧਾਂ ਦੇ ਵਿੱਚ ਹੋਇਆ। ਇਸ ਰੋਟ ਸਾਰੀਆਂ ਹਸਤੀਆਂ ਚ ਪ੍ਰਮਾਣ ਨੇ। ਉੱਚ ਨੀਚ ਵਿਹਾਰ ਨਾਲ ਗਿਣੇ ਜਾਂਦੇ ਨੇ। ਮੈਲਾ ਖਾਰਜ ਕਰਨ ਵਾਲਿਆਂ ਨੂੰ ਆਪਾਂ ਮੈਲੇ ਅੰਗ ਕਹਿ ਦਿੰਦੇ ਹਾਂ, ਨੇਤਰਾਂ ਨੂੰ ਸੁੰਦਰ ਕਹਿ ਦਿੰਦੇ ਹਾਂ, ਸਿੰਘਾਸਨ ਦੇ ਬੈਠੇ ਦੁਨੀਆਂ ਨੂੰ ਜਾਜੀ ਕਰੀ ਜਾਂਦੇ ਨੇ। ਦਿਮਾਗ ਤੇ ਇਹਨਾਂ ਨੇ ਕੋਈ ਮੈਲ ਦਾ ਕੰਮ ਹੀ ਨਹੀਂ ਕਰਨਾ। ਜੇ ਘੱਟਾ ਵੀ ਆਉਂਦਾ ਉਹਦੇ ਦੇਖ ਪਿਪਣਾ ਲਾਈਆਂ ਨੇ, ਪਹਿਲਾਂ ਪਾਣੀ ਨੀ ਆਇਆ, ਹੁਣ ਦਿੰਦੀਆਂ ਮੀਂਹ ਪੈਂਦਾ ਰਹੇ, ਕੁਛ ਪੈਂਦਾ ਰਹੇ, ਇਹ ਪਾਣੀ ਨੂੰ ਇੱਧਰ ਟਰਾਲੀ ਜਾਂਦੀ ਹੈ। ਅਚਾਨਕ ਕੋਈ ਸਿੱਧੀ ਸੱਟ ਲੱਗੇ ਤੇ ਲੱਗੇ ਨਹੀਂ, ਕੁਦਰਤ ਵਾਲੇ ਨੇ ਆਲਣਾ ਹੀ ਇਹੋ ਜਿਹਾ ਬਣਾਇਆ, ਇੱਥੇ ਲੱਗੂਗੀ ਸੱਟ ਜਾਂ ਆਹ ਰੋਕ ਲੂਗੀ। ਅੱਖ ਦਾ ਬਚਾਅ ਕੀਤਾ ਹੋਇਆ ਕੁਦਰਤ ਵਾਲੇ ਨੇ ਇਹੋ ਜਿਹਾ ਬਣਾਇਆ ਹੋਇਆ। ਇਹ ਆਲਣਾ ਹੀ ਉਹਨੇ ਪਹਿਲਾਂ ਬਣਾਉਣ ਵਾਲੇ ਨੇ ਪਤਾ ਵੀ ਸੂਖਮ ਚੀਜ਼ ਹੈ, ਇੰਨੀ ਕੁ ਥਾਂ ਚ ਕਿਹੀ ਜੀ ਇਹ ਕਿਸੇ ਨੇ ਬੰਦੇ ਨੇ ਬਣਾਈ ਹੈ। ਸੂਲ ਦੇ ਨਾਲ ਇਹਦੇ ਵਿੱਚ ਸਾਰੇ ਇਹਦੇ ਵਿੱਚ ਜਦੋਂ ਤਾਂ ਅਸੀਂ ਪੈਂਦੇ ਹਾਂ ਮਰਜਾਦਾ ਵਿੱਚ, ਵਿਹਾਰ ਮਰਜਾਦਾ ਬਿਨਾਂ ਸਿੱਧ ਨਹੀਂ ਹੁੰਦਾ, ਮਗਰ ਜਦੋਂ ਅਸੀਂ ਬ੍ਰਹਮ ਚ ਚਲੇ ਜਾਂਦੇ ਹਾਂ ਫਿਰ ਮਰਜਾਦਾ ਸੁਰਖਤ ਹੋ ਜਾਂਦੀ ਹੈ। ਫਿਰ ਉੱਥੇ ਇਕੱਲਾ ਦੁੱਧ ਹੀ ਦੁੱਧ ਰਹਿ ਜਾਂਦਾ, ਕਿਉਂ ਬ੍ਰਹਮ ਹੀ ਬ੍ਰਹਮ ਰਹਿ ਜਾਂਦਾ ਸਾਰਿਆਂ ਦੇ ਵਿੱਚ, ਉੱਥੇ ਜਾ ਕੇ ਕੋਈ ਕਲੇਸ਼ ਨਹੀਂ ਹੈ। ਵਿਹਾਰ ਸਾਰੇ ਬਹੁਤ ਜੋਗੀ ਤਾਂ ਵਿਹਾਰ ਛੱਡ ਬੈਠੇ ਨੇ, ਜੰਗਲਾਂ ਚ ਬੈਠੇ ਕਾਇਆਂ ਦੀਆਂ ਗਰਜਾਂ ਨਾਲ ਨੇ, ਉੱਥੇ ਉਹ ਬੜੀ ਦੁਖੀ ਹੁੰਦੇ ਨੇ। ਇਹ ਵੀ ਸੰਤਾਉਂਦੀ ਹੈ, ਭੁੱਖ ਵੀ ਸੰਤਾਉਂਦੀ ਹੈ, ਧੁੱਪ ਵੀ ਸੰਤਾਉਂਦੀ ਹੈ, ਚੰਗੇ ਰੁਚੀ ਭੋਜਨ ਗਰਮ ਛੱਡ ਛਕਾਂਗੇ ਤਾਂ ਬੀਬੀ ਨੇ ਨੌਜਵਾਨ ਬੀਬੀ ਸੀ, ਇਹਨੂੰ ਡੇਪਾ ਆ ਗਿਆ ਤੇ ਉਹ ਚੰਗੇ ਸੋਹਣੇ ਖਾਣੇ ਖਾਂਦੀ ਰਹੀ। ਉਹਨੂੰ ਪਤੀ ਦਾ ਫੁਰਨਾ ਬਣੇ ਵੀ ਮੈਨੂੰ ਮਰਦ ਚਾਹੀਦਾ ਸੀ, ਪੁੱਛ ਲਿਆ ਜਾ ਕੇ ਜਲਣ ਨੂੰ। ਜਲਣ ਮਹਾਰਾਜ ਛੇਵੇਂ ਪਾਸੇ ਜੀ ਮਿਲੇ ਹੋਏ ਵੀ ਮਹਾਤਮਾ ਜੀ ਮੇਰਾ ਸਮਾਂ ਪਾਸ ਕਰਨ ਵਾਸਤੇ ਮਤ ਦਿਓ। ਉਹਨਾਂ ਦੇ ਚਿੰਨ੍ਹ ਨੂੰ ਦੇਖ ਕੇ ਜਲਣ ਨੇ ਬੋਲਿਆ, ਹੁਣ ਚੰਗੇ ਤਾਂ ਉਹਦੇ ਮਖਮਲ ਦੇ ਰੇਸ਼ਮ ਦੇ ਕੱਪੜੇ ਪਾਏ ਹੋਏ, ਤੇ ਜਿਸ ਤਰ੍ਹਾਂ ਵੀ ਇਹਦੇ ਨਾਲ ਭਾਈ ਗੁਰਦਾਸ ਜੀ ਦਸੇ ਰੂਪਾ ਕੰਮ ਹੈ ਦੋਸਤੀ, ਇਹਨਾਂ ਦੀ ਦੋਹਾਂ ਦੀ ਦੋਸਤੀ ਹੈ। ਜਿੱਥੇ ਰੂਪ ਹੋਵੇਗਾ ਉੱਥੇ ਕਾਮ ਅਵਸ਼ ਮੈਂ ਪ੍ਰਬਲਤਾ ਹੀ ਹੁੰਦੀ ਹੈ। ਜਿੱਥੇ ਸੋਹਣੇ ਫੈਸ਼ਨਦਾਰ ਕੱਪੜੇ ਪਹਿਨਣ ਦੀ, ਜਿਹੜੇ ਲੜਕੇ ਨੂੰ ਜਿਹੜੇ ਨੂੰ ਹੋਊ ਉਸ ਨੂੰ ਜ਼ਰੂਰ ਸਪਰਸ਼ ਕਰਨ ਦੀ ਵਾਸ਼ਨਾ ਫੁਰੇਗੀ, ਭਾਵੇਂ ਕਿੰਨਾ ਸਿੱਧ ਹੋਵੇ। ਜਿਹਦਾ ਸਾਦਾ ਲਿਬਾਸ ਹੋਊਗਾ ਉਹਦੇ ਤੇ ਇਸ ਵਿਸ਼ੇ ਦੇ ਫਤਿਹ ਪਾਉਣ ਦੇ ਅਗਲੇ ਆਹਰ ਆ ਰਹੇ ਨੇ, ਜ਼ਰੂਰ ਉਹਦੇ ਸਾਦੇ ਹੋਣਗੇ। ਉਸਨੇ ਉਹਨਾਂ ਦੇ ਲਾਇਬ ਲਿਬਾਸ ਨੂੰ ਦੇਖ ਕੇ ਇਹ ਗੱਲ ਕਹਿ ਦਿੱਤੀ। ਸਿੱਧਾ ਸੁਭਾਅ ਹੁੰਦਾ ਜੋਗੀ ਜਿਹਨਾਂ ਦਾ, ਕਹਿੰਦੇ ਖਾਣੇ ਪਿਸਤੇ ਪਹਿਣੇ ਪੱਟ, ਕੀ ਕਰੇ ਤੈਨੂੰ ਜਲਣ ਜੱਟ, ਵੀ ਮੈਂ ਤੇਰੇ ਨਵੇਂ ਪਲੰਘਣ ਦਾ ਕੀ ਯਤਨ ਦੱਸਦੇ ਹਾਂ, ਤੇਰੇ ਆਚਾਰ ਗੱਲ ਤੇਰੇ ਤੂੰ ਕਿਵੇਂ ਨੇਪਾ ਕੱਟ ਲਈ, ਖਾਣੇ ਪਿਸਤੇ ਪਹਿਣੇ ਪੱਟ, ਕੀ ਕਰੂੰ ਤੈਨੂੰ ਜਲਣ ਜੱਟ, ਜਾਂ ਕੀ ਦੱਸੇ ਜਲਣ ਜੱਟ। ਕਿ ਮਹਾਰਾਜ ਮਹਾਂਪੁਰਖਾਂ ਕੋਲ ਸੰਯਮ ਹੁੰਦਾ ਹੈ, ਆਪਣਾ ਵਿਚਾਰ ਹੁੰਦੀ ਹੈ, ਮੂਹਰੇ ਚਰਖਾ ਪਿੱਛੇ ਕੰਧ, ਨੇਕ ਗ੍ਰੰਥ ਦੇਖਣ ਦੀ, ਫਿਰ ਤੈਨੂੰ ਕੋਈ ਮਾੜਾ ਫੁਰਨਾ ਹੀ ਨਾ ਬਣੇਗਾ, ਪਿੱਛੇ ਕੰਧ ਕੋਈ ਚੰਚਲਤਾ ਹੀ ਨਾ ਹੋਵੇ, ਸਾਦੇ ਆਦਮੀ ਦੀ ਪੂਰੀ ਠੋਸ ਸੰਗਤ ਹੋਵੇ। ਕੰਧ ਨਾਮ ਹੈ ਜਿਹੜੀ ਬੁਲਾਈ ਵੀ ਨਹੀਂ ਬੋਲਦੀ, ਐਸੇ ਮਹਾਂਪੁਰਖ ਦੀ ਪਿੱਛੇ ਸੰਗਤ ਹੋਵੇ, ਮੂਹਰੇ ਉਸਦੇ ਗ੍ਰੰਥ ਧਰਮ ਦਾ ਤੇ ਕੋਈ ਨਿਤਨੇਮ ਹੋਵੇ। ਇਹ ਦੋ ਸਾਧਨ ਉਹਨਾਂ ਨੇ ਦੱਸੇ, ਪਿੱਛੇ ਮੂਹਰੇ ਚਰਖਾ ਪਿੱਛੇ ਕੰਧ, ਚਾਹੂ ਸਮਾਂ ਸਿਖਾਲਾ ਨਾ, ਕੋਈ ਸਮਾਂ ਨੀ ਤੈਨੂੰ ਕਹਾਉਂਦਾ, ਮਗਰ ਅਸੂਲੇ ਨੇ। ਜਦੋਂ ਹੁਣ ਤੂੰ ਐ ਫੈਸ਼ਨ ਚ ਫਸੀਆਂ, ਫੈਸ਼ਨ ਨੇ ਤਾਂ ਵਿਸ਼ੇ ਦੇਣਾ, ਤੇਰਾਂ ਤੇਰਾਂ ਸਾਲ ਦੀਆਂ ਦੇ ਲੜਕੀਆਂ ਬਾਹਰਲੇ ਮੁਲਕਾਂ ਸਹਿਗੀਆਂ, ਕਿਉਂਕਿ ਜੰਮਦਿਆਂ ਤੇ ਲੈ ਕੇ ਨੰਗੇ ਪਿੰਡੇ ਨੇ, ਟੈਸਾਂ ਲਾਈਆਂ ਹੋਈਆਂ ਨੇ। ਜੋਗੀ ਜਨਾਂ ਦਾ ਸਾਦਾ ਲਿਬਾਸ ਹੁੰਦਾ, ਭਾਵੇਂ ਚੰਗੇ ਤੇ ਚੰਗਾ ਪਹਿਣ, ਪਰ ਜਿਸ ਦੇ ਨਾਲ ਵਿਸ਼ਾ ਦਾ ਵਿਆਹ ਰਹੇ।
ਇਹ ਕੇਵਲ ਔਲਾਦ ਪਹਿਨਣ ਦਾ ਵਿਸ਼ਾ ਹੈ। ਮਹਾਂਪੁਰਖ ਤੇ ਆਨੰਦ ਵਿਚ ਹੁਣ ਉਨ੍ਹਾਂ ਦਾ ਸਮਾਂ ਸਾਖੀ ਦਾ ਨਹੀਂ, ਉਨ੍ਹਾਂ ਨੇ ਔਲਾਦ ਦਾ ਸ਼ੰਕਾ ਕਰਦਾ ਰਹੇ। ਇਸ ਤੇ ਜਿਹੜੀ ਇਹ ਬਾਣੀ ਆਪਣੇ ਲਈ ਹੁਣ ਸਾਖੀ ਹੈ ਵੀ ਆਪਣਾ ਜਿਹੜਾ ਉਹ ਭਾਗ ਹੈ, ਇਸ ਨੂੰ ਸ਼ਾਸਤਰ ਨਾਲ ਉਹ ਭਾਗ ਕਹਿ ਦਿੰਦੇ ਆਪਾਂ, ਬੜਾ ਭਾਗ ਕਹਿ ਲਓ ਵੀ ਆਪਣੇ ਵੱਡੇ ਭਾਗ ਹਨ। ਭਾਗਾਂ ਵਾਲਿਆਂ ਨੂੰ ਦੁਨੀਆਂ ਦੇ ਪਦਾਰਥ ਮਿਲਦੇ ਨੇ, ਪੁੱਤਰ ਧਨ ਮਿਲਦਾ ਹੈ, ਮਿੱਤਰ ਮਿਲਦੇ ਨੇ, ਜਿਹਦੇ ਉਦੋਂ ਵੱਡੇ ਭਾਗ ਹੋਣ। ਭਾਗ ਤੋਂ ਹੀਣ ਨੂੰ ਦੁਨੀਆਂ ਤੋਂ ਕੋਈ ਸਤਿਕਾਰ ਨਹੀਂ ਕਰਦਾ, ਟਾਈਮ ਨਾਲ ਉਹਨੂੰ ਪਾਣੀ ਨਹੀਂ ਮਿਲਦਾ, ਰੋਟੀ ਨਹੀਂ ਮਿਲਦੀ, ਪੈਰਾਂ ਨੂੰ ਜਿੱਤੀ ਨਹੀਂ ਮਿਲਦੀ, ਪੱਗ ਨਹੀਂ ਮਿਲਦੀ, ਕੋਈ ਆਦਰ ਨਹੀਂ ਕਰਦਾ। ਇਹ ਭਾਗ ਹੀਣ ਦੀ ਨਿਸ਼ਾਨੀ ਹੈ। ਮਗਰ ਇਹ ਚੀਜ਼ਾਂ ਵੀ ਨਾ ਮਿਲਣ, ਜੇ ਮਹਾਂਪੁਰਖ ਦੀ ਸੰਗਤ ਮਿਲ ਜਾਏ, ਸਾਰਿਆਂ ਨਾਲੋਂ ਭਾਗ ਵੱਡਾ ਹੈ। ਉੱਥੇ ਇਹ ਵਰਕਤਾਂ ਆ ਜਾਣਗੀਆਂ, ਅਵਸਥਾ ਟੁੱਟੀ ਝੋਂਪੜੀ ਚੀਰ ਸਭ ਛਿੰਨਾ, ਜਾਤ ਨ ਪਾਤਨਾ ਆਦਰੋ ਉਦਿਆਨ ਪ੍ਰਮਿਨਾ, ਮਿੱਤਰ ਇੱਠ ਧਨ ਰੂਪ ਹੀਣ ਕੋ ਸਾਕਨ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮੰਤਿਲਾ। ਜੇ ਉਹਦਾ ਮਨ ਕਿਰੀ ਹੋਇਆ ਗੰਗਾ ਸਿੰਘ ਨੂੰ ਹੋਇਓ, ਗੰਗਾ ਸਿੰਘ ਮਹਾਰਾਜ ਭੂਪਿੰਦਰ ਸਿੰਘ ਦੇ ਟਾਈਮ ਚ ਹੋਇਆ। ਭੂਪਿੰਦਰ ਸਿੰਘ ਪਟਿਆਲੇ ਦਾ ਰਾਜਾ ਸੀ, ਗੰਗਾ ਸਿੰਘ ਬੀਕਾਨੇਰ ਦਾ ਰਾਜਾ ਸੀ, ਇਹਦੇ ਸਮੇਂ ਚ ਹੋਇਆ। ਉਹਦਾ ਕਾਦੇ ਦੇ ਨਾਲ ਵੀ ਇਹਦਾ ਕਾਦਾ ਮੈਂ ਦੇਖਿਆ, ਬੜਾ ਵਿਸਾਲ ਸੁੰਦਰ ਕਾਤੀ, ਮੁਸ਼ਾਇਰੇ ਬੜੇ ਸੋਹਣੇ ਸੀ, ਜਿੱਕਣ ਯੋਧਿਆਂ ਦੇ ਹੁੰਦੇ ਨੇ। ਪਰ ਉਹਦੇ ਕੋਲੇ ਇਹ ਉਹ ਛੋਟਾ ਜਿਹਾ ਲੱਗਦਾ ਹੁੰਦਾ, ਕਹਿੰਦੇ ਉਹਦਾ ਵਾਲਾ ਕੱਦ ਬੜਾ ਸੀ ਗੰਗਾ ਸਿੰਘ ਦਾ। ਉਹਦੇ ਸਮੇਂ ਦੇ ਵਿੱਚ ਇੱਕ ਬੀਕਾਨੇਰ ਦੇ ਵਿੱਚ ਵਸਣ ਵਾਲੀ ਸੀ ਬੀਬੀ ਦੇ ਪੰਜ ਪੁੱਤਰ ਪੰਜੇ ਨੂੰ ਹਾਂ ਐਸੀ ਸਮੇਂ ਦੀ ਨੀਅਤ ਹੋਈ ਕਿ ਉਹ ਪੰਜੇ ਪੁੱਤਰ ਪ੍ਰਲੋਕ ਚਲੇ ਗਏ ਤੇ ਪੰਜੇ ਨੂੰ ਹਾਂ ਉਹ ਬੁੜੀ ਕੱਲੀ ਰਹਿ ਗਈ, ਪਤੀ ਸਿਰ ਤੇ ਪਹਿਲਾਂ ਆਪਣੇ ਸਮੇਂ ਨਾਲ ਪ੍ਰਲੋਕ ਚ ਰਹਿ ਗਿਆ ਸੀ। ਉਸਦੇ ਮਨ ਨੂੰ ਕੋਰਾ ਖੇਦ ਨਹੀਂ ਹੋਇਆ। ਡਾਮਾ ਬੀਬੀ ਦਾ ਸਾਰੇ ਸਾਧੂ ਵੀ ਡੰਗ ਰਹਿ ਗਏ, ਇਹ ਤਾਂ ਬੁੱਧ ਬੁੱਧੇ ਨੇ ਪਾਣੀ ਦੇ ਪਾਣੀ ਚ ਰਲ ਗਏ, ਮੇਰਾ ਕੀ ਲੈ ਕੇ ਗਏ ਨੇ, ਮੈਨੂੰ ਕੀ ਲੈ ਕੇ ਆਏ ਤੇ, ਅਕਾਲ ਦੀ ਰਜਾ ਹੈ। ਮਗਰ ਉਹਦੇ ਚਰਖੇ ਦੀ ਜਿਹੜੀ ਵੀ ਆਉਂਦਾ ਉਹਦੀ ਪੂਰੀ ਮੂਹਰੇ ਆਪਣਾ ਸਮਾਂ ਚਰਖੇ ਨਾਲ ਪਾਸ ਕਰ ਦੇ ਦਿਨ ਰਾਤ। ਉਹ ਦੁਰਗਾ ਦੀ ਕਥਨ ਕੀਤੀ ਹੋਈ ਗੱਲ ਆਵਾਗੌਣ ਨਹੀਂ ਹੁੰਦੀ, ਵਰਤੋਂ ਚ ਆਉਂਦੀ ਹੈ, ਚਰਖਾ ਕੱਤੀ ਜਾਂਦੀ ਹੈ। ਬੀਕਾਨੇਰ ਦੇ ਸ਼੍ਰੀ ਗੰਗਾ ਸਿੰਘ ਰਾਜੇ ਨੂੰ ਪਤਾ ਲੱਗਿਆ ਵੀ ਮਾਈ ਬ੍ਰਹਮ ਗਿਆਨ ਹੈ, ਉਸ ਨੂੰ ਪੂਰਾ ਜੋਗੀ ਹੈ। ਉਹਨੇ ਕੋਈ ਹਰ ਨਹੀਂ ਕੀਤਾ, ਜਿਵੇਂ ਪੂਣੀਆਂ ਲਾਈ ਕੱਤੀ ਜਾਂਦੀ ਹੈ। ਰਾਜੇ ਨੇ ਆ ਕੇ ਦੇਖਿਆ, ਉਹਨੇ ਪੁੱਛਿਆ, ਮਾਤਾ ਜੀ ਨੂੰ ਨਮਸਕਾਰ ਕੀਤੀ ਵੀ ਮਾਤਾ ਜੀ, ਹੋਰਾਂ ਨੇ ਵੀ ਕਿਹਾ, ਪਾਰਖਦਾ ਨੇ ਆ ਕੇ ਕਿਹਾ ਵੀ ਤੁਹਾਡੇ ਦਰਸ਼ਨਾਂ ਨੂੰ ਰਾਜਾ ਆਉਂਦਾ। ਕਹਿੰਦੀ ਉਹਦੀ ਸਾਰੀ ਪਬਲਿਕ ਹੈ, ਉਹਦੀ ਸਾਰੀ ਧਰਤੀ ਹੈ, ਆ ਜਾ ਮੈਨੂੰ ਕੀ, ਚਲਿਆ ਜਾਏ ਤੁਹਾਡੀ ਮੌਜ ਆ ਉੱਤੇ, ਹੁਕਮ ਖੜਾ ਉਹਦਾ ਕਹਿੰਦਾ। ਉਹ ਆਪਣਾ ਚਰਖਾ ਕੱਤੀ ਜਾਂਦੀ, ਉਹਨੂੰ ਕਹਿੰਦਾ ਤਾਂ ਕੋਈ ਜਲ ਪਾਣੀ ਹਰ ਲੋਕਾਂ ਨੂੰ ਤਾਂ ਚਾਹ ਚੜ ਜਾਂਦਾ, ਮੇਰੇ ਘਰ ਰਾਜਾ ਆਉਂਦਾ, ਤੈਨੂੰ ਕੁਝ ਆ ਕੋਈ ਨੂੰ ਫੁਰਨਾ ਹੋਣਾ। ਕਹਿੰਦੀ ਤੇਰੇ ਹੁੰਦਾ ਚਾਹਦਾ ਵੀ, ਮੁੰਡਿਆਂ ਦਾ ਵੀ ਹੁੰਦਾ, ਫਿਰ ਉਹਨਾਂ ਦੇ ਮਰਦਿਆਂ ਦਾ ਵੀ ਰੋਣਾ ਪੈਂਦਾ, ਤੇ ਮੈਨੂੰ ਤੇਰੀ ਸਰਕਾਰ ਤੂੰ ਹੈਗੀ ਟਾਈਮ ਦੀ ਕਰਤਾਰ ਕੀਤੀ ਹੈ, ਤੂੰ ਆਪਣੇ ਘਰ ਲੱਖ ਵੇਰੀ ਆ, ਅਸੀਂ ਤੇ ਸਮਾਂ ਪਾਸ ਕਰ ਜਾਣੇ, ਮੈਨੂੰ ਚਾਹ ਕਾਹਦਾ ਨਾਲੇ ਗਏ ਦਾ ਮਹਿਸੂਸ ਕਾਹਦਾ, ਆਪਣੇ ਘਰ ਆਇਆ ਤੂੰ ਆ ਜਾ ਜਾ ਚਲਿਆ ਜਾ। ਬ੍ਰਹਮ ਗਿਆਨੀ ਦੀ ਅਵਸਥਾ ਨਹੀਂ ਹੁੰਦੀ ਵੀ ਕਿਸੇ ਨੂੰ ਵੱਡਾ ਕਰਕੇ ਮੰਨਣੇ, ਪਰ ਇਹ ਤਾਂ ਮਰਜ਼ਾਦਾ ਪੁਰਸ਼ੋਤਮ ਮਰਜ਼ਾਦਾ ਹੈ ਵੀ ਜਿਸ ਤਰ੍ਹਾਂ ਦੀ ਕੋਈ ਵਿਵਸਥਾ ਹੈ, ਇਹ ਹੋ ਗਿਆ ਹੁਣ ਘਰ। ਇੱਥੇ ਉੱਚੇ ਨੀਵੇਂ ਆਉਣਾ ਹੈ, ਕਿਸੇ ਗਲਤੀ ਵਾਲੇ ਨੂੰ ਵਿਹਾਰ ਦੀ ਸਿੱਧੀ ਵਿੱਚ ਵਰਜੀਏ ਨਾ, ਫਿਰ ਉਹ ਵਿਹਾਰ ਨਹੀਂ ਸਿੱਧ ਹੁੰਦਾ, ਤੇ ਕੰਮ ਕਰਨ ਵਾਲੇ ਨੂੰ ਵਡਿਆਈਏ ਨਾ, ਫਿਰ ਵਿਹਾਰ ਦੇ ਵਿੱਚ ਉਹਦਾ ਹੌਸਲਾ ਨਹੀਂ ਵੱਧਦਾ। ਵਿਹਾਰ ਦੇ ਵਿੱਚ ਮਰਜ਼ਾਦਾ ਹੀ ਸਿੱਧ ਰੱਖਣੀ ਪਊ। ਅੰਦਰੋਂ ਉਹਨਾਂ ਨੂੰ ਹੁਣ ਮਾਂ ਜਿਹੜਾ ਕੋਈ ਜ਼ਿਆਦਾ ਪੁੱਤਰ ਤੜਕੇ ਅੱਧੀ ਰਾਤ ਦਾ ਹਾਲ ਜੋੜਿਆ, ਉਹਨੂੰ ਅਲਹਿਦਾ ਪ੍ਰਸ਼ਾਦਾ ਰੱਖਦੀ ਵੀ ਹੈ, ਵਿਹਲੀਆਂ ਨੇ ਤਾਂ ਖੋ ਕੇ ਖਾ ਜਾਣਾ, ਉਹਨੂੰ ਕਿਸੇ ਨੇ ਨਹੀਂ ਦੇਣਾ। ਆਹ ਲਾਣਾ ਤਾਂ ਸਾਰਾ ਉਸੇ ਦੇ ਸਾਰੇ ਸਿਰ ਤੇ ਚੱਲਦਾ, ਕਿੱਥੋਂ ਹੋਊਗੇ। ਫਿਰ ਜੇ ਹੁਣ ਕੰਮ ਕਰਨ ਵਾਲੇ ਦਾ ਸਤਿਕਾਰ ਕਰਤਾਰ ਵੀ ਕਰਦਾ, ਉਹ ਵਿਹਾਰ ਵਿੱਚ ਬਣੀ ਹੋਈ ਗੱਲ ਹੈ, ਉਹਦੇ ਚ ਆਤਮੇ ਦਾ ਫਰਕ ਨਹੀਂ ਪੈਂਦਾ ਵੀ ਆਤਮੇ ਦਾ ਪਿਆਰ ਨਹੀਂ ਕਰਦੇ। ਇਹ ਹੈ ਵਿਹਾਰੀ ਗੱਲ ਗੁਣ ਦੀ, ਉਹਦੇ ਵਿੱਚ ਗੁਣ ਹੈ, ਸ਼ਿਫਤ ਹੈ, ਅੱਧੀ ਰਾਤੋਂ ਹਲ ਜੋੜ ਦਿੰਦਾ, ਉਹਦੀ ਕਮਾਈ ਸਾਰਾ ਟੱਬਰ ਖਾਂਦਾ। ਹੁਣ ਵਿਹਲੀ ਆ ਕੇ ਨੇ ਵੀ ਡੀਂਗਾ ਮਾਰਦੇ ਨੇ ਖਾ ਲਿਆ, ਉਸਨੇ ਸਾਰਾ ਜੇ ਸਾਰਾ ਦਿਨ ਦਹੀਂ ਉਹਨਾਂ ਨੇ ਰਹਿਣੇ ਨਹੀਂ ਦੇਣਾ, ਉਹ ਤਾਂ ਲੁਕੋ ਕੇ ਰੱਖਦੀ ਮਾਂ। ਨੇਕ ਪੁੱਤਰ ਨੂੰ ਕਮਾਈ ਕਰਨ ਵਾਲੇ ਨੂੰ ਰੱਬ ਵੀ ਸਾਰੀਆਂ ਜਿਣਸਾਂ ਲੁਕੋ ਕੇ ਰੱਖਦਾ, ਸਾਰੀ ਦੁਨੀਆਂ ਤੋਂ ਲੁਕੋ ਕੇ ਬ੍ਰਹਮ ਗਿਆਨੀ ਦੀ ਖਾਤਰ ਰੱਖਦਾ, ਮਗਰ ਉਹਨੇ ਕਿੱਥੋਂ ਲੁਕੋ ਕੇ ਰੱਖਣੀ ਹੈ। ਉਹਦੀ ਅਵਸਥਾ ਇਹੀ ਹੈ ਵੀ ਗਿਆਨੀ ਨਹੀਂ ਪ੍ਰਾਪਤ ਹੁੰਦੀ, ਦੁਨੀਆਂ ਨੂੰ ਨਹੀਂ ਪ੍ਰਾਪਤ ਹੁੰਦੀ ਹੈ, ਯਤਨ ਕਰਨ ਵਾਲਿਆਂ ਨੂੰ। ਮਹਾਂਪੁਰਖ ਦੀ ਜਿਹੜੀ ਪਹਿਲੀ ਅਵਸਥਾ ਹੈ ਉਹ ਤਾਂ ਹਾਲੀ ਵਾਲੀ ਹੈ। ਹਾਲੀ ਨੂੰ ਕਹਿੰਦਾ ਜੀ ਕਹਿ ਗਿਆ ਫੜ ਲੈ ਮੁੰਨਾ, ਚਲਿਆ ਜਾ ਸੁਣਨਾ ਵੀ ਤੇਰੀ ਕਿਸੇ ਨੇ ਸਾਰੀ ਕੋਈ ਸਤਵੰਤੀ ਮਾਂ ਹੋਵੇ ਹਾਲੀ ਦੀ, ਉਹਨੂੰ ਦਰਦ ਹੋਊ ਵੀ ਮੇਰਾ ਪੁੱਤ ਅੱਧੀ ਰਾਤ ਦਾ ਹਲ ਜੋੜ ਕੇ ਗਿਆ, ਸਾਜ ਨੇ ਰੋਟੀ ਲੈ ਕੇ ਜਾਵਾਂ, ਜਾਂ ਧਰਮ ਸੰਪਤਨੀ ਹੋਵੇ ਜਿਹਨੂੰ ਚਾਹ ਹੋਵੇ ਮੇਰਾ ਪਤੀ ਅੱਧੀ ਰਾਤ ਦਾ ਭੁੱਖਾ ਹੋਊ,
ਤੇ ਆਵਾਗਾਉਣ ਤਾਂ ਕੌਣ ਪੁੱਛਦਾ, ਆਏ ਨੂੰ ਵੀ ਕਹਿ ਦੇਣਗੇ ਵੀ ਨਿਆਣੇ ਦੇ ਧੱਫਾ ਮਾਰ ਕੇ ਰਵਾ ਦੇਣਾ ਵੀ ਇਹ ਨੂੰ ਚੱਕ ਮੈਂ ਲਾਹੂ ਮੈਂ ਕਿੱਥੋਂ ਨਾ ਮੈਂ ਮੰਨੀਆਂ ਖਾਣੀਆਂ ਤਾਂ ਇਹਨੂੰ ਪਹਿਲਾਂ ਰਵਾ ਦੇਣੇ ਨੂੰ, ਨਿਆਣੇ ਨੂੰ ਬੁਰਾ। ਭਾਗਾਂ ਵਾਲਾ ਹੋਊ ਜਿਹਦੇ ਕੁਛ ਪਤਨੀ ਨੇਕ ਹੋਵੇਗੀ, ਨਹੀਂ ਦੁਨੀਆ ਤੇ ਲੱਭਦੇ ਨੀ ਇਹ ਗੱਲ, ਪਤਨੀਆਂ ਸਾਰਿਆਂ ਨੇ ਮਾਵਾਂ ਤੋਂ ਹੀ ਪੁੱਤ ਜੰਮੇ ਅਸੀਂ ਵੀ, ਮਗਰ ਮਾਵਾਂ ਲੱਭਣੀਆਂ ਤੇ ਇਹ ਵੀ ਔਖੀ ਗੱਲ ਹੈ, ਇਹ ਵੀ ਰੱਬ ਦੀ ਬਖਸ਼ਿਸ਼ ਹੈ। ਮਾਂ ਉਸਦਾ ਨਾਮ ਹੈ ਮਾਂ ਥਾ, ਜਿਹੜਾ ਮੁੜ ਕੇ ਮਾਤਾ ਦੇ ਗਰਭ ਚ ਨਾ ਆਵੇ, ਖੇਰਾ ਉਹਦੀ ਕੁੱਖ ਚ ਆਇਆ ਇਹੀ ਜਿਸ ਮਾਤੋ ਤੋਂ ਮਿਲੀ ਹੋਵੇ, ਜਿਹੜਾ ਵਾਹਿਗੁਰੂ ਦੀ ਬੰਦਗੀ ਕਰੇ ਮੁੜ ਕੇ ਗਰਭ ਚ ਨਹੀਂ ਆਉਂਦਾ। ਮਾਤਾ ਉਹਦਾ ਨਾਮ ਹੈ ਜਿਹੜਾ ਜੰਮਦੇ ਬੱਚੇ ਨੂੰ ਵਾਹਿਗੁਰੂ ਨਾਲ ਜੋੜ ਦੇਵੇ। ਜਿਸ ਤਰ੍ਹਾਂ ਫਰੀਦ ਦੀ ਮਾਤਾ ਸੀ, ਧਰੂਣ ਦੀ ਮਾਤਾ ਸੀ, ਉਹਨਾਂ ਨੂੰ ਮਾਤਾ ਦਾ ਰੈਂਕ ਹੈ ਢਾਈ ਮਾਵਾਂ ਨੂੰ। ਮਾਵਾਂ ਨੂੰ ਸ਼ਾਸਤਰਕਾਰ ਦਾ ਲਿਖਿਆ, ਗੁਰੂ ਕਰਦਾ ਇਤਿਹਾਸ ਲਿਖਦਾ ਵੀ ਤੀਜੀ ਪ੍ਰਥਵੀ ਨੂੰ ਮਾਂ ਨੇ ਉਪਦੇਸ਼ ਕੀਤਾ ਵੀ ਬੱਚਾ ਇਹ ਰਾਜ ਤਾਜ ਤਾਂ ਦੋ ਦਿਨ ਦਾ ਸੁਪਨਾ ਹੈ, ਤੂੰ ਪਰਮਾਤਮਾ ਦੀ ਬੰਦਗੀ ਕਰ ਲੈ। ਜਦੋਂ ਉਹ ਜੀ ਸਕਦਾ ਹੁੰਦਾ ਸੀ, ਕਹਿੰਦੇ ਦਰਖਤਾਂ ਦੇ ਪੱਤੇ ਸੂਤ ਕੇ ਖਾਂਦਾ ਹੁੰਦਾ ਸੀ, ਤੇ ਉਹਦੇ ਬਾਰਾਂ ਸਾਲ ਦੇ ਕੇਸ ਜਟਾ ਹੋ ਗਈਆਂ, ਉਹ ਇਸ਼ਨਾਨ ਕਰਾ ਕੇ ਸੁਲਝਾ ਰਹੀ ਹੈ। ਮਾਂ ਨੂੰ ਤਾਂ ਚਾਹ ਹੁੰਦਾ ਆਪਣੇ ਪੁੱਤਰ ਨੂੰ ਸ਼ਿੰਗਾਰਨ ਦਾ, ਵੀ ਉਹਦੇ ਕੇਸ ਵਾਹਦਿਆਂ ਤੇ ਉਹ ਰੋਣ ਉੱਖੜ ਗਿਆ, ਤੇ ਉਹਨੇ ਸੀ ਕਹੀ। ਉਹਨੇ ਪੁੱਛਿਆ ਵੀ ਪੁੱਤਰ ਕੀ ਗੱਲ? ਕਹਿੰਦੇ ਮਾਤਾ ਜੀ ਰੋਮ ਪੱਡਿਆ ਕੋ ਵੀ ਤਕਲੀਫ ਹੈ, ਇਹਨਾਂ ਨੂੰ ਸੰਬੰਧ ਹੈ, ਮੇਰਾ ਬਾਲ ਖਿੱਚੇ ਤੇ ਦਰਦ ਆਉਂਦਾ। ਕਹਿੰਦੇ ਸ਼ਕਦਾ ਕਿਉਂ ਦਰਖਤਾਂ ਦੇ ਪੱਤੇ? ਕਹਿੰਦੇ ਉਹਨਾਂ ਦਰਖਤਾਂ ਨੂੰ ਨੀ ਦਰਦ ਹੁੰਦਾ। ਫਿਰ ਉਹ ਕਾਠ ਦੀ ਰੋਟੀ ਬਣਾਈ, ਰੋਟੀ ਮੇਰੀ ਕਾਠ ਦੀ, ਲਾਵਣ ਮੇਰੀ ਭੁੱਖ। ਇਹ ਮਾਤਾ ਇਹੀ ਮਾਤਾ ਹੁੰਦੀ ਹੈ, ਇੰਨੀ ਤਿੱਖਿਆ ਵਿੱਚ ਵੀ ਅਗਲਾ ਗਿਆਨ ਕਰਦੀਆਂ ਰਹਿਣ ਵੀ ਜਿਹੜੇ ਦਰਖਤਾਂ ਦੇ ਪੱਤੇ ਸੂਤ ਕੇ ਖਾਂਦਾ ਸੀ ਉਹਨਾਂ ਨੂੰ ਨੀ ਦੁੱਖ ਹੁੰਦਾ, ਉਹ ਕੇਸ ਸੁਲਝਾਉਂਦੇ ਤੇ ਸੀ ਕਰਦੇ। ਇਹਦਾ ਨਾਮ ਹੈ ਸਾਰੀ ਮਾਤਾ ਹੋਈ। ਉਹਨੇ ਚੰਮ ਨਾਲ ਪਿਆਰ ਨਹੀਂ ਕੀਤਾ, ਚੰਮ ਨਾਲ ਕਰਨ ਵਾਲੀਆਂ ਪਿਆਰ ਮਾਵਾਂ ਨਹੀਂ ਹੁੰਦੀਆਂ, ਮਾਵਾਂ ਹੁੰਦੀਆਂ ਜਿਹੜੀਆਂ ਚੰਮ ਦੇ ਵਿੱਚ ਚੰਮ ਨੂੰ ਪਾਲਣ ਵਾਲੇ ਪਰਮਾਤਮਾ ਨੂੰ ਮਿਲਾ ਦੇਣ। ਜਿਹੜੇ ਸਾਰਿਆਂ ਚ ਉਹਦਾ ਨਾਮ ਮਾਤਾ ਹੈ, ਮਾਤਾ ਤੋਂ ਤਾਂ ਸਾਰੀ ਸ੍ਰਿਸ਼ਟੀ ਪਸ਼ੂ ਪੰਛੀ ਵੀ ਮਾਵਾਂ ਨੂੰ ਹੀ ਜੰਮਦੇ ਨੇ। ਮਾਤਾ ਉਸਦਾ ਨਾਮ ਹੈ ਜਿਹੜੀ ਮੁੜ ਕੇ ਮਾਂ ਦੇ ਤਾਲ ਚ ਨਾ ਆਵੇ। ਇਹ ਜਨਨੀ ਜਨੇ ਤੋਂ ਭਗਤ ਜਨ ਕਹਿ ਦਾਤਾ ਕਹਿ ਸੂਰ ਨਹੀਂ ਤੋ ਜਨਨੀ ਵਾਂਝ ਰਹੇ ਕਾਹੇ ਗਵਾਵੇ ਨੂਰ। ਜਨਨੀ ਨਾਮ ਮਾਤਾ ਦਾ ਹੈ, ਮਾਤਾ ਨਾਮ ਗੁਰਬਾਣੀ ਦਾ ਹੈ, ਸਿੱਖ ਗੁਰਬਾਣੀ ਤੋਂ ਪੈਦਾ ਹੋਇਆ। ਇਹੀ ਜੀ ਮਾਂ ਕੋਈ ਨੀ ਮਿਲਣੀ, ਜਿਹੜਾ ਕੋਈ ਇਹਦੀ ਗੋਦੀ ਚ ਬੈਠਣ ਸਿੱਖ ਗਿਆ ਉਹ ਕਦੇ ਨਾ ਲੱਗ ਜਾਵੇਗਾ, ਜੰਮਣ ਵੱਲ ਤੋਂ ਰਹਿਤ ਕਰ ਦੇਵੇਗੀ। ਇਹ ਇਹੀ ਜੀ ਮਾਂ ਹੈ ਜਿਥਰ ਸਿੱਖ ਪੈਦਾ ਹੋਇਆ ਗੁਰੂ ਦੀ ਬਾਣੀ ਤੋਂ। ਜਿਸ ਨੂੰ ਪਤਾ ਲੱਗ ਗਿਆ ਵੀ ਮੇਰੀ ਮਾਂ ਗੁਰਬਾਣੀ ਹੈ, ਫਿਰ ਉਹ ਮਾਂ ਦੀ ਗੋਦੀ ਚ ਬੈਠਣ ਵਾਲੇ ਨੂੰ ਮਾਂ ਨਾ ਤੱਤੀ ਹਵਾ ਲੱਗਣ ਦੇਵੇਗੀ। ਇਹ ਲੋਕ ਪ੍ਰਲੋਕ ਦੇ ਸੰਕਟ ਕੱਟ ਕੇ ਰੱਬ ਨਾਲ ਜੋੜੇ ਬਿਨਾਂ ਉਰੇ ਛੱਡਦੀ ਹੋਈ ਨੀ। ਤੁਰਕੀ ਬਾਣੀ ਆਈ ਜਿਹਨ ਸਗਲੀ ਚਿੰਤਾ, ਉਸ ਬਾਣੀ ਨੇ ਸਤਿਗੁਰੂ ਨੇ ਆਪਾਂ ਸਾਰਿਆਂ ਨੂੰ ਲਾਇਆ ਪਰ ਥਾਂ ਪਾਵੇ, ਸਾਰਿਆਂ ਵਿਹਾਰਾਂ ਨੂੰ ਚੰਗਾ। ਕੋਈ ਤਾਂ ਕਿਸੇ ਸੰਕਲਪਰੀ ਬਣਾਉਣਾ, ਪਿਆਰ ਦੇ ਨਾਲ ਦਿਨ ਕੱਟਣੇ ਨੇ, ਇੱਥੋਂ ਆਦਤ ਬਣਾ ਲੈਣੀ ਹੈ। ਜੇ ਹੁਣ ਆਪਾਂ ਇੱਥੇ ਚਾਲੀ ਚਾਲੀ ਪਾਠ ਕਰਦੇ ਹਾਂ ਤੇ ਹੁਣ ਦਾਸ ਨੂੰ ਸੀ ਵੀ ਨੱਕੀ ਖੜੇ ਵੀ ਕਰਦੇ ਹੁੰਦੇ ਸੀ, ਹੁਣ ਤਾਂ ਇਉਂ ਹੋ ਗਿਆ ਵੀ ਹੁਣ ਤਾਂ ਇਸੇ ਪ੍ਰਣ ਜਲਪਾਂ ਨੇ ਵੀ ਕਿਸੇ ਗੁਰਮੁਖ ਨੇ ਅੱਧੀ ਰਾਤੋਂ ਹਲ ਜੋੜਨਾ, ਕਿਸੇ ਨੇ ਰਫਲ ਚ ਕਿੰਖੜਾ ਪਹਿਰੇ ਤੇ, ਉਹ ਕਿੰਨੇ ਪਿਆਰ ਨਾਲ ਕਿੰਨੇ ਸਤਿਕਾਰ ਨਾਲ ਬਣਾ ਕੇ ਲਿਆਉਂਦੇ ਨੇ। ਫਿਰ ਉਹਨਾਂ ਅੰਨ ਪਾਣੀ ਦੇ ਜੋਗੀ ਜਨਾਂ ਦਾ ਜੇ ਆਪ ਨੀ ਸ਼ਿਫਟ ਕਰਦਾ ਉਹਨੂੰ ਕੀ ਦੇਊਗਾ? ਸ਼ਿਫਟ ਕਰਨ ਵਾਲੇ ਦੇ ਪੱਲੇ ਇੰਨਾ ਕੁਸੇ ਨਾਲ, ਉਹਦਾ ਵੀ ਭਲਾ ਹੋ ਜਾਣਾ। ਬਾਬਾ ਜੀ ਨੇ ਆਪਣੇ ਤੇ ਮਿਹਰ ਹੀ ਕੀਤੀ ਹੈ ਵੀ ਜਵਾਨਾ ਹੋਵੇ ਕਲਯੁਗ ਦਾ, ਕੋਈ ਸੰਕਲਪ ਬਣੇ ਨਾ, ਕਿਸੇ ਬੀਬੀ ਨੂੰ ਮਨਾ ਕਹਿਣਾ ਪਵੇ ਭਾਈ ਲੰਗਰ ਕਰਨੀ ਜਾਇਓ, ਕੋਈ ਰੋਟੀ ਲਾਹੁਣ ਵਾਲਾ ਨੀ ਹੈ। ਬਿਨਾਂ ਸੰਕਲਪ ਦੇ ਕਿਸੇ ਤੋਂ ਚਾਲੀ ਚਾਲੀ ਮੀਲ ਤੇ ਪ੍ਰਸ਼ਾਦਾ ਚੱਲ ਕੇ ਆਉਂਦਾ। ਇਹ ਬਾਬਾ ਜੀ ਦੀ ਕਮਾਈ ਨੀ ਤੇ ਹੋਰ ਕਿਹਦੀ ਹੈ? ਕੋਈ ਸੰਕਲਪ ਹੀ ਨਾ ਬਣੇ ਵੀ ਪਾਣੀ ਦੀ ਲੋੜ ਹੋਊਗੀ, ਕਿਸੇ ਵੇਲੇ ਉੱਠਣ ਦੀ ਲੋੜ ਹੋਊਗੀ, ਪਾਣੀ ਵੀ ਰਾਸ਼ੀ ਸੂਲ ਬਣਾਏ ਪਏ ਤੇ ਜਿੱਥੇ ਮਰਜ਼ੀ ਉੱਥੇ ਵਰਤ ਲੈ। ਤੇ ਇਹ ਫੇਰ ਵੀ ਜੇ ਨਹੋਰਾ ਕਰੀਏ ਵੀ ਮੈਂ ਬੰਦਗੀ ਕਰਦਾ, ਆਪਾਂ ਕਹੋ ਆਪਾਂ ਗੁਰੂ ਦੀ ਬਖਸ਼ਿਸ਼ ਨਾਲ ਇਸ ਗੋਦੀ ਚ ਆਏ। ਸੰਕਲਪ ਕੋਈ ਨੀ, ਕਿਸੇ ਮਹਾਤਮਾ ਨੂੰ ਤਾਂ ਮਹਾਤਮਾ ਨੂੰ ਕਿਸੇ ਜੀਵ ਨੂੰ ਮਾੜਾ ਨੀ ਕਹਿਣਾ। ਜੇ ਉਹ ਭੈੜੇ ਕੰਮ ਕਰਦਾ, ਜੇ ਤੇਰੇ ਨਾਲ ਉਹਦਾ ਕੋਈ ਰਿਸ਼ਤਾ ਹੈ ਤਾਂ ਉਸ ਨੂੰ ਪਿਆਰ ਨਾ ਹਟਾ ਲੈ, ਨਹੀਂ ਸੰਕਲਪ ਛੱਡ ਜਿਹੜਾ ਕਰੂ ਕਰੂ। ਕਿਸੇ ਨੂੰ ਮਾੜਾ ਕਹਿਣਾ ਤੈਨੂੰ ਸਾਹ ਕਿਹੜਾ ਜਿਹੜਾ ਤੂੰ ਆਪਣੇ ਰੱਬ ਦੀ ਸਿਫਤ ਛੱਡ ਕੇ ਉਹਨੂੰ ਕਹੇਗਾ? ਚੰਗਾ ਮਾੜਾ ਇਹਦਾ ਸੰਕਲਪ ਹੀ ਛੱਡ। ਪੁੱਤਰ ਚੰਗਾ ਚੰਗਾ ਆਪਣਾ ਕਰਮ ਭੋਗੇਗਾ, ਮਾੜਾ ਮਾੜਾ ਭੋਗੇ ਤੇ ਕੀ ਸੰਕਲਪ ਦੀ? ਜਾਨਵਰ ਵੀ ਆਲਣੇ ਤੋੜੇ ਦੇ ਮਿਹਰ ਨਹੀਂ ਕਰਦੇ, ਸੁਤੰਤਰਤਾ ਹੈਗੀ। ਆਲਣੇ ਆਲਣੇ ਚ ਉਹਨੂੰ ਚੋਗਾ ਲਿਆ ਕੇ ਦਿੰਦੇ ਨੇ, ਆਵਾਜ਼ ਨਹੀਂ ਆਉਂਦੀ। ਅਸੀਂ ਉਮਰ ਮਰਜ਼ੀ ਤੱਕ ਭਾਵਾਂ ਕੋਈ ਆਗਿਆਕਾਰੀ ਨਾ ਹੋਵੇ, ਫਿਰ ਵੀ ਕਹਿੰਦੇ ਮਤ ਆਹ ਬਣਾ ਦਈਏ ਆਹ ਬਣਾ ਦਈਏ। ਪੁੱਤਰ ਉਹੀ ਹੁੰਦਾ ਜਿਹੜਾ ਆਗਿਆ ਚ ਹੋਵੇ, ਮਿੱਤਰ ਉਹੀ ਹੁੰਦਾ ਜਿਹੜਾ ਆਗਿਆ ਚ ਹੋਵੇ, ਜਿਹੜਾ ਪ੍ਰਸੰਨਤਾ ਜਾਵੇ ਉਹਨੂੰ, ਜਿਹੜੀ ਆਪਾਂ ਨੂੰ ਮਾਂ ਤੋਂ ਸਿੱਖਿਆ ਮਿਲੀ ਹੈ ਗੁਰਬਾਣੀ ਤੇ, ਫਿਰ ਉਹਨੂੰ ਵੀ ਉਹ ਦਿਓ ਭਾਈ ਤੂੰ ਗੁਰਬਾਣੀ ਪੜਿਆ ਕਰ, ਨਸ਼ਾ ਛੱਡ। ਜਿਹੜਾ ਇਸ ਅਧਿਕਾਰੀ ਨਹੀਂ ਹੈ ਉਸ ਦੇ ਨਾਲ ਉਹ ਜੀਵਨ ਵਿਵਸਥਾ ਛੱਡ ਦਿਓ, ਨਾ ਆਪਣਾ ਉਹ ਵੈਰੀ ਹੈ ਨਾ ਆਪਣਾ ਮਿੱਤਰ ਹੈ। ਜਿਹੜਾ ਕੋਈ ਜਿਹਾ ਜਿਹਾ ਕਰਦਾ ਉਸਦੇ ਤਰਲੋਚਨ ਦਾ ਸ਼ਬਦ ਉਸਦੇ ਉੱਤੇ ਦੀ ਸਮੇਂ ਨਾਲ ਫਿਰ ਵਿਚਾਰਾਂਗੇ ਵੀ ਗੁਰਬਾਣੀ ਦੇ ਲੜ ਆਪਾਂ ਨੂੰ ਬਹੁਤ ਹੀ ਇਹੋ ਭਾਗਾਂ ਵਾਲਿਆਂ ਸਾਰਿਆਂ ਸੰਕਲਪਾਂ ਤੋਂ ਜੇ ਬੰਦਗੀ ਨੂੰ ਵੀ ਉੱਠਦੇ ਨੇ ਤਾਂ ਬੰਦਗੀ ਕਰਨ ਵਾਲਾ ਉਦਾਸੀ ਹੋ ਕੇ ਪਹਿਲਾਂ ਵਿਰਾਗ ਇਸ ਨੂੰ ਗਧਾ ਵਿਰਾਗ ਕਹਿੰਦੇ ਨੇ ਸਧਾਰਨ ਸ਼ਬਦ ਲੋਕਾਂ ਵਿੱਚ। ਬਾਬਾ ਜੀ ਨੇ ਇਸ ਨੂੰ ਕਿਹਾ ਕੱਚਾ ਨਾਨਕ ਕੱਚੜਿਆ ਉਸ ਨੂੰ ਤੋੜ ਢੂੰਡ ਸੰਤ ਪੱਕਿਆ ਇਹਨਾਂ ਨੂੰ ਕੱਚਾ ਕਿਹਾ ਉਸ ਨੂੰ ਕਹਿੰਦੇ ਨੇ ਵੀ ਗਧਾ ਵਿਰਾਗ ਵੀ ਦੋ ਦਿਨ ਵਿਰਾਗ ਹੋਇਆ। ਬਾਬਾ ਜੀ ਨੇ ਕਿਹਾ ਵੀ ਮਨਮੁਖ ਲਹਿਰ ਘਰ ਛੱਡ ਵੀ ਗੁੱਜਾ ਪਰ ਕਰ ਜਾਏ ਕਿ ਹੇਰਾ ਇੱਕ ਦਿਨ ਵਿਰਾਗੀ ਦੀ ਗੱਲ ਸੁਣ ਲਈ ਉਹਦੇ ਲਹਿਰ ਨਾਲ ਘਰ ਛੱਡ ਗਿਆ ਵੀ ਆਪਾਂ ਤਾਂ ਸ਼ਾਦੀ ਨੀ ਕਰਨੀ ਆਪਾਂ ਟੱਬਰ ਨੀ ਪਾਲਣਾ ਫਿਰ ਪਗਾਨੇ ਕਰੀ ਰੋਲਦਾ ਫਿਰਦਾ ਸੁਰਤ ਨੂੰ ਸਿੱਟਦਾ ਫਿਰਦਾ। ਜੇ ਇਸ ਵਿੱਚ ਜੇ ਮੁੰਡਾ ਜਣੇਗਾ ਤਾਂ ਨਾਲ ਉਹਦੀ ਸੀਣ ਵੀ ਪੂੰਜੇਗਾ ਤੇ ਉਹਦੇ ਤਾਂ ਦੁੱਖ ਸੁੱਖ ਵੀ ਹੋ ਜਾਂਦੇ ਮਰਦੇ ਦਾ ਨਹੀਂ ਪਰਗ੍ਰਹਿ ਨਹੀਂ ਕਰਨਾ ਉਹਦੇ ਉੱਤੇ ਕਿਉਂ ਕਰਤਾਰ ਜੇ ਮੁੰਡੇ ਵੀ ਜੇ ਉਹਦੇ ਬਣ ਕੇ ਹੁਣ ਮੁੰਡੇ ਆਪਾਂ ਨੂੰ ਕੀ ਕਹਿੰਦੇ ਜੇ ਮੁੰਡੇ ਭੇਜੇ ਤਾਂ ਕਰਤਾਰ ਫਿਰ ਇਹ ਜੇ ਭੇਜੇ ਜਿਨ੍ਹਾਂ ਦਾ ਕੋਈ ਸੰਕਲਪ ਮਾਂ ਬਾਪ ਦੇ ਸਿਰ ਤੇ ਹੀ ਨਹੀਂ ਹੈ ਤੁਹਾਡੀ ਹੈ ਸਾਧ ਸੰਗਤ ਦਾ ਸਦਕਾ। ਮੈਨੂੰ ਅੱਜ ਤੱਕ ਕਿਸੇ ਬੱਚੇ ਨੇ ਕਿਹਾ ਵੀ ਸਾਡੇ ਬਾਪੂ ਨੇ ਸਾਡਾ ਵਿਗਾੜਤਾ ਹੈ ਵੀ ਕੰਮ ਹੀ ਨਹੀਂ ਕਰਦਾ ਕੋਈ ਹਾਲੇ ਉਹ ਬਹੁਤ ਛੋਟੇ ਸੀ ਜਦੋਂ ਮੈਂ ਹਜ਼ੂਰ ਦੇ ਪਾਸੇ ਲੱਗਿਆ ਸੰਤਾਲੀ ਦੇ ਵਿੱਚ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਲੈ ਲਓ ਪਰ ਇਹ ਬਖਸ਼ਿਸ਼ ਹੈ ਸੰਗਤ ਦੀ ਤੇ ਮਹਾਂਪੁਰਖਾਂ ਦੀ ਹੋਈ ਹੈ ਮੇਰੀ ਕੋਈ ਕਮਾਈ ਨਹੀਂ ਜਾਂ ਪਿਤਾ ਜੀ ਦੀ ਹੋਊ ਜਿਨ੍ਹਾਂ ਨੇ ਦੂਜੇ ਦੀ ਬੱਲੀ ਵੀ ਨਹੀਂ ਛੇੜੀ ਜਿਨ੍ਹਾਂ ਨੂੰ ਲੋਕੀ ਸਧਾਰਨ ਤੇ ਕਮਲਾ ਕਹਿੰਦੇ ਸੀ ਰੱਬ ਹੁੰਦਾ ਹੀ ਕਮਲਿਆਂ ਦਾ ਉਹਨਾਂ ਦੀ ਕਮਾਈ ਦਾ ਸਦਕਾ ਹੋਊ ਵੀ ਉਹਨਾਂ ਦੇ ਸਾਰੇ ਘਰ ਹੋਣ ਜੇ ਪੁੱਤਰ ਇਹ ਜੇ ਪੁੱਤਰ ਹੋਣ ਤੇ ਜਦ ਮਹਾਂਪੁਰਖ ਨੇ ਕੱਢ ਲਿਆ ਵੀ ਲਿਦ ਚੋਂ ਮਾਨਕ ਕੱਢਣੇ ਤਾਂ ਉਹਨਾਂ ਦੀ ਆਪਣਾ ਪੁਰਸ਼ਾਰਥ ਸੀ ਉਹਨਾਂ ਦੀ ਆਪਣੀ ਦਿਆ ਸੀ ਤੇ ਇਹ ਹੁਣ ਗ੍ਰਿਸ਼ਤ ਲਿਦ ਹੈ ਇਹਦੇ ਵਿੱਚੋਂ ਸਾਧੂ ਬਣਾ ਦੇਣਾ ਇਹ ਮਹਾਂਪੁਰਖ ਦੀ ਦਾਤ ਹੈ। ਕਮਾਈ ਨਾਲ ਤਾਂ ਬਣ ਸਕਦਾ ਸਾਧੂ ਤਾਂ ਹੋਇਆ ਸਾਧੂ ਮਗਰ ਇਹ ਜਿਹੜਾ ਗ੍ਰਿਸ਼ਤੀ ਡਿਊਟੀ ਦੇ ਵਿੱਚ ਕਰਨਾ ਮੈਂ ਵੀ ਉਹਨਾਂ ਨੂੰ ਕੀ ਕਹਾਂ ਵੀ ਮਾਤਾ ਪਿਤਾ ਵੀ ਮੇਰੀ ਸੇਵਾ ਕਰਦੇ ਵੀ ਪਰ ਸਾਡਾ ਮੁੰਡਾ ਬੰਦਗੀ ਵੱਲ ਲੱਗਿਆ ਇੱਕ ਦਿਨ ਨੀ ਉਹਨਾਂ ਨੇ ਮੈਨੂੰ ਕਿਹਾ ਹੈ ਵੀ ਭਾਈ ਅੱਜ ਕੰਮ ਕਰਨਾ ਕੱਲ ਨੂੰ ਨਿਯਮ ਕਰਨਾ ਸੁਪਨੇ ਵਿੱਚ ਵੀ ਨਹੀਂ ਕਿਹਾ ਨਾ ਕਿਸੇ ਬੱਚੇ ਨੇ ਕਿਹਾ ਹੁਣ ਤੱਕ। ਆਪਾਂ ਹੱਸਦਿਆਂ ਨੇ ਵੀ ਕੱਲ ਪਰਸੋਂ ਕਿਹਾ ਵੀ ਭਾਈ ਤੁਸੀਂ ਆਪਣੀ ਜ਼ਮੀਨ ਹੁਣ ਵੰਡ ਲਓ ਕਹਿੰਦੇ ਜੀ ਇਹ ਸੰਕਲਪ ਵੀ ਨਾ ਪਾਓ ਤੇ ਸਾਡੀ ਤਾਂ ਨੰਘੀ ਜਾਣੀ ਹੈ ਗਾਂ ਜੀ ਨੇ ਵੜਨੀ ਵੰਡ ਲਓ ਜੇ ਅਸੀਂ ਛੱਡਦੇ ਹਾਂ ਵੀ ਆਪੇ ਸੰਗਤ ਸਾਂਭ ਲੂ ਜਿਹੜਾ ਅਸੀਂ ਆਪਣਾ ਸਮਾਂ ਕਾਸ ਕਰ ਲਿਆ ਬਾਪੂ ਕਰਕੇ ਤੁਹਾਡਾ ਕਰਕੇ ਸਾਡਾ ਵੀ ਹੋ ਜੂ ਤੇ ਇਹ ਭਾਵੇਂ ਉਹ ਸਭ ਕੁਝ ਮੇਰ ਕਰਦੇ ਨੇ ਕਮਾਉਂਦੇ ਨੇ ਪਰ ਇਹ ਸੰਕਲਪ ਤਾਂ ਨੀ ਦਸ ਨੂੰ ਆਇਆ ਵੀ ਉਹ ਕਿੱਥੇ ਬੱਚੇ ਭੁੱਖ ਘਰ ਮੰਗਦੇ ਨੇ ਜਾਂ ਆਹ ਮੰਗਦੇ ਨੇ ਜਾਂ ਉਹ ਮੰਗਦੇ ਨੇ ਤੇ ਇਹ ਇਸ ਬਾਣੀ ਦੀ ਮਿਹਰ ਹੈ ਇਹਨੂੰ ਦਿਲ ਲਾ ਕੇ ਕਰੀ ਜਾਈਏ ਹੋ ਸਕਦਾ ਹਜ਼ੂਰ ਸਾਰਿਆਂ ਨੂੰ ਗ੍ਰਿਸ਼ਤ ਜਿਵੇਂ ਜਿਵੇਂ ਆਨੰਦ ਦੇਵੇ ਇਹਦਾ ਨਾਮ ਗ੍ਰਿਸ਼ਤ ਨਹੀਂ ਗ੍ਰਿਸ਼ਤ ਗੁਰੂ ਨੂੰ ਸੌਂਪ ਦੀਏ ਮੈਨੂੰ ਕੀ ਜੰਮਿਆ ਤੇਰਾ ਮਰਿਆ ਤੇਰਾ। ਸੰਤਰੀ ਨੂੰ ਖਜ਼ਾਨੇ ਦੀ ਮਿਹਰ ਨਹੀਂ ਹੁੰਦੀ ਮਗਰ ਆਪਣੀ ਉੜਦੀ ਦੇ ਵਿੱਚ ਦੁਸ਼ਮਣ ਨੂੰ ਉੱਥੋਂ ਇੱਕ ਤੋਲਾ ਨਹੀਂ ਚੱਕਣ ਦਿੰਦਾ ਨੇੜੇ ਨਹੀਂ ਆਉਣ ਦਿੰਦਾ ਖਜ਼ਾਨੇ ਦੇ ਮਾਲਕ ਭਾਵਾਂ ਉਹਨੂੰ ਸਾਰੇ ਨੂੰ ਖਾਲੀ ਕਰ ਦੇਵੇ ਚਾਹੇ ਵਰਤ ਲਵੇ ਚਾਹੇ ਭਰਿਆ ਰੱਖੇ ਮਲਕ ਮੂਹਰੇ ਉਹਦਾ ਕੋਈ ਉਜ਼ਰ ਨਹੀਂ ਜਿੰਨਾ ਚਿਰ ਉਹ ਢਾਈ ਉਹਨੂੰ ਦੋ ਘੰਟੇ ਖੜਨਾ ਉਹਦੇ ਵਿੱਚ ਦਵਾਨੀ ਨਹੀਂ ਵਹਿੰਦੀ ਉਹਨੂੰ ਅੱਠ ਪਹਿਰ ਦੀ ਨੌਕਰੀ ਦੇ ਵਿੱਚੋਂ ਪਰ ਉਹਨਾਂ ਚਿਰ ਉਹ ਉੜਦੀ ਦੇ ਵਿੱਚ ਆਉਣ ਨਹੀਂ ਦਿੰਦਾ ਇਸ ਨੋਟ ਗ੍ਰਿਸ਼ ਦੀ ਗਮੀ ਸ਼ਾਦੀ ਦੇ ਇੱਜ਼ਤ ਵਿਰੋਧ ਦੇ ਵਿੱਚ ਪੂਰਾ ਖੜਨਾ ਮਗਰ ਮੇਰੀ ਜਿਹੜੀ ਇੱਜ਼ਤ ਹੈ ਉਹ ਮੇਰੇ ਸਾਈਂ ਦੀ ਹੈ ਸਾਈਂ ਵੀ ਹੈ ਤਾਂ ਮੇਰੀ ਹੈ ਪਹਿਰਾ ਪੂਰਾ ਦੇਣਾ ਮੇਹਰ ਨਹੀਂ ਕਰਨੀ ਵੀ ਸਰਕਾਰ ਚਾਹੇ ਖਜ਼ਾਨੇ ਨੂੰ ਖਾਲੀ ਰੱਖੇ ਚਾਹੇ ਮੇਹਰ ਤੋਂ ਪਰੇ ਹੋਣ ਵਾਲੀ ਗੱਲ ਇਸ ਬਾਣੀ ਵਿੱਚ ਹੈ ਇਹ ਬਾਣੀ ਕੱਢ ਲੈਂਦੀ ਹੈ ਆਪੇ ਸਾਨੂੰ ਅਸੀਂ ਗੱਲਾਂ ਵਿਸ਼ਕ ਮਾਰੀ ਜਾਈਏ ਬਾਬਾ ਜੀ ਮੇਹਰ ਕਰਨ ਤਾਂ ਵੀ ਇਮਤਿਹਾਨ ਨਾ ਲੈਣ ਇਸ ਸੰਗ ਚ ਬੈਠਿਆਂ ਦਾ ਸਮਾਂ ਪਾਸ ਕਰ ਦੇਣ ਇਸ ਇਮਤਿਹਾਨ ਦੇ ਵਿੱਚ ਆਪਾਂ ਪਾਸ ਹੋਣ ਵਾਲੇ ਨਹੀਂ ਨਾ ਦੱਸ ਤੇ ਕੋਈ ਹਜੇ ਆਇਆ ਨਾ ਸਮੇਂ ਜੇ ਪੁੱਤਰ ਜੀ ਦਾ ਵਿਛੋੜਿਆ ਹੋਊ ਤਾਂ ਇਸ ਸੰਗ ਚ ਬੈਠਿਆਂ ਨੂੰ ਕੋਈ ਦੁੱਖ ਨਹੀਂ ਲੱਗਿਆ ਇਹਦਾ ਵਿਸ਼ਾ ਨਹੀਂ ਇਸ ਸੰਗਤ ਤੋਂ ਪਰੇ ਹੋਇਆ ਤਾਂ ਨੇਰੇ ਦੁਖੀ ਦੁੱਖ ਨੇ ਰੱਬ ਦੇ ਪਿਆਰਿਆਂ ਦੀ ਆਪਾਂ ਨੂੰ ਸੰਗਤ ਮਿਲੀ ਹੈ ਜਿੰਨਾ ਪਾਠ ਹੁੰਦਾ ਦਿਲ ਲਾ ਕੇ ਕਰਨਾ ਬੱਧੇ ਚਟਵੀਂ ਭਰਨਾ ਇਹ ਘਰ ਜਾ ਕੇ ਵੀ ਕਰਦੇ ਰਹਿਣਾ ਸੰਕਲਪ ਉੱਥੇ ਘਰ ਦਾ ਵਿਹਾਰ ਦਾ ਪੂਰਾ ਕਰੋ ਜਦੋਂ ਵਿਹਾਰ ਤੇ ਫਾਰਗ ਹੋਏ ਫਿਰ ਆਮ ਖਾਸ ਗੱਲਾਂ ਤੋਂ ਛੱਡ ਕੇ ਕਿਸੇ ਦਾ ਬੁਰਾ ਭਲਾ ਇਸੇ ਰੋਡ ਸਰਕਾਰ ਨਾਲ ਜੁੜੀ ਜੇ ਸਾਨੂੰ ਇਹ ਸੰਕਲਪ ਹੀ ਨਾ ਬਣੇ ਸਾਡੇ ਕੋਈ ਦਸੁੰਡ ਹੈ ਸਾਡੇ ਕੋਈ ਭੂਤ ਆਇਆ ਇਹ ਤੇਰਾ ਇਹ ਮਲੀਨ ਸੰਕਟ ਹੈ ਨਾ ਕੋਈ ਭੂਤ ਹੈ ਨਾ ਕੋਈ ਭੂਤ ਆਉਂਦਾ ਮਨ ਹੀ ਭੂਤ ਹੈ ਸਭ ਕੁਛ ਹੀ ਬਣ ਜਾਂਦਾ ਇਹੀ ਪ੍ਰੇਤ ਬਣ ਜਾਂਦਾ ਇਹੀ ਮੁਕਤ ਰੂਪ ਬਣ ਜਾਂਦਾ ਜੇ ਰੱਬ
ਵੀਰ ਆਪਣੀ ਲਹਿਰ ਵਿੱਚ ਅਜੇ ਵੀ ਮੂੰਹ ਸਿਰਕਲ ਮੈਂ ਹੁਣ ਇੱਧਰ ਨਹੀਂ ਜਾਂਦਾ ਇਹ ਬਲਾਸਟ ਚਲੇ ਜਾਂਦੇ ਕੁਝ ਤਾਂ ਕਰ ਲੈਂਦੇ ਨੇ ਪਰ ਇਹ ਦਰਬਾਰ ਹੁੰਦਾ ਉੱਥੇ ਕੋਰੀ ਦੇ ਸ਼ਬਦ ਗਲਿਆ ਨਹੀਂ ਜਾਂਦਾ ਵੀ 13 ਸਾਲ ਦੇ ਬੱਚੇ ਨੂੰ ਜਿਹੜੀ ਵਾਰਸੀ ਦਿੱਤੀ ਹੈ ਇਹ ਰਾਜ ਪ੍ਰਬੰਧ ਦੇ ਵਿੱਚ ਆਪਣੇ ਰਮਾਣ ਹੀ ਹੁੰਦੇ ਨੇ ਮਨਾਂ ਦੇ ਵੀ ਇਹਨਾਂ ਨੇ ਹੋਣਹਾਰ ਬੱਚੇ ਸਾਡੀ ਹੈਲਪ ਕਰਦੇ ਰਹੇ ਨੇ ਸਾਡਾ ਰਾਜ ਕਾਇਮ ਰਹੇ ਇਸ ਲਈ ਉਹ ਗਰੀਬਾਂ ਨੂੰ ਮੂਹਰੇ ਕਰਤੇ ਜਿਸ ਹਰੀਜਨਾਂ ਨੂੰ ਕਰਤਾ ਵੀ ਉਹਨੂੰ ਕੋਈ ਵੋਟਾਂ ਪਾਣੀਆਂ ਇਹਨੂੰ ਮੈਂ ਵਡਿਆ ਜਾਂ ਦੇ ਦਿਓ ਜੀ ਤੇ ਸਾਡੀ ਵੋਟ ਪਾ ਦਿਓ ਦੀਨ ਚਸ਼ਮੀ ਦਾ ਉਹਦੇ ਤੇ ਕਿਸੇ ਰਾਜ ਪ੍ਰਬੰਧ ਵਾਲੇ ਦਾ ਪਿਆਰ ਨਹੀਂ ਵੀ ਕਿਸੇ ਸ਼੍ਰੇਣੀ ਨੂੰ ਆਪਣਾ ਉਹ ਜਿਗਰੀ ਤੌਰ ਤੇ ਲਖਤੇ ਜਿਗਰ ਲੱਕੀ ਦੇ ਦੇਣ ਜਾਂ ਆਪਣੀ ਕੋਈ ਜੰਗੀਰ ਦੇ ਦੇਣ ਚਾਹੇ ਮਨ ਉਹਨਾਂ ਨੂੰ ਅਪਣਾਉਣ ਦਾ ਵੀ ਇਹ ਸਾਡੇ ਬਣ ਕੇ ਸਾਨੂੰ ਵੋਟ ਦਿੰਦੇ ਇਖਲਾਕੀ ਤੌਰ ਤੇ ਉਹਦੇ ਨਾਲ ਇਹ ਗੱਲ ਨਹੀਂ ਅਸੀਂ ਆਪਣੇ ਲੈਵਲ ਤੋਂ ਹੇਠ ਨੂੰ ਛੋਟੇ ਦੇਣ ਨੂੰ ਕੋਈ ਵੀ ਆਪਣੇ ਘਰਾਣੇ ਚ ਬੱਚੀ ਨਹੀਂ ਤਿਆਰ ਨੂੰ ਪਛੜੀ ਸ਼੍ਰੇਣੀ ਤਾਂ ਕਿਤੇ ਰਹੀ ਆਪ ਤੋਂ ਗਰੀਬ ਦੇ ਭਰਾ ਨੂੰ ਨਹੀਂ ਦਿੰਦੇ ਇਹ ਤਾਂ ਹਰੇਕ ਆਪ ਤੋਂ ਦੇਣੇ ਵਾਲਾ ਟੋਲਦਾ ਐਵੇਂ ਕਿਸੇ ਨੂੰ ਰੋਪਣ ਕਰ ਦੀਏ ਦੋਸ਼ ਸਾਰਿਆਂ ਨੇ ਖਿਆਲ ਹੈ ਵੀ ਮੇਰੀ ਵਿਰੋਹ ਹੈ ਮੇਰਾ ਬੱਚਾ ਕਿਸੇ ਚੰਗੇ ਕਰ ਦਿਆ ਫਿਰ ਸਾਡੇ ਪ੍ਰਚਾਰ ਹੀ ਹੋਏ ਹਜ਼ੂਰ ਨੇ ਚੰਗੇ ਬੰਦੇ ਦਾ ਸਵਾਰ ਛੱਡ ਕੇ ਕਿਹਾ ਤੇ ਵੀ ਹਨ ਖਿਆਲ ਦੇ ਨਾਲ ਨਸਤਾ ਇੱਕੋ ਜਿਹੀ ਉਮਰ ਹੋਵੇ ਇੱਕੋ ਜਿਹਾ ਖਿਆਲ ਹੋਣ ਇੱਕੋ ਜਿਹੇ ਉਹਨਾਂ ਦੇ ਉਹਨੂੰ ਤੁਸੀਂ ਡਬਲ ਆਇਆ ਨਾ ਦੇਖੋ ਉਹਨਾਂ ਦੀ ਵੀ ਜੀਣ ਦੀ ਬਸ ਇਹ ਸਾਡੇ ਵੱਲ ਦੋ ਜੀ ਨਹੀਂ ਆਉਂਦਾ ਵੱਡਿਆਂ ਦਾ ਗੱਲ ਉਹਨਾਂ ਦੇ ਸਾਰੇ ਖਿਆਲ ਵਿਦਿਆ ਇੱਕੋ ਜਿਹੀ ਹੋਣੀ ਚਾਹੀਦੀ ਸੁਭਾਅ ਇੱਕੋ ਜਿਹੇ ਹੋਣੇ ਚਾਹੀਦੇ ਉਮਰ ਇੱਕੋ ਜਿਹੀ ਹੋਣੀ ਚਾਹੀਦੀ ਹੈ ਉਹਨਾਂ ਦੀ ਜ਼ਿੰਦਗੀ ਦੇ ਮਿਲਾਪ ਵਿੱਚ ਇਹ ਸਹੂਲਤਾਂ ਮਦਦ ਕਰਨ ਵਾਲੀ ਉਸਦੇ ਉੱਤੇ ਗਲਿਆਨੀ ਸੀ ਵੀ ਨਿਦਾਨ 13 ਸਾਲ ਦੇ ਬੱਚੇ ਨੂੰ ਕੋਈ ਪਤਾ ਨਹੀਂ ਹੈ ਵੀ ਇਸ ਕੰਮ ਦੇ ਵਿੱਚ ਮੈਨੂੰ ਕੱਲ ਨੂੰ ਕੀ ਫਲ ਹੋਵੇ ਉਹ ਬਿਲਕੁਲ ਨਾਵਾਰਸ ਹੈ ਜੀ ਉਸ ਦੀ ਵਾਰਸੀ ਦਾ ਸਦਕਾ ਸੀ ਤੇ ਸਾਡੇ ਵੀ ਬੱਚੇ ਉਧਰ ਜਾ ਕੇ ਸਾਡੀ ਜੀ ਬੀਬੀ ਨੀ ਦੱਸ ਦਿੰਦੀ ਤੇ ਆਈ ਸਾਡਾ ਮੁੰਡਾ ਨੀ ਦੱਸ ਦਿੰਦਾ ਪਿਆ ਤੇ ਆਈ ਸੁਨੇਹੇ ਵੀਰਾਂ ਕੋਲੋਂ ਜ਼ਿਆਦਾ ਮਿਲ ਜਾਏ ਪਤਵੰਦ ਕਰਕੇ ਮੈਂ ਕਹਿੰਦਾ ਆਪਣੇ ਦੇਸ਼ ਵਿੱਚ ਵੀ ਹੈ ਪਰ ਓਨੀ ਮਸ਼ਹੂਰੀ ਨਹੀਂ ਉਧਰ ਉਹ ਗਲਿਆਨੀ ਨੀ ਮੰਨਦੇ ਵੀ ਬੀਬੀ ਨੀ ਆਈ ਸਾਡੇ ਅਜੇ ਗਲਿਆਨੀ ਹੈ ਬੀਬੀ ਇੱਕ ਰੱਦ ਘਰ ਨਾ ਆਵੇ ਅਸੀਂ ਤਾਂ ਘਰਾਣੇ ਦੀ ਉਹੀ ਉਮਰ ਉਹ ਖੋ ਲੈਂਦੇ ਵੀ ਸਾਡੇ ਤਾਂ ਵਿਰੋਹ ਹੀ ਨਾ ਰਹੀ ਕੁੜੀ ਨੀ ਆਈ ਤਾਂ ਪਰ ਉਹਨਾਂ ਦੀ ਜਿਹੜੀ ਆਪਣੀ ਉਸ ਕੰਟਰੀ ਦੇ ਵਾਸੀਆਂ ਦਾ ਸੁਭਾਅ ਹੈ ਉਹ ਕਹਿੰਦੇ 13 ਸਾਲ ਦਾ ਬੱਚਾ ਆਜ਼ਾਦ ਹੋ ਗਿਆ ਕਿਤੇ ਫਿਰ ਪੁਲਿਸ ਨੀ ਗਵਾਹੀ ਮੰਨਦੀ ਸਾਹਮਣੇ ਬੈਠੀ ਹੋਵੇ ਬੱਚੇ ਨਾਲ ਕਿਸੇ ਬੱਚੀ ਤੇ ਉਸ ਨੂੰ ਪੁਲਿਸ ਵਾਲਾ ਕਹਿੰਦੇ ਜਿਹੜੇ ਉਹਨੇ ਪੈਰ ਭਾਂਡੇ ਦੇ ਮੈਂ ਦੇਵੇ ਵੀ ਉਹਨੂੰ ਕੁਛ ਨੀ ਕਹਿ ਸਕਦਾ ਕਿਸੇ ਜਾਤ ਦੇ ਨਾਲ ਹੋਵੇ ਵੀ ਇਹਦਾ ਆਪਣਾ ਮਨ ਮਿਲ ਗਿਆ ਮੇਰਾ ਉਹਨਾਂ ਦਾ ਰਸਮ ਹੈ ਇਹਨੂੰ ਮੈਂ ਕਹਿੰਦੀ ਵੀ ਅਜੇ ਸਾਡੇ ਬਜ਼ੁਰਗਾਂ ਦਾ ਜਿਹੜਾ ਵਿਧਾਨ ਸੀ 25 ਸਾਲ ਦੀ ਸ਼ਾਦੀ ਕਰੋ ਉਮਰ ਜਾਤੀ ਪੇਸ਼ੇ ਵਾਲੇ ਨਾਲ ਕਰੋ ਇਹ ਬਹੁਤ ਵਿਚਾਰ ਵਾਲੀਆਂ ਗੱਲਾਂ ਸੀ ਇਹ ਬਿਹਾਰ ਦੇ ਵਿੱਚ ਸਿੱਧ ਥੀਆਂ ਇਹ ਬੱਚਾ ਨਹੀਂ ਜਾਣਦਾ ਵੀ ਸਾਨੂੰ ਕਹਾ ਜਾ ਕੇ ਕੀ ਗਲਾਨੀ ਪੈਦਾ ਹੋਣੀ ਉਹਨਾਂ ਨੇ ਉਮਰ ਬਹੁਤ ਥੋੜੀ ਦੇਖੀ ਉਹਨਾਂ ਨੇ ਕੋਈ ਸ਼ਗਨ ਨੀ ਦੇਖਿਆ ਟਰਬਲ ਦਾ ਇਸ ਲਈ ਬਜ਼ੁਰਗਾਂ ਦੇ ਵਿੱਚ ਇਸ ਨੂੰ ਮੈਂ ਛੱਡਦਾ ਹੋਇਆ ਬਾਬਾ ਕਬੀਰ ਸਾਹਿਬ ਜੀ ਨੇ ਜਾਤੀ ਛੋਟੀ ਕਰਕੇ ਵਰਣਨ ਕੀਤਾ ਇਸੇ ਤੇ ਅਸੀਂ ਬਾਹਰਲੀ ਸੰਸਥਾ ਮਗਰ ਜੇ ਇਤਨੀ ਅਵਸਥਾ ਦੇ ਵਿੱਚ ਵੀ ਰੱਬ ਦਾ ਨਾਂ ਮਿਲ ਜਾਏ ਇਹ ਸਾਰੀ ਅਵਸਥਾ ਨੂੰ ਧੋ ਕੇ ਇਨਸਾਨ ਬਣਾ ਛੋਟੀਆਂ ਜਾਤੀ ਵਰਣਨ ਕੀਤਾ ਕਬੀਰ ਦੀ ਛੋਟੀ ਉਸ ਤੇ ਇੱਕੋ ਹੀ ਪ੍ਰੋੜਤਾ ਪੰਜਾਬੀ ਭਾਸ਼ਾ ਦੇ ਵਾਰਤਕ ਭਾਸ਼ਾ ਦੇ ਵਿੱਚ ਇੱਕ ਛੰਦਾਬੰਦੀ ਚ ਹੁੰਦੀ ਹੈ ਕਵਿਤਾ ਚ ਹੁੰਦੀ ਹੈ ਵਿਆਕਰਨ ਦੇ ਢੰਗ ਚ ਹੁੰਦੀ ਹੈ ਮਹਾਰਾਜ ਜੀ ਵਿਆਕਰਨ ਤੋਂ ਬਾਹਰ ਬਿਲਕੁਲ ਨਹੀਂ ਪਰ ਇਹਨਾਂ ਨੇ ਮਾਦਰੀ ਬੋਲੀ ਚ ਸਮਝਾਇਆ ਜਿਹੜਾ ਮਾਂ ਦੀ ਗੋਦੀ ਚ ਬੈਠੇ ਬੋਲਣ ਸਿੱਖੇ ਸਾਰੀ ਵਾਰਤਕ ਭਾਸ਼ਾ ਹੈ ਗਹਿਰਾਈ ਤਾਂ ਉਹਨਾਂ ਦੀ ਕਮਾਈ ਦੀ ਤੇ ਉਸ ਤੇ ਵੀ ਰਾਜੇ ਨੂੰ ਵੀ ਪੁੱਛ ਲਿਆ ਵਜ਼ੀਰ ਨੇ ਵਜ਼ੀਰ ਸਾਹਿਬ ਕਿਹੜੀ ਜਾਤ ਕਹਿੰਦੇ ਸਾਰਿਆਂ ਨੂੰ ਮਹਾਜਨ ਸਿਆ ਕਹਿੰਦੇ ਮੈਨੂੰ ਪ੍ਰੈਕਟੀਕਲ ਕਰਕੇ ਜਵਾਨੀ ਕਹਿਣ ਨਾਲ ਤਾਂ ਨਹੀਂ ਖੇੜਾ ਛੁੱਟਦਾ ਉੱਥੇ ਰਾਜਾ ਹੈ ਉਹ ਛੋਟੀ ਮਤ ਕੀ ਵੀ ਹੈ ਕਹਿੰਦੇ ਜੁਲਾਹੇ ਇਹ ਮੈਨੂੰ ਪ੍ਰੈਕਟੀਕਲ ਕਰਕੇ ਦਿਖਾ ਉਹ ਜੁਲਾਹਾ ਕੋਈ ਦਾੜੀ ਕੇਸਾਂ ਵਾਲੇ ਕਈ ਸਿਆਣੇ ਬਜ਼ੁਰਗ ਹੁੰਦੇ ਨੇ ਕਾਜੀ ਆਦਿ ਉਹ ਦਾੜੇ ਵਾਲੇ ਜੁਲਾਹੇ ਨੂੰ ਲਿਆ ਮੀਆਂ ਸਾਹਿਬ ਸਾਡੀ ਸਰਕਾਰ ਤੁਹਾਡੀ ਦਾੜੀ ਮਿਲਦੀ ਹੈ ਕੀ ਮੁੱਲ ਹੈ ਤੇਰੀ ਦਾੜੀ ਉਹ ਕਹਿੰਦਾ ਜੀ ਮੇਰੀ ਦਾੜੀ ਦਾ 5 ਰੁਪਈਏ ਮੁੱਲ ਹੈ ਤੇਰੇ ਚੰਗਾ ਜੀ ਉਹਨੂੰ 5 ਰੁਪਈਏ ਦਿਓ ਤੇਰੀ ਦਾੜੀ ਕੱਟ ਲਓ ਉਹ ਦਾੜੀ ਕੱਟ ਲਈ ਉਹਨੇ ਹੁਕਮ ਦੇ ਤਾ ਕਰਮਚਾਰੀ ਨੇ ਕੱਟ ਲਈ ਉਹ ਕਰ ਗਏ ਨਾ ਘਰ ਵਾਲੀ ਲੜਕੀ ਕਹਿੰਦੀ ਤੂੰ ਸਭਾ ਚ ਬੈਠਾ ਸੋਹਣਾ ਲੱਗੇਗਾ ਅੱਲਾ ਦਾ ਫਟਕਾਰਿਆ ਇਹ ਕੀ ਕਰਿਆ ਤੂੰ ਦਾੜੀ ਲਿਆ ਉਹ ਆ ਕੇ ਉਹਨਾਂ ਨੂੰ ਲੜਕਾ ਕਹਿੰਦਾ ਜੀ ਆਪਣੇ 5 ਰੁਪਈਏ ਲੈ ਲਓ ਮੇਰੀ ਦਾੜੀ ਦੇ ਦੋ ਮੇਰੇ ਘਰ ਵਾਲੀ ਲੜਕੀ ਹੁਣ ਉਹ ਰੋਣ ਲੱਗਣੀ ਤਾਂ ਹੈ ਨੀ, ਜਿਹਨੇ ਕੱਟੇ ਗਏ ਤਾਂ ਕੱਟੇ ਹੀ ਗਏ, ਦਾੜੀ ਵੀ ਮਨਾ ਗਿਆ, 5 ਰੁਪਈਏ ਵੀ ਮੁੜ ਗਿਆ। ਮਹਾਜਨ ਨੂੰ ਕਹਿੰਦੇ ਵੀ ਤੇਰੀ ਦਾੜੀ ਸਰਕਾਰ ਮੰਗਦੀ ਸਾਡੀ, ਇਹਦਾ ਕੀ ਮੁੱਲ ਹੈ? ਸਰਕਾਰ ਦਾ ਮਾਪਾ ਹੈ, ਸਭ ਕਿਸੇ ਦਾ ਹੀ ਹੈ, ਕੀ ਦੱਸ ਸਕਦੇ ਹਾਂ? ਇੱਥੇ ਹਜ਼ੂਰ ਦੀ ਆਪਣੀ ਮੌਜ ਹੈ, ਜੋ ਕੁਛ ਦੁਨੀਆਂ ਦੇ ਕਰੀ ਲੈ ਦਾੜੀ ਦੀ ਖਾਤਰੀ ਕਰੀ ਲੈ, ਇਹਦਾ ਕੀ ਮੁੱਲ ਹੈ? ਜੋ ਕੁਛ ਕਰੀ ਲੈ ਦਾੜੀ ਦੀ ਖਾਤਰੀ ਕਰੀ ਲੈ, ਇਹਦਾ ਮੁੱਲ ਫਿਰ ਵੀ ਲਾ ਲਾ ਦੱਸਦਾ ਸੀ, ਇਹਦਾ 1 ਲੱਖ ਰੁਪਈਆ। ਚੰਗਾ ਸਰਕਾਰੀ ਕੰਮ ਹੈ ਵੀ ਦਿਓ, ਇਹਨੂੰ ਖਜ਼ਾਨੇ ਚ 1 ਲੱਖ ਹੀ ਦੇ ਦਿਓ, 1 ਲੱਖ ਦੇ ਕੇ ਉਹ ਕਰਮਚਾਰੀ ਕਹਿੰਦਾ ਚੰਗਾ ਵੀ ਦਾੜੀ ਕੱਟ ਪਈ। ਉਦੋਂ ਕਹਿੰਦਾ ਲਾਲਾ ਜੀ ਲਿਆਓ ਤੇਰੀ ਦਾੜੀ ਕੱਟੀ, ਮੇਰੀ ਦਾੜੀ ਕੱਟੀ, ਮੈਂ ਤਾਂ ਵੇਚੀ, ਸਰਕਾਰ ਦੀ ਕੱਟੋ, ਮੇਰਾ ਦਾੜਾ ਥੋੜਾ, ਮੈਂ ਤਾਂ ਵੇਚਤੀ, ਹੁਣ ਤਾਂ ਸਰਕਾਰ ਦੀ ਹੈ, ਚਾਹੇ ਇੱਥੇ ਰਹਿਣ ਦੇ ਵਿੱਚ ਚਾਹੇ ਕੱਟ ਲਵੇ, ਤੇ ਮੇਰੀ ਕੋਈ ਵਿਅਦ ਵੀ ਨੀ, ਮੈਂ ਬਹਿ ਕਰਤੀ, ਮੈਂ ਤਾਂ ਵੇਚਤੀ। ਤੁਸੀਂ ਕਹੋ ਸਰਕਾਰ ਦੀ ਦਾੜੀ ਮੁੰਡੀ, ਕਹਿੰਦੇ ਕਿੱਡਾ ਸਿਆਣਾ, ਨਾਲੇ ਪੈਸੇ ਚਾਹੀਦਾ ਦਾੜੀ ਮੁੰਡੇ। ਜਿਹੜੀ ਕਿਸੇ ਵੀ ਜਾਇਦਾਦ ਹੋ ਜਾਏ ਉਸੇ ਵੀ ਕਹੀ ਜਾਂਦੀ ਹੈ ਖਰੀਦੀ ਹੋਈ ਵੈ ਹੋ ਗਈ। ਜਾਇਦਾਦ ਤਾਂ ਹੁਣ ਉਹ ਆਪਣੀ ਵੀ ਤੁਹੀਨ ਹੋਵੇ, ਉੱਥੇ ਕੋਈ ਟੋਆ ਪੱਟੇ ਹਟਾਊ ਨੀ ਵੀ ਮੇਰੀ ਖਰੀਦੀ ਹੋਈ ਹੈ, ਕਿੱਡੀ ਅਕਲ ਦੀ ਗੱਲ ਹੈ। ਨਾਲੇ ਕਹਿੰਦੇ ਜੀ 1 ਲੱਖ ਰੁਪਈਆ ਲੈ ਗਿਆ, ਨਾ ਦਾੜੀ ਲੈ ਗਿਆ। ਇਹ ਜਾਤੀ ਸਾਰਿਆਂ ਨੂੰ ਵੱਡੀ ਮੰਨੀ ਹੋਈ ਹੈ, ਮਗਰ ਕਬੀਰ ਸਾਹਿਬ ਦੀ ਜਲਾਹੇ ਦੀ ਜਾਤ ਨੂੰ ਉੱਥੇ ਰਾਜ ਪ੍ਰਬੰਧ ਦੇ ਵਿੱਚ ਵੀ ਛੋਟੀ ਮੰਨਿਆ ਗਿਆ, ਛੋਟੀ ਹੈ, ਪਰ ਰੱਬ ਦੇ ਨਾਮ ਨੇ ਉਹਨਾਂ ਨੂੰ ਦੁਨੀਆਂ ਦੇ ਉੱਤੇ ਮਰਾਤਬਾ ਦਿੱਤਾ। ਗਰੀਬ ਨਵਾਜ ਦੇ ਘਰ ਵਿੱਚ ਹੈ, ਨੀਚ ਕੁਲਾ ਜਲਾਹਿਰੋ ਭਇਓ ਗੁਣੀ ਗਹੀਰਾ, ਗਹੀਰ ਨਾਮ ਹੈ ਸਮੁੰਦਰ ਦਾ, ਇੱਕ ਗੁਣਾ ਦਾ ਸਮੁੰਦਰ ਹੋ ਗਿਆ, ਕਿੰਨਾ ਗਹਿਰਾ ਹੋ ਗਿਆ, ਗਹਿਰਾਈ ਸਮੁੰਦਰ ਜੀ ਪਾਣੀ ਦੀ ਸਾਰੀਆਂ ਟੋਬੇ ਛੱਪੜਿਆਂ ਨੂੰ ਜ਼ਿਆਦਾ ਹੈ। ਗਹਿਰਾਈ ਤੋਂ ਹੀ ਗਹੀਰ ਸ਼ਬਦ ਸਿੱਧ ਹੁੰਦਾ ਹੈ, ਭਇਓ ਗੁਣੀ ਗਹੀਰਾ, ਗੁਣਾਂ ਦਾ ਇੱਕ ਬਹੁਤ ਹੀ ਗਹਿਰਾਈ ਹੈ ਜਿਹਨੂੰ ਕੋਈ ਯੋਗੀ ਅਨਟੋਲ ਨਹੀਂ ਸਕਦਾ। ਇੱਕ ਸ਼ਿਫਤ ਕਰਕੇ ਇਹਦੀ ਨੀਵੀਂ ਜਾਤ ਦਾ ਕਿੱਡਾ ਉੱਚਾ ਮਰਾਤਮਾ ਹੈ। ਰਾਜ ਪ੍ਰਬੰਧਾਂ ਦੇ ਉੱਤੇ ਦਸਖਤ ਹੈ ਦਸਵੇਂ ਮਹਾਰਾਜ ਬ੍ਰਹਮ ਗਿਆਨੀ ਦਾ, ਬ੍ਰਹਮ ਗਿਆਨੀ ਆਪਣੀ ਰਸਨਾ ਤੋਂ ਲਿਖਦੇ ਨੇ, ਕਿੱਡਾ ਵੱਡਾ ਹੋ ਗਿਆ। ਨੀਚ ਕੁਲਾ ਜਰਾਹਿਰੋ ਭਇਓ ਗੁਣੀ ਗਹੀਰਾ, ਵੀ ਤੇਰੀ ਸ਼ਿਫਤ ਕਰਕੇ ਕਿੱਡਾ ਗੁਣਾਂ ਦਾ ਸਮੁੰਦਰ ਬਣ ਗਿਆ। ਸੋ ਸਤਸੰਗ ਜੀ, ਜਾਤ ਦਾ ਕੋਈ ਰੁਤਬਾ ਨਹੀਂ ਸੰਗਤ ਦਾ, ਸੰਗਤ ਦੇ ਨਾਲ ਹੀ ਗਾਂ ਸ਼ਿਫਤ ਹੋਣੀ ਹੈ, ਸੰਗਤ ਦੇ ਕੁਸੰਗ ਨਾਲ ਹੀ ਬੁਰਾ ਕੰਮ ਹੋਣਾ, ਆਪੇ ਕੁਛ ਨਹੀਂ ਕਰਦਾ। ਇਹਨੂੰ ਮਿੱਟੀ ਦਾ ਮੂਸਲ ਕਹਿ ਲਓ, ਇਹਨੂੰ ਨਿਰਗੁਣ ਕਹਿ ਲਓ, ਨਿਰਗੁਣ ਵੀ ਸੁਣਨੇ ਆ, ਉਹਦੇ ਵਿੱਚ ਵੀ ਕੁਛ ਨਹੀਂ। ਜੋ ਕੁਛ ਉਹ ਕਰਦਾ ਹੈ ਤਾਂ ਵਿਅਕਤੀ ਚ ਆ ਕੇ ਕਰਦਾ ਹੈ, ਰਾਜ ਕਲਮ ਫੜਦਾ ਮਨੁੱਖ ਬਣ ਕੇ। ਜੇ ਬ੍ਰਹਮ ਗਿਆਨੀ ਦਾ ਰੈਂਕ ਲੈਂਦਾ, ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਵਰ ਨਾਨਕ, ਬ੍ਰਹਮ ਗਿਆਨੀ ਆਪ ਪਰਮੇਸ਼ਵਰ ਤਾਂ ਵੀ ਮਨੁੱਖ ਬਣ ਕੇ, ਹੋਰ ਉਹਦੀ ਕੋਈ ਸਮੂਤੀ ਨੂੰ ਵਿਆਹ ਰੱਬ ਬੈਠਾ। ਉਹਨੇ ਕਿਸੇ ਹਸਤੀ ਨੂੰ ਕਿਹਾ ਜਗਤ ਗੁਰੂ ਨੇ, ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਵਰ, ਕਰਮਚਾਰੀਆਂ ਦਾ ਰੱਬ ਦੇ ਨਿਰਗੁਣ ਦੇ ਕਰਮਚਾਰੀਆਂ ਦਾ ਸਰਤਾਜ, ਜਿਹੜਾ ਦੁਨੀਆਂ ਦੇ ਸ਼ਿੰਗਾਰ ਕਰਨ ਵਾਲੀ ਵੀ ਮਾਰਨ ਬਦਲਣਾ ਹਰ ਇੱਕ ਦੀ ਨੇ। ਜੋ ਕੁਛ ਕਰਦਾ ਹੈ ਮਨੁੱਖ ਬਣ ਕੇ ਕਰਦਾ, ਦੁਰਾਚਾਰੀ ਕਰਮ ਕੀਤੇ, ਡਾਕੇ ਮਾਰੇ, ਹੋਰ ਕਿਤੇ ਬੜ ਬਜ਼ੁਰਗਾਂ ਦੀ ਕੋਈ ਬੇਅਦਬੀ ਕੀਤੀ, ਕਿਸੇ ਸ਼ਾਨ ਦੇ ਵਿੱਚ ਕਿਸੇ ਦੀ ਇੱਜ਼ਤ ਦੇ ਦਖਲ ਦਿੱਤਾ, ਜਿੱਥੋਂ ਜਿੱਥੋਂ ਮਕਰੂਹ ਤੇ ਭਗੌੜਾ ਡਾਕੂ ਦੁਰਾਚਾਰੀ ਕਰਮ ਪੈਂਦੇ ਨੇ, ਆਚਾਰਾਂ ਦੇ ਪੈਂਦੇ ਨੇ, ਆਚਾਰ ਸੰਗਤ ਤੋਂ ਪੈਦਾ ਹੁੰਦੇ। ਇਹੋ ਜਿਹੇ ਪੁਰਸ਼ਾਂ ਦੀ ਪਹਿਲਾਂ ਸੰਗਤ ਹੋ ਤਾਂ ਹੋਈ। ਹਰ ਇੱਕ ਚੀਜ਼ ਦਾ ਵਧਣ ਦਾ ਜਿਹੜਾ ਜੜ ਹੈ ਉਹ ਸੰਗਤ। ਬਾਬਾ ਜੀ ਸੰਗਤ ਨੂੰ ਕਿਤਨੀ ਆਸ਼ੀਰਵਾਦ ਦੇ ਗਏ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਇੱਥੇ ਕੋਈ ਕਰਮ ਨਹੀਂ ਵਿਚਾਰਿਆ। ਪੱਥਰ ਵੀ ਜਿਸ ਵਸਤਾ ਦਾ ਜਹਾਜ਼ ਕਰਮਚਾਰੀ ਨੇ ਬਣਾਇਆ, ਜਿੰਨੇ ਟਾਣ ਜਿੰਨਾ ਵਜਨਾਂ ਚ ਲੱਦਿਆ ਜਾਣਾ, ਚਾਹੇ ਜਾਨ ਵਾਲੇ ਹੋਣ ਚਾਹੇ ਪੱਥਰ ਵੀ ਹੋਣ, ਉਹਨਾਂ ਨੂੰ ਵੀ ਹਾਂਜੀ ਘੋੜੇ ਨੂੰ ਵੀ ਲੈ ਜਾਂਦਾ, ਪੱਥਰਾਂ ਨੂੰ ਵੀ ਲੈ ਜਾਂਦਾ। ਹਜ਼ੂਰ ਇਹ ਲਿਖ ਗਏ, ਜਿਉ ਪਖਾਣ ਨਾਪ ਚੜ ਤਰਾ ਪ੍ਰਾਣੀ ਗੁਰ ਚਰਨ ਲਗਤ ਰਿਸ਼ਤਾ। ਜਿਸ ਤਰ੍ਹਾਂ ਪੱਥਰ ਬੇੜੀ ਦੀ ਸੰਗਤ ਕਰਕੇ ਪਾਰਲੇ ਕੰਢੇ ਚਲਾ ਜਾਂਦਾ, ਉਹ ਡੁੱਬਦਾ ਨਹੀਂ, ਆਪ ਤਰਨ ਵਾਲੀ ਉਹਦੀ ਸਮਰੱਥਾ ਨਹੀਂ, ਤਿਉਂ ਪ੍ਰਾਣ ਧਾਰੀ ਵੀ ਗੁਰੂ ਦੇ ਚਰਨਾਂ ਨਾਲ ਲੱਗ ਕੇ ਪਾਰ ਹੋ ਜਾਂਦਾ। ਜਿਉ ਪਖਾਣ ਨਾਪ ਚੜ ਤਰਾ, ਮਹਾਰਾਜ ਸ੍ਰੀ ਸੁਖਮਨੀ ਸਾਹਿਬ ਦੀ 15ਵੇਂ ਪਿਛਲੇ ਦਿਨ ਵਿੱਚ ਵੀ ਆਇਆ ਸੀ ਵੀ ਚਰਨ ਚੱਲਣ ਤੋਂ ਵੀ ਸਿੱਧ ਹੁੰਦਾ, ਸਰੀਰ ਤੁਰਦਾ ਤਾਂ ਇਸ ਨੂੰ ਚਰਨ ਵੀ ਕਿਹਾ ਜਾਂਦਾ। ਪ੍ਰਿਥਵੀ ਨਾਮ ਸਿੱਧ ਹੈ ਸਾਰੀ ਦੁਨੀਆਂ ਦੇ, ਪ੍ਰਿਥਵੀ ਤੇ ਸਾਰਿਆਂ ਅੰਗਾਂ ਨਾਲੋਂ ਪਹਿਲਾਂ ਪੈਰ ਹੀ ਲੱਗਦਾ ਤੇ ਇਹਦੇ ਨਾਲ ਪੈਰ ਤਾਂ ਰਹਿ ਗਿਆ ਪ੍ਰਿਥਵੀ ਦੇ ਪਹਿਲਾਂ ਲੱਗਣ ਕਰਕੇ, ਪ੍ਰਿਥਵੀ ਦੇ ਲੱਗਣ ਕਰਕੇ ਪੈਰ ਸਿੱਧ ਹੁੰਦਾ ਹੈ, ਸਫ਼ਰ ਕਰਨ ਕਰਕੇ ਚਰਨ ਸਿੱਧ ਹੁੰਦਾ ਚੱਲਦਾ ਹੈ। ਦੂਸਰਾ ਹੈ ਚਰਨ ਚਾਹ ਦੀ ਨਿਵਰਤੀ, ਉਹ ਗੁਰੂ ਕਾ ਸ਼ਬਦ ਹੈ, ਸਾਰੀਆਂ ਚਾਹਾਂ ਨੂੰ ਚਰ ਲੈਣਾ। ਜਿਸ ਹਿਰਦੇ ਦੇ ਉਸਤਾਦ ਦਾ ਸ਼ਬਦ ਬਹਿ ਜਾਏਗਾ ਉਹਦੀ ਸਾਰੀਆਂ ਕਮਜ਼ੋਰੀਆਂ ਨੂੰ ਚਰ ਲੈਣਾ, ਉਹ ਚੰਗਾ ਇਲਮਦਾਰ, ਰਾਜ ਦਰਬਾਰਾਂ ਚ ਇੱਜ਼ਤ ਪਾਉਣ ਵਾਲਾ, ਬਲਕਿ ਮੈਲਿਆਂ ਰਾਜ ਦੇ ਅਸੂਲਾਂ ਨੂੰ ਵੀ ਚਮਕਾਉਣ ਵਾਲਾ। ਨੇਕ ਪੁਰਸ਼ਾਂ ਦੇ ਬਿਨਾਂ, ਸਬਰ ਸੰਤੋਖ ਨਾਲ ਆਪਣੀ ਪੇਹ ਤੇ ਕੰਮ ਕਰਨ ਵਾਲਿਆਂ ਦੇ ਬਿਨਾਂ ਰਾਜ ਪ੍ਰਬੰਧ ਦੇ ਵਿੱਚੋਂ ਵੀ ਦੁਰਗੰਧੀ ਹੁੰਦੀ। ਹੁਣ ਟਾਈਮ ਨਾਲ ਦੇਖਦੇ ਹਾਂ ਲੈਵਲ ਤਾਂ ਸਾਰੇ ਆਪੋ ਆਪਣੇ ਠੀਕ ਨੇ, ਚਪੜਾ ਸੀ ਰਾਸ਼ਟਰਪਤੀ ਤਾਈਂ, ਕਿੰਨੀ ਦੁਰਗੰਧੀ ਆਉਂਦੀ ਹੈ। ਕਿਸੇ ਦਾ ਸਬਰ ਨਹੀਂ ਤਨਖਾਹ ਦੇ ਉੱਤੇ, ਬਿਹਾਰ ਮਾਤਰ ਇਹ ਕਰ ਲਿਆ ਕਿ ਭਾਈ ਇਹ ਤਾਂ ਆਪਣੀ ਬਿਹਾਰ ਦੀ ਸਿੱਧੀ ਹੈ ਕਿ ਇਹ ਕਦੀ ਰਿਸ਼ਵਤ ਹੈ, ਤੂੰ ਆਪਣੇ ਪੈਸੇ ਦੇ ਕੰਮ ਕਰਾ ਲਾ। ਹਰ ਇੱਕ ਦੇ ਤਕਸੀਮ ਹੋ ਗਈ ਗੱਲ, ਪਰ ਅਸੂਲਨ ਤੌਰ ਤੇ ਇਹ ਸੀ ਜੋ ਪੰਚਾਇਤ ਨੇ ਤਨਖਾਹ ਬੰਨੀ ਹੈ ਉਹ ਸਰੀਰ ਦੀਆਂ ਗਰਜ਼ਾਂ ਪੂਰੀਆਂ ਕਰਨ ਨੂੰ ਬੰਨੀ ਹੈ, ਅਗਲਾ ਹਿੱਸਾ ਸਾਰਾ ਰਿਸ਼ਵਤ ਹੀ ਹੈ। ਇਸ ਨੂੰ ਰਸਮ ਬਣਾ ਲਓ, ਬਹੁਤਿਆਂ ਨੇ ਵਰਤੋਂ ਚਾਹੀ ਕਰ, ਕੱਲੇ ਨੂੰ ਗਰੀਬ ਨੂੰ ਨਿਰਬਲ ਨੂੰ ਇਹ ਗੱਲ ਰੋਪਣ ਦਿੰਦੇ, ਮਾਇਆ ਤੇਰੇ ਤਿੰਨ ਨੌ ਪਰਸੂ ਪਰਸਾ ਪਰਸਰਾਮ, ਮਾਇਆ ਤੇਰੇ ਤਿੰਨ ਨਾਮ ਪਰਸੀ ਪਰਸਾ ਪਰਸਰਾਮ, ਗਰੀਬੀ ਤੇਰੇ ਤਿੰਨ ਨਾਮ ਭੇਖੀ ਪੜੂਆ ਬੇਈਮਾਨ। ਗਰੀਬ ਨੂੰ ਕਹਿਣਾ ਸਿਖਾ ਲੈ, ਆਹ ਭਾਵੇਂ ਲੱਖਾਂ ਲੱਖਾਂ ਦੀ ਰਿਸ਼ਵਤ ਲਈ ਜਾਂਦਾ, ਜਦ ਕੋਈ ਮੁਲਜ਼ਮ ਬਣ ਕੇ ਚਲਾ ਉਹਦੇ ਭੇਖ ਦਾ ਨਾਂ ਲੈ ਕੇ ਵੀ ਗੁਰੂ ਦਾ ਨਾਂ ਕਹੇ ਮਰਨ ਹੋਵੇ ਤੂੰ ਬੇਈਮਾਨ ਹੈ, ਆਪਣੀ ਬੇਈਮਾਨੀ ਜ਼ੋਰਾਵਰੀ ਚ ਛਪਾਈ ਜਾਂਦਾ। ਜਿਹੜਾ ਤਨਖਾਹ ਤੇ ਉੱਪਰ ਕੰਮ ਕਰਦਾ ਤਨਖਾਹ ਲੈਂਦਾ ਹਰ ਕੀ ਬੇਈਮਾਨ ਹੈ, ਜਦ ਨਹੀਂ ਲੱਭਦਾ ਫਿਰ ਕਹੇ ਕਿਸੇ ਨੂੰ ਕੌਣ। ਜਦ ਹਵਾ ਹੀ ਹੋ ਗਈ ਸਾਰੇ ਤਾਂ ਇੱਥੋਂ ਹੀ ਵੋਟ ਲੈ ਸਕਦੇ ਵੀ ਜਗਤ ਗੁਰੂ ਦਾ ਸ਼ਬਦ ਲੈ ਕੇ ਤੂੰ ਇਸ ਤੋਂ ਨਿਕਲ ਜਾ ਵੀ ਤੇਰੇ ਤਾਂ ਵਿਹਾਰ ਹੀ ਨਹੀਂ ਪੈਂਦਾ, ਤੈਨੂੰ ਵਿਹਾਰਾਂ ਦੀ ਗੰਧਰ ਜਵਾਂਗਾ, ਤੈਨੂੰ ਵੀ ਨਾਲ ਜਾਣਾ ਤੂੰ ਬਣ ਜੂ ਪਾਰ ਕਰੇਗਾ, ਤੂੰ ਉਹਨਾਂ ਵੀਰਾਂ ਨਾਲ ਹਜੇ ਪੈਸੇ ਦੇ ਕੇ ਕੰਮ ਕਰਾਈ ਆ। ਜੇ ਨਿਕਲਣੇ ਤਾਂ ਬੜੇ ਰਸਤੇ ਨੇ, ਮਹਾਂਪੁਰਖ ਨਿਕਲੇ ਬੈਠੇ ਨੇ, ਲਿਸਟ ਵਿੱਚ ਵੀ ਨਿਕਲ ਜਾਂਦੇ ਨੇ ਪੂਰਾ ਗੁਰੂ ਮਿਲ ਜਾਏ। ਵਿਹਾਰ ਸੱਚੇ ਸੁੱਚੇ ਅਸੂਲਾਂ ਨਾਲ ਤੁਰਿਆ ਜਾਂਦਾ ਹੈ। ਜੇ ਕਿਸੇ ਦਾ ਦੋਵੇ ਕਿਥੋਂ ਆਵਾਂਗੇ ਉਹਨਾਂ ਦਾ ਮਾਲੀਆ ਕਰ ਪਿਆ ਹੋਇਆ ਵੀ ਇੰਨੇ ਨਾਲ ਅਸੀਂ ਰਾਜ ਚਲਾਉਣੇ ਤੇ ਤੂੰ ਇੰਨੇ ਸੌ ਮਾਲੀ ਤੋਂ ਲੈਣਾ ਮਾਲੀ ਦੇ ਦੇ, ਜੇ ਕੋਈ ਬਿਜ਼ਨਸ ਕਰਾਂਗੇ ਸਾਨੂੰ 50 ਲੱਖ ਵੀ ਉਹਦੇ ਟੈਕਸ ਦੇ ਦੇਣ। ਮੁਲਜ਼ਮ ਮੁਲਜ਼ਮ ਜਦ ਅਸੂਲ ਨੂੰ ਬਣੂਗੀ ਜਦੋਂ ਦੁਨੀਆਂ ਕੋਲ ਚਲੋ, ਨਾ ਕੋਈ ਮੌਲਵੀ ਨਾ ਕੋਈ ਭਾਈ ਸਾਹਿਬ ਵੀ ਇਸ ਨੂੰ ਪਿੱਠ ਕਰਨਾ ਨਹੀਂ ਮਿਲਦਾ ਵੀ ਗੁਜ਼ਾਰਾ ਹੀ ਕਰਨਾ, ਇਹ ਕਰਤਾਰ ਦਾ ਜੁੰਮੇ ਕੁੱਲੀ ਜੁੱਲੀ ਦੁੱਲੀ ਤਾਂ ਦੇਣੀ ਹੈ। ਕਿਵੇਂ ਲੰਘੀਏ ਮਹਾਂਪੁਰਖ ਦਾ ਗੁਰੂ ਨਾਨਕ ਦਾ ਘਰ ਪਦਾਰਥ ਦਾ ਕਿਸੇ ਦਾ ਤਿਆਗੇ ਨਹੀਂ। ਜਗਤ ਗੁਰੂ ਕਹਿੰਦੇ ਵੀ 12 ਮੀਲ ਤੱਕ ਹਜੂਰ ਦੇ 12 ਕੋਹ ਤੱਕ ਮਾਇਆ ਨੇੜੇ ਨਹੀਂ ਆਈ, ਲੰਗਰ ਕਾਹਦੇ ਨਾਲ ਚੱਲਦੇ ਸੀ। ਜਗਤ ਗੁਰੂ ਦਾ ਲੰਗਰ ਤਾਂ ਸਿੱਧ ਹੈ ਵੀ ਕਰਤਾਰਪੁਰ ਬੈਠੇ ਤਾਂ ਉੱਥੇ ਲੰਗਰ ਚੱਲਦਾ ਰਿਹਾ, ਹੁਣ ਜਿੱਥੇ ਮਹਾਤਮਾ ਬੈਠੇ ਨੇ ਲੰਗਰ ਚੱਲਦਾ ਹੈ। ਬਾਬਾ ਜੀ ਦੀ ਹਾਜ਼ਰੀ ਦੇ ਵਿੱਚ ਪਦਾਰਥ ਦਾ ਚੜਾਵਾ, ਹੁਣ ਅਸੀਂ ਵੀ ਰਸਮ ਲਈ ਜਾਂਦੇ ਹਾਂ, ਅਸਲ ਬਲੀ ਕਰਦਾ ਹੁੰਦਾ ਹੈ, ਬਾਕੀ ਵੀ ਸਾਡੇ ਕੋਲ ਕਾਪੀ ਰਹਿ ਜਾਂਦੀ। ਉਹਨੇ ਸਹੀ ਮਿਹਨਤ ਤੋਰੀ ਵੀ ਜੜ ਪਦਾਰਥ ਤੋਂ ਬਿਨਾਂ ਕੰਮ ਸਰ ਸਕਦੇ। ਜਦ ਵਰਤੋਂ ਚ ਅੰਨ ਆਉਣਾ, ਸਰੀਰ ਦੀਆਂ ਗਰਜਾਂ ਕੱਪੜਾ ਤੇ ਅੰਨ ਪਾਣੀ, ਇਹਨੂੰ ਹੋਰ ਛੂਛਣਾ, ਇਹਨਾਂ ਦੇ ਬਿਨਾਂ ਜਿਣਸ ਨਾ ਜਿਣਸ ਦਾ ਤਬਾਦਲਾ ਹੋ ਸਕਦਾ, ਕਰਤਾ ਬਿਨਾਂ ਕਰਤੱਬ ਦਾ ਤਬਾਦਲਾ ਹੋ ਸਕਦਾ, ਮੇਰਾ ਕਰ ਗਿਆ ਮੈਂ ਤੇਰਾ ਕਰਤਾ। ਇਹ ਜ਼ਰੂਰੀ ਨਹੀਂ ਵੀ ਪੈਸਿਆਂ ਨਾਲ ਹੀ ਹੁੰਦਾ, ਜੋ ਉਹਦੇ ਬਲੀਆਂ ਨੇ ਅਕਾਲੀ ਫੂਲਾ ਸਿੰਘ ਵਰਗਿਆਂ ਨੇ, ਇੱਕ ਫੌਜ ਦੇ ਕਮਾਂਡਰ ਹੁੰਦਿਆਂ ਨੇ ਸਾਰਿਆਂ ਨੇ ਤਨਖਾਹ ਨਹੀਂ ਲਈ, ਰਿਸ਼ਵਤ ਤਾਂ ਦਰਕਨਾਰ ਰਹੀ ਤਨਖਾਹ ਨਹੀਂ ਲਈ। ਇੱਕ ਫਕੀਰ ਵੀ ਨਾਲ ਮਾਰੇ ਵੀ ਮੈਂ ਪਦਾਰਥ ਦੀ ਲੋੜ ਨਹੀਂ, ਕੀ ਗੱਲ ਹੈ ਉਹ ਤਾਂ ਕੱਲਾ ਹੀ। ਇਤਨੀ ਸੈਨਾ ਰਾਸ਼ੀ ਹੁੰਦਿਆਂ ਤਾਂ ਤਨਖਾਹ ਨਹੀਂ ਲਈ, ਸਰੀਰ ਦੀਆਂ ਗਰਜਾਂ ਨਾਲ ਨੇ, ਉਹ ਜੋ ਕਿ ਸਰਕਾਰ ਦੇ ਘਰ ਚ ਲਵਾਂਗੇ, ਤਨਖਾਹ ਦਾ ਸਵਾਲ ਕੀ, ਸਾਡਾ ਰਾਜ ਸਾਡਾ ਖਜ਼ਾਨਾ, ਸਰੀਰ ਦੀ ਖਰਜ ਜੋਗੀ ਚੀਜ਼ ਲੈ ਲੈਣੀ। ਸਤਸੰਗ ਜੀ ਪੱਖ ਨਾ ਕਰੀਏ, ਇਹ ਗੱਲ ਨੂੰ ਅਮਲ ਚ ਲਿਆਈਏ। ਮੈਂ ਇੱਥੇ ਮੇਰਾ ਇੱਕ ਬਰਾਦਰ ਪੜ੍ਹਦਾ ਪਿੰਡ ਚੋਂ ਲੱਗਾ, ਭਰਾ ਦੇ ਥਾਂ ਸੀ, ਉਹ ਕੁਰਸੀ ਰਾਰੀਆ ਸਕੂਲ ਚ ਪੜਿਆ 15-16 ਚ, ਉਹਨਾਂ ਕੋਲ ਸਰਵਣ ਕੀਤਾ, ਹੋਰ ਵੀ ਸਿਆਣਿਆਂ ਕੋਲੋਂ ਕੀਤਾ ਵੀ ਇੱਥੇ ਇੱਕ ਪ੍ਰੋਫੈਸਰ ਸੀ ਕਿ ਉਹ ਮਾਸਟਰ ਸੀ, ਇਹ ਮੈਨੂੰ ਉਹਨਾਂ ਦੇ ਖਾਲਸ ਦਾ ਨਹੀਂ ਪਤਾ, ਮਗਰ ਉਸ ਨੂੰ ਉਸਤਾਦ ਕਹਿ ਲਓ ਬੱਚਿਆਂ ਦਾ, ਮੈਂ ਪੜਿਆ ਨੀ ਨਾ, ਮੈਨੂੰ ਡਿਗਰੀ ਦਾ ਨਹੀਂ ਪਤਾ ਹੈ, ਤੁਸੀਂ ਆਪਣਾ ਬੱਚਾ ਜਾਣ ਕੇ ਮਾਫ ਕਰ ਦੋਗੇ, ਕਿਉਂਕਿ ਮੈਂ ਇੱਕ ਨਾ ਕਿਸ ਉਹ ਸੱਤੇ ਦੇ ਗੁਰੂ ਚਲਿਆ ਗਿਆ, ਮੈਂ ਉਹਨਾਂ ਨੂੰ ਕਹਿ ਬੈਠਾ ਹੁਣ ਮਾਸਟਰ ਜੀ ਬੋਲਣਗੇ, ਤੇ ਉਹਨਾਂ ਨੇ ਕੁਛ ਥੋੜੀ ਜਿਹੀ ਤਰਕ ਮੰਨੀ, ਕਹਿੰਦੇ ਸਾਨੂੰ ਜੀ ਜਾਣਦੇ ਨੀ, ਤੁਸੀਂ ਪੜ੍ਹੇ ਨੀ ਹੋਗੇ, ਮੈਂ ਮਾਸਟਰ ਤਾਂ ਨੀ, ਮੈਂ ਤਾਂ ਪ੍ਰੋਫੈਸਰ ਹਾਂ, ਉਹ ਦੂਜਾ ਆਪਣਾ ਕਹਿੰਦਾ ਉਹ ਕਹਿ ਪੇਡਾਂ ਚਾਰਨੀ ਹੈ, ਕੀ ਹੋ ਗਿਆ ਸੋਟੀ ਨਾਲ ਚਾਰਨੀ ਕਿ ਬੱਲੇ ਨਾਲ ਚਾਰਨੀ ਹੈ, ਫਿਰ ਨਿਆਣਿਆਂ ਨੂੰ ਅਲਫ ਬੇ ਸਿਖਾਉਣੀ ਹੈ, ਪ੍ਰੋਫੈਸਰ ਹੋਏ ਹੋ ਕੇ ਕਰਦੇ ਫਿਰ ਦੱਸ ਵਿਦਿਆ ਹੀ ਸੰਤਨ ਕਰਨੀ ਹੈ, ਨਹੀਂ ਤੇਰੀ ਡਿਗਰੀ ਦੱਸ ਹੋਏ ਤਾਂ ਕੀ ਫਰਕ ਹੈ, ਉਹਦੇ ਵਿੱਚ ਡਿਗਰੀ ਦਾ ਅਵਰੋਧ ਤਾਂ ਗਲਤ ਇਹੀ ਹੈ, ਮੈਂ ਉਹਨਾਂ ਨੂੰ ਉਸ ਰੁਤਬੇ ਨਾਲ ਬੁਲਾਉਣਾ ਚਾਹੀਦਾ ਕਿ ਮਨ ਰੋਸ਼ੀ ਨਾਲ ਸੋਹਣੇ ਪਾਸੇ ਨੂੰ ਚੱਲਦਾ, ਪਰ ਇਹ ਮਿਠਿਆਈ ਨਿਆਣੇ ਨੂੰ ਸਿਖਾ ਦਿੰਦੇ, ਬਾਹਰ ਸਾਹਿਬ ਮੇਰੇ ਨਾਲ ਜੀਵਨ ਦਿੰਦੇ, ਨਿਆਣੇ ਨੂੰ ਕਹਿੰਦਾ ਤੈਨੂੰ ਲੱਡੂ ਦੇਵਾਂਗੇ ਤੂੰ ਪੜ੍ਹਨ ਜਾ, ਜਦੋਂ ਤੂੰ ਸਿਆਣਾ ਹੋ ਜਾ, ਉਹ ਖੁਦ ਪਤਾ ਹੁੰਦਾ ਮੈਂ ਆਪਣਾ ਆਪ ਕੰਮ ਕਰਨੇ, ਉਹ ਡਿਗਰੀ ਦੀ ਚਾਹ ਨਹੀਂ ਰੱਖਦੇ ਹੁੰਦੇ ਵੀ ਜੇ ਇਹਨਾਂ ਨੂੰ ਨਹੀਂ ਕਹਿਣਾ ਤਾਂ ਕੀ ਗੱਲ ਹੈ ਮੇਰੀ ਡਿਗਰੀ ਕਿਤੇ ਕਹਿਣ ਨਾਲ ਮਿਲੀ, ਇਹ ਤਾਂ ਕਰਤੱਵ ਨਾਲ ਮਿਲਣੀ, ਜੇ ਇੱਕ ਆਦਮੀ ਨੂੰ ਇਸ ਰੁਤਬਿਆਂ ਦੀ ਨਮਾਕ ਵੀ ਹੈ ਤੇ ਉਸਨੇ ਸਾਫ ਆਦਮੀ ਨੇ ਕਿਹਾ ਤਾਂ ਕੀ ਗਲਿਆਨੀ ਦੀ ਗੱਲ ਹੈ, ਤੇ ਉਸਦੇ ਉੱਤੇ ਸਤਸ਼ੰਗ ਜੀ ਮਹਾਰਾਜ ਜੀ ਨੇ ਇਹਨਾਂ ਸ਼ਬਦਾਂ ਦੇ ਵਿੱਚ ਸਿੱਧ ਕੀਤਾ ਵੀ ਜਲਾਹੇ ਨੂੰ ਪੰਡਿਤ ਨੇ ਕਿਹਾ ਵੀ ਤੂੰ ਮੇਰੇ ਮੱਥੇ ਲੱਗਾ, ਮੈਨੂੰ ਫੇਰ ਨਹਾਉਣਾ ਪਿਆ, ਨਫ਼ਰਤ ਦੇ ਅਸੂਲ ਨਾਲ ਕੋਈ ਸ਼ਬਦ ਵਰਤਿਆ ਜਾਏ ਉਹਨੂੰ ਅਸੀਂ ਸਮਝ ਜਾਂਦੇ ਵੀ ਨਫ਼ਰਤ ਨਾ ਕਹਿੰਦਾ, ਪਿਆਰ ਦੇ ਨਾਲ ਭਾਵੇਂ ਉਸ ਨੂੰ ਡੱਡ ਕਿਹਾ ਜਾਏ ਮੁੰਡੇ ਨੂੰ, ਉਹ ਮਾਂ ਕਿੰਨੀ ਖੁਸ਼ ਖੁਸ਼ ਹੋ ਕੇ ਤਵੀਏ, ਦੂਜਾ ਤਰਕ ਨਾ ਕਹਿ ਦੇਵੇ ਵੀ ਮੇਰਾ ਬੱਚਾ ਕਿਤੇ ਪਾਣੀ ਦਾ ਜੀ ਹੈ, ਇਹਨੂੰ ਡੱਡ ਕਹਿਣਾ, ਆਪਣੀ ਮਰਜ਼ੀ ਨਾਲ ਡੱਡ ਕਹੀ ਜਾਂਦੀ ਹੈ, ਆਹ ਮੇਰੀ ਡੱਡ, ਮੁਹੱਬਤ ਨਾਲ ਕੋਈ ਸ਼ਬਦ ਵਰਤਿਆ ਜਾਏ ਉਹਦੇ ਜਿਹੜੇ ਤਰਕ ਨਹੀਂ, ਤਰਕ ਦੇ ਨਾਲ ਭਾਵੇਂ ਸੋਹਣਾ ਵੀ ਕਿਹਾ ਜਾਏ, ਦਿਲੋਂ ਤਰਕ ਨਾਲ ਕਹੀਏ ਤੇ ਮਨ ਤੇ ਜ਼ਰੂਰ ਖੋਵੇਗਾ। ਇੱਕ ਗੁਰੂ ਨਾਨਕ ਦੇਵ ਜੀ ਬਖਸ਼ਿਸ਼ ਕਰਨ ਵੀ ਕਿਸੇ ਬਰਾਦਰ ਨੂੰ, ਕਿਸੇ ਸ਼੍ਰੇਣੀ ਨੂੰ, ਕਿਸੇ ਮਜ਼ਹਬ ਨੂੰ ਤਰਕ ਨਾਲ ਨਾ ਕਿਹਾ ਜਾਏ, ਉਹਦੀ ਗਲਤੀ ਕਿਸੇ ਮੁਹੱਬਤ ਨਾਲ ਦੱਸੀ ਜਾਏ, ਬਿਲਕੁਲ ਉਹਨਾਂ ਨੂੰ ਗੁਰੂ ਲੱਗੇ, ਸਾਨੂੰ ਸੁਭਾਅ ਬਣਿਆ ਹੋਇਆ ਤਰਕ ਨਾ ਕਹਿਣਾ, ਇਹ ਆਪਣੀ ਮਨੋਂ ਉੱਠੀ ਹੋਈ ਦਲੀਲ ਹੈ, ਗੁਰਦੇਵ ਜੀ ਨਹੀਂ ਕਹਿੰਦੇ, ਉਹ ਤਾਂ ਕਹਿੰਦੇ ਮਾਂ ਲਿਬੜੇ ਹੋਏ ਕੱਟੇ ਚ ਲਿਬੜੇ ਹੋਏ ਬੱਚੇ ਨੂੰ, ਟੱਟੀ ਪਿਸ਼ਾਬ ਚ ਲਿਬੜੇ ਨੂੰ ਮਾਂ ਚੱਕ ਕੇ ਡੂੰਘੀ ਤੁਸੀਂ ਦੇਵੋਗੇ, ਉਹਨੂੰ ਧੋ ਕੇ ਗੋਦੀ ਚ ਲੱਗ, ਜੇ ਸਾਡੀਆਂ ਕਰਤੂਤਾਂ ਵੱਲ ਜ਼ਰੂਰ ਦੇਖਦੇ ਆ, ਸਕੂਲ ਚ ਬੈਠਣ ਹੀ ਨਾ ਦਿੰਦੇ, ਪਰ ਆਪ ਜੀ ਦਾ ਰੁਤਬਾ ਇਹ ਹੋ ਗਿਆ, ਹਮ ਮੈਨੇ ਤਮੁੱਜਲ ਕਰਤੇ ਹਮਲੇ ਰੂਸ, ਤੁਹਾਡਾ ਸੁਭਾਅ ਹੀ ਹੈ ਧੋਣ ਦਾ, ਸਾਨੂੰ ਸਾਡਾ ਸੁਭਾਅ ਮਿੱਟੀ ਕੱਟੇ ਚ ਵਿਸ਼ਿਆਂ ਚ ਫਿਰਨਾ, ਆਪਣੇ ਸੁਭਾਅ ਦੇ ਮਾਹੌਲ ਦੇ ਮੁਤਾਬਕ ਹੀ ਕਿਰਿਆ ਕਰਮ ਹੁੰਦੇ ਨੇ, ਵੀ ਸਾਡਾ ਸੁਭਾਅ ਹੈ ਮੈਲੇ ਕੰਮ ਕਰਨੇ ਉਹਨਾਂ ਨੂੰ ਮੈਲੇ ਹੋ ਜਾਣਾ, ਤੁਹਾਡਾ ਸੁਭਾਅ ਹੈ ਧੋ ਦੇਣਾ, ਹਮਰਾ ਸੁਭਾਅ ਸਦਾ ਸਦ ਬੋਲਣ ਤੁਮਰੋ ਫਿਰ ਪਤ, ਸਾਡਾ ਸੱਚੀ ਕੱਲ ਦੇਖਿਆ ਦੋ ਵੇਰ ਹਜ਼ੂਰ ਸਾਹਿਬ ਨੂੰ ਜਾਂਦੇ ਉੱਥੇ, ਦੋ ਤਿੰਨ ਦਿਨ ਜਿੱਥੇ ਸਮੇਤ ਵਿਸਰਾਮ ਕਰਦੇ ਰਹੇ, 8 ਘਾਟ ਨੇ ਉੱਥੇ, ਜਿੱਥੇ ਜਿੱਥੇ ਕੋਈ ਮਹਾਂਪੁਰਖ ਬੈਠਾ ਉਹ ਪ੍ਰਸਿੱਧ ਹੋ ਗਿਆ ਮਹਾਤਮਾ ਜਗ੍ਹਾ, ਗੰਗਾ ਤਾਂ 1500 ਮੀਲ ਜਾਂਦੀ ਹੈ, ਸਾਰੇ ਪਾਣੀ ਡੱਬਲਾ ਬਣਾਇਆ ਹੋਇਆ, ਸਾਰੇ ਹੀ ਨਦੀਆਂ ਚ ਚੱਲਦਾ, ਉਹਦੇ ਵੀ ਚੱਲਦਾ, ਜਿੱਥੇ ਮਹਾਂਪੁਰਖ ਬੰਦਗੀ ਵਾਲੇ ਬੈਠ ਗਏ ਉਹਦਾ ਨਾਮ ਸੂਭ ਧਾਮ ਹੋ ਗਿਆ, ਸ਼ਿਵ ਜੀ ਨੇ ਉੱਥੇ ਬੈਠ ਕੇ ਅਕਾਲ ਦੀ ਇਬਾਦਤ ਕੀਤੀ ਹੈ, ਉਸਨੂੰ ਸ਼ਿਵਨਗਰੀ ਹੁਣ ਤੱਕ ਕਰਸ਼ੀ ਨੂੰ ਆਖਦੇ। ਮਹਾਰਾਜ ਜੀ ਕੁਛ ਚਿਰ ਕ੍ਰਿਸ਼ਨ ਦਾ ਰੂਪ ਧਾਰ ਕੇ ਗੰਗਾ ਚਾਰਦੇ ਰਹੇ, ਉਸਨੂੰ ਚੰਗਾ ਜਮੁਨਾ ਦਾ ਕਿਨਾਰਾ ਸੁੰਦਰ ਬਣਾਉਣਾ, ਇਹ ਇੱਕ ਮਹਾਂਪੁਰਖ ਦੀ ਬੈਠਣ ਨਾਲ, ਜਮੁਨਾ ਤਾਂ ਸਾਰੀ ਜਾਂਦੀ ਹੈ, ਜਿੱਥੇ ਸਤਪੁਰਸ਼ ਬੈਠ ਗਏ ਉਹ ਮਹਾਤਮਾ ਹੋ ਗਿਆ। ਇਸ ਗੰਗਾ ਤੇ ਜਿੱਥੋਂ ਸ਼ੁਰੂ ਹੁੰਦੀ ਹੈ ਜਿੱਥੇ ਸਮਾਪਤ ਹੁੰਦੀ ਹੈ, ਤੁਹਾਡੇ ਦਰਸ਼ਨ ਕਰਦਾ ਹੋਇਆ ਦਾਸ ਸਾਰੇ ਜਾਇਆ ਆਪਣੇ, ਕਈ ਜਗ੍ਹਾ ਦਾ ਪਾਣੀ ਲੈ ਕੇ ਤਕਸੀਮ ਫਸਲਾਂ ਨੂੰ ਰਾਜਿਆਂ ਨੇ ਟਾਈਮ ਲਾਈਨ ਕਰ ਦਿੱਤਾ ਹੈ, ਮਗਰ ਉਹ ਪਾਣੀ ਚ ਗਤੀ ਨਹੀਂ ਹੈ, ਸੋ ਗਤੀ ਸਤਪੁਰਸ਼ ਦੇ ਬੈਠਣ ਨਾਲ ਹੈ। ਜਿੱਥੇ ਸਾਰੇ ਜੋਗੀਆਂ ਦਾ ਇਕੱਠ ਹੋਇਆ, ਦੋ ਨਦੀਆਂ ਦੇ ਸਮਾਗਮ ਨੂੰ ਸਨਾਤਨ ਚ ਪਰਾਗ ਕਹਿੰਦੇ ਨੇ, ਜਿੱਥੇ ਦੋ ਨਦੀਆਂ ਇਕੱਠੀਆਂ ਹੁੰਦੀਆਂ, ਇੱਥੇ ਗੰਗਾ ਤੇ ਜਮੁਨਾ ਹੋਈਆਂ, ਮੈਦਾਨ ਚ ਇਕੱਠੀਆਂ, ਪਹਾੜ ਚ ਤਾਂ ਕਈ ਕਈ ਹੁੰਦੀਆਂ। ਹਰਿਦੁਆਰ ਤੋਂ ਉੱਪਰ ਚਲਈਏ 15 ਮੀਲ ਤੇ ਰਿਸ਼ੀਕੇਸ਼ ਆ ਜਾਂਦਾ, ਜਿੱਥੇ ਮਹਾਂਪੁਰਖਾਂ ਨੇ ਦੇਖਿਆ ਵੀ ਇੱਥੇ ਜ਼ਿਆਦਾ ਸੰਘਾਟ ਹੋ ਗਿਆ, ਉਹ ਉੱਥੇ ਚਲੇ ਗਏ, ਉਹ ਰਿਸ਼ੀ ਕੇਸ਼ ਚਾਰ ਸਿੰਘ ਹੋ ਕੇ ਸਾਰ ਸਾਧੂ ਹੋ ਕੇ ਰੱਬੀ ਵਿਚਾਰ ਕਰਦੇ ਤੇ ਕੇਸ਼ ਨੂੰ ਕੱਟਦਾ ਹੀ ਹੈ ਉੱਥੇ ਉਹ ਰਿਸ਼ੀਆਂ ਦਾ ਕੱਟ ਹੋਣ ਤੇ ਸ਼ਹਿਰ ਦਾ ਨਾ ਉਹ ਰਿਸ਼ੀਕੇਸ਼ ਹੋ ਗਿਆ। ਉੱਥੇ ਹੁਣ ਬੜੀ ਦੁਨੀਆਂ ਦੀ ਆਬਾਦੀ ਹੋ ਗਈ, ਬਹੁਤ ਸੱਤ ਸ਼ੱਕਾਂ ਪੈਂਦੀਆਂ ਅਲਦਲ ਗਾਹਾਂ। ਇੱਥੋਂ ਇਸੇ ਨਦੀ ਦੇ ਕੰਢੇ ਕੰਢੇ ਚਲੇ ਜਾਈਏ ਭੂਟਾਨ ਦੀ ਬਾਰਡਰ ਨੂੰ ਜਾ ਲੱਗਦੀ ਹੈ। ਇਹਦੇ ਉੱਤੋਂ 35 ਮੀਲ ਰਿਸ਼ੀਕੇਸ਼ ਤੋਂ ਜਾਈਏ, 50 ਮੀਲ ਹਰਿਦੁਆਰ ਤੋਂ ਜਾ ਕੇ ਦੇਵਪ੍ਰਾਗ ਦੋ ਨਦੀਆਂ ਦਾ, ਇਧਰੋਂ ਭਗੀਰਥੀ ਗੰਗਾ ਆ ਗਈ ਚਕਰੌਤੇ ਦੀ ਤੇ ਖੇਰੀ ਵਿਚੋਂ ਨਿਕਲੀ ਹੈ। ਚਕਰੌਤਾ ਇੱਕ ਸ਼ਹਿਰ ਮਨਸੂਰੀ ਤੇ ਚਕਰੌਤੇ ਦੇ ਵਿਚਾਲੇ ਠੇਰੀ ਹੈ, ਜਿਹੜੀ ਦੇ ਵਿੱਚੋਂ ਦੋਨੋਂ ਗੰਗਾ ਤੇ ਯਮੁਨਾ ਨਿਕਲੀ। ਉਹਦਾ ਸੰਬੰਧ ਪਹਾੜੀ ਦੇ ਵਿੱਚ ਹੀ ਉੱਪਰਲੀ ਝੀਲ ਨਾਲ ਹੈ। ਝੀਲ ਉੱਪਰਲੀ ਚੋਂ ਪਾਣੀ ਆਉਂਦਾ, ਉਸ ਤੋਂ ਜਿਹੜੀ ਬੜੀ ਖੜੀ ਆ ਦੋਹਾਂ ਪਹਾੜੀਆਂ ਨਿਕਲਦਾ ਲਨਾਰ ਚ, ਉਹ 250 ਮੀਲ ਦੀ ਲੰਮੀ ਹੈ, 50 ਕੁ ਮੀਲ ਚੌੜੀ ਹੈ। ਉੱਤੋਂ ਦੀ ਕਈ ਜਗ੍ਹਾ ਦੇ ਉੱਤੇ ਪੱਥਰ ਸੁੱਕਾ ਹੈਗਾ ਲੰਘਣ ਨੂੰ, ਪਰ ਇੰਨੀ ਲੰਮੀ ਹੈ ਵਿਦਵਾਨਾਂ ਦਾ ਕਥਨ ਕੀਤਾ ਹੈ ਵੀ ਉਹ ਕਰਾਚੀ ਤੋਂ ਸ਼ਾਮ ਤੱਕ ਲੰਮੀ ਹੈ। ਇਸ ਪੱਟ ਉਸੇ ਝੀਲ ਚੋਂ ਸਾਰੀਆਂ ਨਦੀਆਂ ਨਿਕਲਦੀਆਂ, ਜਿੱਥੇ ਉਹਨੂੰ ਪਾਣੀ ਨੂੰ ਰਾਹ ਮਿਲਿਆ, ਕੂਲ ਬਣ ਗਈ, ਦੋ ਕੂਲ ਇਕੱਠੀਆਂ ਹੋ ਗਏ, ਨਦੀ ਬਣ ਗਈ, ਦੋ ਨਦੀਆਂ ਹੋ ਜਾਵੇ, ਦਰਿਆ ਬਣ ਗਏ। ਇਸ ਸੂਲ ਨਾਲ ਇਹ ਪਾਣੀ ਤਾਂ ਕੁਦਰਤੀ ਤਰੀਕੇ ਨਾਲ ਹੀ ਆਉਂਦਾ ਹੈ, ਮਗਰ ਜਿੱਥੇ ਮਹਾਤਮਾ ਬੈਠੇ ਇਸ ਨਦੀ ਦੇ ਉੱਤੇ ਉਦੋਂ ਇੰਨੀ ਸਹਿਨ ਸੁੱਚੀ ਨਹੀਂ ਸੀ ਹੋਈ, ਪਾਣੀ ਬੜਾ ਦੁਰਭਿਕ ਸੀ। ਜੋਗੀ ਜਨ ਏਕਾਂਤ ਸੇਵੀ ਹੁੰਦੇ ਉਹ ਨਦੀਆਂ ਦੇ ਕਿਨਾਰੇ ਬੈਠ ਜਾਂਦੇ, ਉਹਨਾਂ ਨੂੰ ਜਗ੍ਹਾ ਦੇ ਉੱਤੇ ਤੀਰਥ ਲੱਗ ਜਿੱਥੇ ਬੈਠ ਕੇ ਭਗੀਰਥ ਨੇ ਤਪ ਕੀਤਾ, ਉਸ ਗੰਗਾ ਦਾ ਨਾਮ ਭਗੀਰਥੀ ਪੈ ਗਿਆ, ਲੈ ਕੇ ਕੋਈ ਨਹੀਂ ਆਇਆ। ਜਿੱਥੇ ਬੈਠ ਕੇ ਗੌਤਮ ਨੇ ਤਪ ਕੀਤਾ, ਉਹਦਾ ਨਾਮ ਗੋਦਾਵਰੀ ਹੋ ਗਿਆ, ਮਗਰ ਲੈ ਕੇ ਨਹੀਂ ਆਇਆ। ਉਹਨੇ ਉੱਥੇ ਆਪਣੀ ਕਿਰਿਆ ਸਾਧੀ ਹੈ ਸਰੀਰ ਦੀ, ਵਾਹਿਗੁਰੂ ਦੀ ਸ਼ਿਫਤ ਵਿੱਚ ਕੁਛ ਚਿਰ ਬੈਠਾ, ਉੱਥੇ ਆਪਣੇ ਸਮਾਂ ਪਾਸ ਕੀਤਾ, ਉੱਥੇ ਕਿਰਿਆ ਕਰਨ ਕੀਤਾ ਹੈ, ਇਸ਼ਨਾਨ ਪਾਨ ਕਰਨਾ, ਜਲ ਛਕਣਾ। ਪਾਣੀ ਬਾਹਰ ਸਾਧਨ ਥੋੜੇ ਹੁੰਦੇ ਤੇ ਰਿਸ਼ੀ ਸਾਰਿਆਂ ਨਦੀਆਂ ਦੇ ਕਿਨਾਰੇ ਜਾਵਾਂਗੇ। ਸੁਰਸੀ ਦੇ ਕੰਢੇ ਦੇ ਬੈਠਣ ਤਪ ਕਰਨ ਵਾਲੇ ਦੀ ਕੌਮ ਦਾ ਨਾਮ ਬ੍ਰਾਹਮਣਾਂ ਦੇ ਵਿੱਚ ਸਾਰਸਵਤ ਹੋ ਗਿਆ। ਗੋਦਾਵਰੀ ਦੇ ਤਪ ਕਰਨ ਵਾਲੇ ਬਜ਼ੁਰਗ ਦੀ ਔਲਾਦ ਦਾ ਨਾਮ ਸਾਰਸਵਤ ਬ੍ਰਾਹਮਣ ਹੋ ਗਏ ਜਿਹੜੇ ਸੁਰਸਤੀ ਦੇ ਬੈਠੇ। ਗੋਦਾਵਰੀ ਦੇ ਬੈਠਣ ਵਾਲਿਆਂ ਦਾ ਨਾਮ ਗੌਡ ਹੋ ਗਿਆ। ਜਿਹੜੀ ਜਿਹੜੀ ਨਦੀ ਤੇ ਬੈਠ ਕੇ ਕਿਸੇ ਬਜ਼ੁਰਗ ਨੇ ਤਪ ਕੀਤਾ, ਉਹਦੇ ਤੇ ਉਹਨਾਂ ਦੇ ਕੌਮ ਦਾ ਹੀ ਨਾਮ ਬਣ ਗਿਆ। ਨਾਮ ਨਿਕਲਦੇ ਹਨ ਤਾਂ ਕਰਨੀ ਵਿੱਚੋਂ ਨਿਕਲਦੇ ਹਨ। ਇੱਕੋ ਹੀ ਅਕਾਲ ਦੀ ਔਲਾਦ ਹੈ, ਇੱਕੋ ਹੀ ਮਿਸ਼ਨ ਹੈ, ਸਾਰੀ ਦੁਨੀਆ ਮਾਤਾ ਪਿਤਾ ਦੇ ਜ਼ਰੀਏ ਨਾਲ ਪੈਦਾ ਹੁੰਦੀ ਹੈ। ਲੋਹਟ ਵਡਾਈ ਸ਼ਿਫਟ ਵਿੱਚ ਹੈ। ਇਸ ਨੂੰ ਸ਼ਿਫਟ ਨੂੰ ਅਸੀਂ ਵਿਹਾਰ ਦੀ ਸਿੱਧੀ ਚ ਲੈ ਗਿਆ ਤਾਂ ਐਜੂਕੇਸ਼ਨ ਬਣ ਗਿਆ, ਨੀਤੀ ਬਣ ਗਈ, ਸਾਇੰਸਦਾਨੀ ਬਣ ਗਈ। ਇਸੇ ਨੂੰ ਆਪਣੀ ਖੋਜ ਲਾਇਆ ਵੀ ਮੈਂ ਕੌਣ ਹਾਂ, ਉਸੇ ਲੁਕਣਾ ਤਾਂ ਬ੍ਰਹਮ ਵਿਦਿਆ ਬਸ ਤੂੰ ਮੈਂ ਵਿਦਿਆ ਦਾ ਨਾਮ ਖੁਦਾ ਹੈ। ਵਿਦਿਆ ਦਾ ਕੋਈ ਚਿੰਨ੍ਹ ਨਹੀਂ, ਖੁਦਾ ਦਾ ਕੋਈ ਚਿੰਨ੍ਹ ਨਹੀਂ। ਵਿਦਿਆ ਦਿਮਾਗੀ ਤਾਕਤ ਹੈ, ਇਹਦੇ ਨਾਲ ਕਿਤਨੀਆਂ ਕਿਤਨੀਆਂ ਤਾਕਤਾਂ ਬਣਾ ਲਈਆਂ। ਦਿਮਾਗ ਦੀ ਤਾਕਤ ਉਹ ਪੈਮਾਨੇ ਚ ਆਉਣ ਵਾਲੀ ਹੈ, ਖੁਦਾਈ ਤਾਕਤ ਹੈ। ਮਗਰ ਇਸ ਨੂੰ ਵਿਹਾਰ ਚ ਬਣਾ ਲਿਆ, ਉਦੋਂ ਵੀ ਜੇ ਸੁੰਦਰ ਪਦਾਰਥ ਨੂੰ ਕਿਸੇ ਮੈਲੇ ਭਾਂਡੇ ਚ ਪਾ ਦਈਏ ਤਾਂ ਉਹ ਛੂਤ ਵਾਲਾ ਚ ਪਾਇਆ ਪਦਾਰਥ ਵੀ ਛੂਤ ਵਾਲਾ ਬਣ ਜਾਂਦਾ। ਜੇ ਵਿਦਵਾਨ ਡਾਕੇ ਮਾਰਨ ਲੱਗ ਜਾਏ ਉੱਥੇ ਉਹ ਵਿਦਿਆ ਵੀ ਮਿਲੀ ਹੋ ਜਾਂਦੀ, ਉੱਚੇ ਘਰਾਣੇ ਦਾ ਡਾਕੇ ਮਾਰਨ ਲੱਗ ਜਾਏ ਤਾਂ ਉਹਦਾ ਘਰਾਣਾ ਵੀ ਗੰਦਾ ਹੋ ਜਾਂਦਾ। ਛੂਤ ਵਾਲੀ ਚੀਜ਼ ਨਾਲ ਚੰਗੀਆਂ ਚੰਗੀਆਂ ਚੀਜ਼ਾਂ ਵੀ ਛੂਤ ਵਾਲੀਆਂ ਬਣ ਜਾਂਦੀਆਂ। ਸੋਹਣੇ ਥਾਲ ਪਰੋਸਿਆ, ਸੁੰਦਰ ਪਦਾਰਥ ਦਾ ਟੀਵੀ ਵਾਲੇ ਦਾ ਹੱਥ ਲੱਗ ਜਾਏ, ਡਾਕਟਰ ਨਹੀਂ ਲੈਂਦੇ, ਕਹਿੰਦੇ ਸੂਤ ਇਹਦੇ ਜਰਾਸੀਮ ਟੀਵੀ ਦੇ ਆ ਗਏ। ਦੁਰਾਚਾਰੀ ਕਰਮਾਂ ਨੂੰ ਸੂਤ ਕਿਹਾ, ਹੋਰ ਗੱਲ ਕੁਛ ਨਹੀਂ ਹੈ। ਡਾਕਟਰ ਨੇ ਥੋੜੀ ਜਿਹੀ ਪ੍ਰਸਿੱਧ ਕਰ ਦਿੱਤੀ ਬਾਹਰਲਿਆਂ ਦੇ ਜਿਸਮਾਨੀ ਧਰਮ ਨਾਲ, ਆਤਮਾ ਵੀ ਦੁਰਾਚਾਰੀ ਸ਼ਬਦਾਂ ਨਾਲ ਮੇਲਾ ਹੋ ਜਾਂਦਾ ਹੈ। ਨੇਕ ਸ਼ਬਦ ਗੁਰੂ ਕੇ ਰਚਨ ਕਰਨ ਨਾਲ ਵੱਡਿਆਂ ਨਾਲ ਵੱਡਾ ਬਣ, ਵੱਡਾ ਤਾਂ ਕੁਦਰਤੋਂ ਹੀ ਹੈ, ਰੱਬ ਦੀ ਤਾਂ ਜਾਤ ਹੈ। ਮੇਲਾ ਹੀ ਮਲੀਨ ਉਚਾਰਾਂ ਚ ਹੋਇਆ, ਸ਼ੁੱਧ ਕਰਨ ਵਾਸਤੇ ਆ ਸਤਸੰਗ ਬਾਬਾ ਜੀ ਨੇ ਰਚਿਆ। ਸਤਸੰਗ ਜੀ ਇਸ ਨੂੰ ਕਿਹਾ ਵੀ ਸਤਸੰਗ ਕਰਨ ਦੇ ਨਾਲ ਜੁਲਾਹਿਆਂ ਦਾ ਮੁੰਡਾ ਕਿੱਡਾ ਉੱਚਾ ਹੋ ਗਿਆ। ਉਸਨੇ ਵੀ ਕਿਵੇਂ ਕਿਸੇ ਸਮੇਂ ਬਰਮ ਵਿੱਚ ਜੋਗੀ ਰਾਮਾਨੰਦ ਦੀ ਸੰਗਤ ਕੀਤੀ, ਉਸ ਤੋਂ ਲਗਨ ਲੱਗੀ, ਉਸ ਲਗਨ ਦੇ ਵਿੱਚ ਕਿੱਡੀ ਉੱਚੀ ਲੈਵਲ ਤੇ ਚਲੇ ਗਏ। ਪੰਡਤਾਂ ਨੇ ਉਹਨਾਂ ਨੇ ਵਾਦ ਵਾਦ ਪੜਿਆ ਦੇ ਵਿੱਚ ਵਾਦ ਵਾਦ ਖੜਾ ਰਹਿੰਦਾ, ਬੜੀ ਵੇਰ ਚਰਚਾ ਚੱਲਦੀ ਰਹੀ, ਮਾਤਾ ਨੂੰ ਵੀ ਸੁਖਾਲਤਾ, ਵਧੀਆ ਆਦਮੀ ਜਿੱਥੇ ਪਹੁੰਚਦਾ ਪਹੁੰਚਦਾ ਹੀ। ਉਹ ਤੋਂ ਟਾਈਮ ਦੇ ਇੰਚਾਰਜ ਨੂੰ ਫੜਾਤਾ ਵੀ ਸਾਡਾ ਮੁੰਡਾ ਮਕਰੂ ਹੋ ਗਿਆ, ਅਸੀਂ ਮੁਸਲਮਾਨ ਖੁਦਾ ਖੁਦਾ ਕਰਕੇ ਰੋਟੀ ਖਾਣ ਵਾਲੇ, ਇਹ ਸਾਡੇ ਮਨ ਤੋਂ ਉੱਚਾ ਹੀ ਰਾਮ ਰਾਮ ਦਾ ਸ਼ਬਦ ਬਣ ਲਿਆ। ਆਪ ਜੀ ਦੀ ਬਾਣੀ ਆਉਂਦੀ ਹੈ ਵੀ ਮਾਤਾ ਦੇ ਕੋਪ ਹੋ ਕੇ ਕਹਿਣ ਦਾ, ਨਿੱਤ ਉੱਠ ਕੋਰੀ ਗਾਗਰਿਆ ਨੀ ਲੀਪਤ ਜੀ ਗਏ, ਤਾਣਾ ਬਾਣਾ ਕਸ਼ਨ ਸੁਝਿਆ ਹਰ ਹਰ ਰਸ ਲਪਟਿਓ, ਸੁਣੋ ਦੀ ਦਰਾਣੀ ਸੁਣੋ ਜਠਾਣੀ ਤਰਜ ਇੱਕ ਪਿਓ, ਸਾਧ ਸੂਤ ਇਸ ਮੁੰਡੀਏ ਖੋਏ ਮੁੰਡੀਆ ਕਿਉਂ ਨਵੇਂ। ਇਹੋ ਜਿਹੀ ਫਰਿਆਦ ਕਰਦੀ ਨੂੰ ਨਿੰਦਕ ਨੂੰ ਮਾਂ ਦਾ ਕੋਟ ਲੱਭ ਕੇ ਕਹਿੰਦੇ ਠਾਣੇ ਤਲਾਹ ਕਰ ਵੀ ਸਾਡਾ ਮੁੰਡਾ ਮਕਰੂ ਹੋ ਗਿਆ, ਇਹਨੂੰ ਕੁੱਟ ਕੇ ਸਮਝਾਓ। ਮਾਂ ਸ਼ਹਾਦਤ ਆਪ ਕਰਨੀ ਦੀ ਨਾਲ ਅਗਵਾਈ ਮਾਂ ਦੀ ਕਢਾਈ ਨਾਲ ਮਾਂ ਕਢਾਈ। ਕਬੀਰ ਸਾਹਿਬ ਜੀ ਨੇ ਬੜੀ ਸ਼ਾਸਨਾ ਦਿੱਤੀ, ਟਾਈਮ ਦੇ ਲੋਧੀਆਂ ਦਾ ਰਾਜ ਸੀ, ਲੋਧੀ ਘਰਾਣੇ ਦਾ ਕੋਈ ਹੱਕ ਨਹੀਂ ਸੀ। ਉਹ ਸਾਰੀਆਂ ਕਸੌਟੀਆਂ ਦੇ ਵਿੱਚ ਉਹਨਾਂ ਨੂੰ ਉਹਨਾਂ ਨੇ ਉਸ ਤੇ ਮਾਰਨ ਦੇ ਬੜੇ ਸਾਧਨ ਕੀਤੇ। ਉੱਥੇ ਉਹ ਦੱਸ ਗਏ ਨੇ ਵੀ ਹਰੀ ਦੇ ਪਿਆਰਿਆਂ ਦੀ ਜਿੰਦ ਚੌਥੇ ਪਦ ਚਲੇ ਜਾਂਦੇ ਆ, ਸਰੀਰ ਤਿੰਨਾ ਗੁਣਾ ਚ ਸਰੀਰ ਤੇ ਪਹਿਲਾਂ ਹੀ ਉੱਪਰ ਹੁੰਦੇ ਨੇ। ਕਈ ਕਹਿੰਦੇ ਸਾਡਾ ਬੁਲਾਰਾ ਕਹਿ ਜਾਂਦਾ, ਪਰ ਇਹ ਠੀਕ ਹੈ ਵੀ ਦਾਸ ਦੀ ਅਵਸਥਾ ਨਹੀਂ ਹੈ, ਪਰ ਇਹ ਬਾਣੀ ਚ ਬੈਠੇ ਵਾਲਿਆਂ ਨੂੰ ਕਹਿ ਸਕਦੇ ਸਾਰਿਆਂ ਦੀ ਇਹ ਅਵਸਥਾ। ਬਾਣੀ ਵਿੱਚ ਉਹਨਾਂ ਦੀ ਬਾਣੀ ਲਈ ਹੈ ਗੁਰੂ ਨਾਨਕ ਨੇ ਜਿਨ੍ਹਾਂ ਦੀ ਇਹ ਅਵਸਥਾ ਸੀ। ਸ੍ਰੀ ਧਰਮ ਤੋਂ ਕਹਿੰਦੇ ਬੰਨ ਕੇ ਹਾਥੀ ਦੇ ਮੂਹਰੇ ਸਿੱਟਦਾ, ਪੂਜਾ ਬੰਨ ਪਿਲਾ ਕਰ ਡਾਰਿਓ, ਹਸਤੀ ਕੋਪ ਮੁੰਡ ਨੂੰ ਮਾਰਿਓ, ਪੂਜਾ ਬੰਨ ਕੇ ਪਿੰਗਲਾ ਬਣਾ ਕੇ ਹੱਥ ਪੈਰ ਬੰਨ ਕੇ ਹੱਥ ਮੂਹਰੇ ਸੁੱਟਾ। ਮਗਰ ਹਾਥੀ ਚੀਸਾ ਮਾਰ ਚਿੰਕਾ ਮਾਰਦਾ ਭੱਜ ਗਿਆ, ਉਹਨੂੰ ਨਮਸਕਾਰ ਕਰਦਾ, ਉਹਨੂੰ ਕੁਛ ਨਹੀਂ ਗਿਆ। ਬੰਨੀ ਹੋਏ ਪੁੜ ਨੂੰ ਗਰੜੀ ਬਣਾਏ ਹੋਏ ਨੂੰ ਇੱਕ ਗਰੜੀ ਬਣਾ ਕੇ ਮੂਹਰੇ ਸਿੱਟ ਦਿੱਤੀ ਹੈ, ਪਰ ਫਿਰ ਵੀ ਹੰਕਾਰੀ ਪੁਰਸ਼ ਨਹੀਂ ਹਟਿਆ। ਚਿਖਾ ਤੇ ਵੀ ਚਾੜਿਆ, ਕਹਿੰਦੇ ਵੀ ਇਹਦੇ ਕੋਲ ਮੰਤਰ ਜੰਤਰ ਬੜੇ ਨੇ, ਇਹਨੂੰ ਗੰਗਾ ਚ ਸੁੱਟ ਦੇ। ਗੰਗਾ ਚ ਲਿਜਾ ਕੇ ਵੀ ਸਿੱਟਿਆ, ਉੱਥੇ ਸ਼ਬਦੋ ਦਸ ਅਗਵਾਹੀ ਦਿੰਦਾ ਗੰਗਾ ਕੀ ਲਹਿਰ, ਉੱਥੇ ਕਿਹੜਾ ਤਾਰੀਆਂ ਤੀਆਂ ਉਹਦੇ ਜੰਜੀਰ ਨੂੰ ਬੇੜੀਆਂ ਪਾ ਕੇ ਹੱਥਾਂ ਦੇ ਜੰਜੀਰ ਤੇ ਬੇੜੀ ਕੁਝ ਹੀ ਜਾਣ, ਬੇੜੀਆਂ ਪਾ ਕੇ ਹੱਥਾਂ ਦੇ ਵਿੱਚ ਗੰਗਾ ਚ ਸੁੱਟਤਾ। ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ ਮਿਰਗ ਸ਼ਰਫ ਨੂੰ ਬੈਠੀ, ਉਹਨਾਂ ਦੀ ਬੇੜੀ ਡੁੱਬ ਕੇ ਉਹ ਸਾਰੇ ਸਮਾਪਤ ਹੋ ਗਏ। ਆਪ ਜੀ ਮੌਜ ਨਾਲ ਜਿਕਣ ਜੋਗੀ ਜਨ ਕਿਸੇ ਆਸਣ ਦੇ ਮਿਰਗਾਨ ਮਿਰਗਾਨ ਤੇ ਬਹਿ ਜਾਂਦੇ ਨੇ, ਕਈ ਜੋਗੀ ਸ਼ੇਰ ਦੇ ਆਸਣ ਤੇ ਬੈਠ ਜਾਂਦੇ ਨੇ। ਇਹ ਉਹਨਾਂ ਦੀ ਅਵਸਥਾ ਹੈ ਆਪਣੀ। ਇਹਦੇ ਤੇ ਆਮ ਬਾਹਰਲੇ ਨੀਤੀ ਵਾਲੇ ਤੇ ਸੁਣਿਆ ਵੀ ਜੋਗੀ ਕਿਉਂ ਬਹਿੰਦੇ ਤੇ, ਇਹਦੇ ਤੇ ਸਾਰੇ ਜਿਹੜੇ ਮਿਰਗਾਨ ਸ਼ੇਰ ਦਾ ਉਹਦੇ ਹਰ ਇੱਕ ਜੀ ਨਹੀਂ ਚੜਦਾ ਹੈ, ਕੀੜੇ ਪਕੌੜੇ ਨੂੰ ਚੜਦੇ ਹਨ। ਹੋ ਸਕਦਾ ਵੀ ਜੋਗੀ ਜਨ ਇਸੇ ਇਸ ਨੂੰ ਸ਼ੁੱਧ ਮੰਨੇ ਤੇ ਵੀ ਚੰਗਾ ਹੋਰ ਕੀੜਾ ਕੂੜਾ ਚੜੂ ਨਹੀਂ ਇਸ ਤੇ ਬਹਿ ਜੀ, ਪਰ ਇਹ ਕੋਈ ਲਿਖਣ ਵਿੱਚ ਆਈ ਗੱਲ ਨਹੀਂ, ਸੁਣੀ ਹੋਈ ਹੈ, ਸੁਣੀ ਹੋਈ ਗੱਲ ਸੀਨੇ ਵਿੱਚ ਨੇ ਸੁਣਿਆ ਹੋਇਆ ਸ਼ਬਦ ਹੈ। ਤੇ ਹੁਣ ਮਿਰਗਾਨ ਦੀ ਖਲ ਨੂੰ ਜੋਗੀ ਲੈ ਹੀ ਲੈਂਦੇ ਨੇ, ਉਸਦੇ ਵਿੱਚ ਉਹਨਾਂ ਨੇ ਮਿਰਗਸ਼ਾਲਾ ਦੇ ਬੈਠੇ ਸਿੱਧ ਕੀਤਾ ਹੈ, ਡੁੱਬੇ ਨਹੀਂ ਪਾਣੀ ਵਿੱਚ, ਈਰਖਾ ਵਾਲੇ ਨਹੀਂ ਹਟਦੇ ਹੁੰਦੇ, ਮਗਰ ਫਿਰ ਹਾਰ ਖਾਣੀ ਪਈ, ਉਹਨਾਂ ਨੂੰ ਨਮਸਕਾਰ ਕਰਨੀ ਪਈ, ਚਿਖਾ ਵਿੱਚ ਵੀ ਨਹੀਂ ਸੜੇ। ਉੱਥੇ ਕਿਹਾ ਵੀ ਕਰੇ ਕਿ ਜਿੰਦ ਸੁੰਡਗੀ ਤੋਂ ਛੋਟੇ ਨਾਮਦੇਵ ਜੀ ਦਾ ਸ਼ਬਦ ਹੈ। ਉਧਰ ਕਬੀਰ ਦੋਹਾਂ ਨੂੰ ਇਹ ਵਾਸਤੇ ਪਏ ਰਾਜ ਪ੍ਰਬੰਧਾਂ ਵਿੱਚ ਸ਼ਖਸ ਨੇ, ਭਗਤੀ ਕਰਨ ਵਾਲੇ ਨੂੰ ਇਹ ਕੋਈ ਇਮਤਿਹਾਨ ਹੀ ਹੋਣਾ ਹੈ। ਉਹਨੂੰ ਭਗਤੀ ਦਾ ਸਦੀ ਕਹਿ ਸਕਦੇ ਹਾਂ, ਚੌਦਵੀਂ ਸਦੀ ਚ ਮਹਾਂਪੁਰਖ ਹੋਏ ਨੇ ਵਿਕਰਮਾ ਜੀ ਦੀ ਚ, ਚੌਦਵੀਂ ਔਰ ਪੰਦਰਵੀਂ ਚ ਉਹਨੂੰ ਭਗਤੀ ਦਾ ਯੁੱਗ ਆਖਦੇ ਨੇ, ਕਿਉਂਕਿ ਉਹ ਮਹਾਂਪੁਰਖ ਸਨਾਤਨ ਵਿੱਚ ਰਾਮਾਨੰਦ ਦੇ ਵੇਲੇ ਜਿਤਨੇ ਬਾਣੀ ਚ ਨੇ ਕਰੀਬਨ ਉਸੇ ਸਦੀ ਚ ਹੋਏ ਸਾਰੇ। ਉਸ ਸਦੀ ਦੇ ਭਗਤੀ ਦੀ ਸਦੀ ਦੇ ਵਿੱਚ ਵੀ ਉਹਨਾਂ ਨੂੰ ਇੰਨੀਆਂ ਇੰਨੀਆਂ ਸ਼ਾਸਨਾਂ ਮਿਲੀਆਂ, ਇਸ ਨੂੰ ਅਸੀਂ ਸ਼ਾਸਨਾ ਨਹੀਂ ਕਹਿ ਸਕਦੇ, ਇਹ ਵਾਹਿਗੁਰੂ ਦੇ ਪਿਆਰਿਆਂ ਦੀ ਇੱਕ ਇਮਤਿਹਾਨ ਹੀ ਹੈ। ਦੇਹ ਅਨਿੱਤ ਵਸਤੂ ਹੈ, ਇਹਦੀ ਸ਼ਾਸਨਾ ਨਾਲ ਵੀ ਆਪਣੇ ਗੁਰਦੇਵ ਦੇ ਮੰਤਰ ਨੂੰ ਭੁੱਲਦੇ ਹੈ ਕਿ ਨਹੀਂ। ਉਹਨਾਂ ਨੇ ਇਤਨਾ ਅਭਿਆਸ ਕੀਤਾ ਹੁੰਦਾ ਸਰੀਰ ਹੁੰਦਿਆਂ ਤੇ ਆ ਸਰੀਰ ਹੀ ਕਿਰਿਆ ਹੋ ਜਾਂਦੀ, ਜਦੋਂ ਗੁਰੂ ਮੰਤਰ ਨਾਲ ਜੁੜਦੇ ਤੇ ਉਹਨਾਂ ਨੂੰ ਉਹਨਾਂ ਦੀ ਹਸਤੀ ਹੋਈ ਨਹੀਂ ਸੀ ਲੱਭਦੀ। ਦੇਖਣ ਚਾਹੁੰਦੀ ਸੀ, ਚਿਖਾਰ ਚ ਬਿਠਾਲ ਦਿੱਤੀ, ਪਾਣੀ ਚ ਰੋੜ ਦਿੱਤੀ, ਹਸਤੀ ਲੱਭਦੀ ਨਹੀਂ ਸੀ। ਆਪ ਜੀ ਨੇ ਕਿਹਾ ਬਈ ਚੌਥੇ ਪਦਵੀ ਜਨਕੀ ਜਿੰਦ, ਉੱਥੇ ਜਲਥਰ ਰੱਖਣ ਹੈ ਰਘਨਾਥ, ਵੀ ਸ਼ਾਹ ਰਗਦਾ ਵਾਸੀ ਸਾਰੇ ਰਮਿਆ, ਸ਼ਾਹ ਰਗਦਾ ਰੋਮ ਰੋਮ ਦਾ ਵਾਸੀ ਹੈ, ਉਹ ਹਰ ਥਰ ਸ਼ਾਹ ਰਗ ਨੂੰ ਭਾਵਾਂ ਅਸੀਂ ਰਾਘਵਾਂ ਦੀ ਕੁੱਲ ਦੇ ਵਿੱਚ ਰਾਮਚੰਦਰ ਜੀ ਦਾ ਵੀ ਨਾਂ ਲੈ ਲਈਏ ਸ਼ਾਸਤਰਾਂ ਦੇ ਕਥਨ ਨਾਲ, ਪਰ ਇਹ ਇੱਕ ਸੰਪਰਤਾਈ ਅਰਥ ਬਣ ਜਾਏਗਾ, ਸਨਾਤਨ ਧਰਮ ਚ ਬਣ ਜਾਏਗਾ, ਸਾਰੀਆਂ ਸੰਪਰਤਾ ਚ ਨਹੀਂ ਕਹਿ ਸਕਦੇ। ਸ਼ਾਹ ਰਗਦਾ ਜਿਹੜਾ ਅਰਥ ਹੈ ਇਹ ਹਰ ਇੱਕ ਕੌਮ ਦੇ ਵਿੱਚ ਬਣ ਸਕਦਾ, ਵੀ ਉਹ ਤੇਰੀ ਸ਼ਾਹ ਰਗ ਕਹਿੰਦੇ ਜਿੱਥੋਂ ਦੇ ਪ੍ਰਾਣ ਆਉਂਦੇ ਨੇ, ਪ੍ਰਾਣਾਂ ਵਾਲੀ ਰਗ ਦੇ ਨਾਲ ਰਹਿਣ ਵਾਲਾ ਉਹ ਪ੍ਰਾਣ ਆਉਂਦੇ ਹੀ ਉਹਦੇ ਆਸਰਾ ਨੇ। ਉਹ ਮੇਰਾ ਜਿਹੜਾ ਪ੍ਰਾਣਾਂ ਦੀ ਰਗ ਚ ਰਹਿਣ ਵਾਲਾ ਸਾਹ ਹੈ, ਜਦ ਮੇਰੇ ਨਾਲ ਉਹ ਮੈਨੂੰ ਕੌਣ ਮਾਰ ਸਕਦਾ, ਕਿੱਡੀ ਮਿਹਰ ਹੈ ਮੇਰੇ ਨਾਲੋਂ ਉਹ ਪੰਜ ਸੱਤ ਸਾਲ ਛੋਟੇ ਹੋਣਗੇ। ਮੈਂ ਤਿੰਨੇ ਵੇਲੇ ਦਹੀਂ ਪੀਂਦਾ, ਤੇ ਮਿਹਰ ਨੀ ਸਤਿਗੁਰੂ ਦੀ ਹੋਰ ਕੀ ਹੈ। ਕਿੰਨੇ ਹਕੀਮ ਕਹਿੰਦੇ ਵੀ ਐਸ ਉਮਰ ਚ ਦਹੀਂ, ਉਹ ਦਹੀਂ ਨਿਆਣੇ ਜਦ ਹਾਂ ਹੀ ਉਹਦੇ ਨਿਆਣੇ ਤੇ ਆਪਾਂ ਨੂੰ ਹਜ਼ਮੇ, ਇਹ ਸਭ ਮੇਰਾ ਨੇ ਹੋਰ ਕੋਈ ਵਡਿਆਈ। ਹੁਣ ਖੁਸ਼ੀਆਂ ਗਾਹ ਦੇ ਦੇ ਕਹਿੰਦਾ ਜੀ ਕੁਛ
ਸਤਿਗੁਰੂ ਕਿਆ ਸੰਗਤਾਂ ਜੀ ਆਇਆ ਗੁਰੂ ਪਿਆਰੇ ਚਲੋ ਵਾਹਿਗੁਰੂ ਕਾ ਲੰਗਰ ਜਨ ਬਣੇ ਪਿਆਰਿਆਂ ਸਭ ਸਕਦੇ ਆਪਾਂ ਆਪਣੇ ਆਸਣਾਂ ਤੇ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।